And now, News Takeaway.
FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਵਾਸੂ ਕੁਮਾਰ ਜੀ ਸਟੂਡੀਓ ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਬਸ ਜੀ, ਠੀਕ ਠਾਕ। ਅੱਜ ਪਤਾ ਨਹੀਂ ਆਵਾਜ਼ ਨੂੰ ਕੀ ਹੋਇਆ ਯਾਰ, ਤੁਹਾਨੂੰ ਕੈਨ ਯੂ ਹੀਅਰ ਇਟ?
ਆਈ ਕੈਨ, ਯੈਸ
ਯਾਰ, ਆਈ ਕੈਨ ਹੀਅਰ ਇਟ ਟੂ।
ਮੇਰੇ ਆਪ ਹੋਇਆ ਮੇਰੀ, ਸੋ ਇਦਾਂ ਲੱਗਦਾ ਜਿਵੇਂ ਦੋਨਾਂ ਦੇ ਨੱਕ ਬੰਦ ਹੋਏ ਹੋਣ ਜਿਵੇਂ।
ਅੱਛਾ,
ਹਾਂ, ਮਤਲਬ ਤੁਹਾਡੀ ਆਵਾਜ਼ ਮੈਨੂੰ ਇਦਾਂ ਸੁਣਾਈ ਦੇ ਰਹੀ ਹੈ।
ਅੱਛਾ,
ਹਾਂ,
ਚਲੋ ਠੀਕ ਆ ਫਿਰ।
ਆਪਣੀ ਵੀ ਮੈਨੂੰ ਇੱਦਾਂ ਹੀ ਸੁਣਾਈ
ਦੇ ਰਹੀ ਹੈ, ਆਪਣੀ ਸੁਣਾਈ ਦੇ ਰਹੀ ਹੈ। ਕਿਤੇ ਇੱਦਾਂ ਤਾਂ ਨਹੀਂ, ਕਈ ਵਾਰ ਐਂ ਵੀ ਹੁੰਦਾ ਕਿ ਬੰਦਾ ਕਹੀ ਜਾਵੇ ਕਿ ਨਾ ਆਵਾਜ਼ ਖਰਾਬ ਲੱਗ ਰਹੀ, ਆਵਾਜ਼ ਖਰਾਬ ਲੱਗ ਰਹੀ ਆ, ਵੀ ਨਹੀਂ ਕੰਨ ਸਾਫ਼ ਕਰਨਾ
ਹੋਇਆ ਸੀ
ਸਾਰਿਆਂ ਦਾ, ਨਹੀਂ ਇੱਦਾਂ ਹੋ ਸਕਦਾ। ਜਿਵੇਂ ਕਈ ਇੱਕ ਬੰਦਾ ਡਾਕਟਰ ਦੇ ਗਿਆ ਨਾ, ਤੇ ਉਹਨੇ ਕਿਹਾ ਜੀ ਮੈਂ ਜਿੱਥੇ ਹੱਥ ਲਾਵਾਂ ਮੈਨੂੰ ਦਰਦ ਹੀ ਦਰਦ ਹੁੰਦਾ, ਉਹ ਸਿਰ ਤੇ ਕਹਿੰਦਾ ਇਹ ਦਰਦ ਹੋਇਆ ਨਾ, ਫਿਰ ਕਹਿੰਦਾ
ਜਿੱਥੇ ਵੀ ਮੈਂ ਉਂਗਲ ਲਾਵਾਂ
ਉਹ ਕਹਿੰਦਾ ਤੇਰੀ ਉਂਗਲ ਟੁੱਟੀ। ਐਨੀਵੇ ਵਾਸੂ ਜੀ, ਗੁੱਡ ਟੂ ਹੈਵ ਯੂ ਬੈਕ। ਮਿਸਡ ਯੂ ਦ ਲਾਸਟ ਫਿਊ ਡੇਜ਼, ਮਤਲਬ ਸਵੇਰ ਵਾਲੇ ਸੈਗਮੈਂਟ। ਫਰਾਈਡੇ ਵੀ ਨਹੀਂ ਗੱਲ ਹੋਈ ਸੀ?
ਫਰਾਈਡੇ ਆਪਣੀ, ਹਾਂ, ਫਰਾਈਡੇ ਆਈ ਵਾਸ ਔਨ ਛੁੱਟੀ। ਫਰਾਈਡੇ ਮੈਂ ਛੁੱਟੀ ਤੇ ਸੀ, ਕੱਲ ਕੋਈ ਜ਼ਰੂਰੀ ਐਮਰਜੈਂਸੀ ਕੰਮ ਪੈ ਗਿਆ।
ਹਾਂਜੀ,
ਤੇ ਆਈ ਕੁਡ ਨਾਟ ਕਮ ਇਨ ਦ ਮਾਰਨਿੰਗ।
ਹਾਂਜੀ, ਬਟ ਗੁੱਡ ਟੂ ਹੈਵ ਯੂ ਬੈਕ।
ਇਟਸ ਗੁੱਡ ਟੂ ਬੀ ਬੈਕ ਵਿਜੇ ਜੀ।
ਹਾਂਜੀ, ਤੇ ਵਾਸੂ ਜੀ, ਗੱਲ ਆਪਾਂ ਸ਼ੁਰੂ ਕਰ ਲਈਏ। ਜਿਹੜੇ ਇਸ ਵੇਲੇ ਸਾਡੇ ਸੁਣਨ ਵਾਲੇ ਮੈਸੀ ਟਨਲ ਦੇ ਵਿੱਚੋਂ ਲੰਘ ਰਹੇ ਨੇ,
ਹਾਂਜੀ,
ਜਾਂ ਮੈਸੀ ਟਨਲ ਵੱਲ ਵੱਧ ਰਹੇ ਨੇ, ਉਹ ਇਸੇ ਉਮੀਦ ਨਾਲ ਹਰ ਰੋਜ਼ ਆਪਣੀ ਕਮਿਊਟ ਸ਼ੁਰੂ ਕਰਦੇ ਨੇ ਕਿ ਮੈਸੀ ਟਨਲ ਕਦੇ ਨਾ ਕਦੇ ਤਾਂ ਇਹਦੀ ਥਾਂ 'ਤੇ ਨਵੀਂ ਟਨਲ ਬਣੇਗੀ। ਵੈਸੇ BC ਲਿਬਰਲ ਦਾ ਜਿਹੜਾ ਪਲਾਨ ਸੀ 10 ਲੇਨਸ ਦਾ ਇੱਥੇ ਬ੍ਰਿਜ ਬਣਾਉਣ ਦਾ, ਉਹਨਾਂ ਦਾ ਤਾਂ ਟੀਚਾ ਇਹ ਸੀ ਕਿ 2022 ਦੇ ਵਿੱਚ ਉਹ ਬ੍ਰਿਜ ਖੁੱਲ੍ਹ ਜਾਣਾ ਸੀ, ਬਣ ਕੇ ਤਿਆਰ ਹੋ ਕੇ 10 ਲੇਨਸ ਦਾ ਬ੍ਰਿਜ ਚੱਲਦਾ ਹੋ ਜਾਣਾ ਸੀ। ਹਾਂ, ਉਹ ਟੋਲ ਵਾਲਾ ਬ੍ਰਿਜ ਹੋਣਾ ਸੀ। 2017 'ਚ ਜਦੋਂ NDP ਦੀ ਸਰਕਾਰ ਬਣਦੀ ਆ, ਉਹਨਾਂ ਨੇ ਆਉਂਦੇ ਸਾਰ ਜਿਹੜਾ ਉਹ ਬ੍ਰਿਜ ਸੀ ਉਹ ਕੈਂਸਲ ਕਰਤਾ। ਉਹ ਕਹਿੰਦਾ ਨਹੀਂ ਜੀ, ਨਹੀਂ ਬ੍ਰਿਜ ਨਹੀਂ ਬਣਾਉਣਾ। ਉਹਨੂੰ ਲੈ ਕੇ ਕਈ ਵੱਖੋ ਵੱਖਰੇ ਕਿਸਮ ਦੇ ਕੰਸਰਨ ਸੀਗੇ, ਪਰ ਉਹ ਪ੍ਰੋਜੈਕਟ ਨਹੀਂ ਪਸੰਦ ਸੀ ਇਹਨਾਂ ਨੂੰ। ਵਾਸੂ ਜੀ, ਚਲੋ ਲੋਕਾਂ ਨੇ ਉਹ ਵੀ ਕੌੜਾ ਘੁੱਟ ਪੀ ਲਿਆ ਔਖੇ ਸੌਖੇ, ਉਦੋਂ ਲੋਕ ਤਿਲ ਮਿਲਾਏ ਬਹੁਤ ਕਿ ਚੰਗਾ ਭਲਾ ਪ੍ਰੋਜੈਕਟ ਕੈਂਸਲ ਕਰੀ ਜਾਂਦੇ ਹੋ, ਪਰ ਲੋਕਾਂ ਨੇ ਉਹ ਸਬਰ ਦਾ ਘੁੱਟ ਪੀ ਲਿਆ ਵੀ ਚਲੋ ਕੋਈ ਨਹੀਂ। ਇਸ ਸਾਲ ਜਨਵਰੀ ਦੇ ਵਿੱਚ ਮਾੜਾ ਮੋਟਾ ਕੰਮਕਾਜ ਹੋਣਾ ਸ਼ੁਰੂ ਹੋ ਗਿਆ ਕਿ ਕੋਈ ਟ੍ਰੀ ਕਲੀਅਰਿੰਗ ਵਗੈਰਾ ਅਤੇ ਜਿਹੜਾ ਪ੍ਰੀਲਿਮੀਨਰੀ ਵਰਕ ਹੈਗਾ ਉਹ ਸ਼ੁਰੂ ਹੋ ਜਾਂਦਾ। ਲੋਕ ਕਹਿੰਦੇ ਚਲੋ ਠੀਕ ਆ, ਕੰਮ ਅੱਗੇ ਤੁਰ ਪਿਆ, ਰੁੜ ਪਿਆ। ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਕੰਸੋਰਸ਼ੀਅਮ ਨੂੰ 2 ਸਾਲ ਪਹਿਲਾਂ ਕੰਟਰੈਕਟ ਅਵਾਰਡ ਕੀਤਾ ਗਿਆ ਸੀ, ਜਿਹਨੇ ਇਹ ਸਾਰੀ ਉਸਾਰੀ ਕਰਨੀ ਸੀ, ਜਿਹਦੇ ਵਿੱਚ ਕੁਝ ਯੂਰੋਪੀਅਨ ਕੰਪਨੀਆਂ ਵੀ ਸ਼ਾਮਿਲ ਨੇ ਅਤੇ ਕਈ ਨਾਮੀ ਕੰਪਨੀਆਂ ਨੇ, ਉਹ ਅੱਗੇ ਚੱਲ ਕੇ ਗੱਲ ਕਰਦੇ ਹਾਂ, ਯਾਰ ਉਹਨਾਂ ਦਾ ਕੰਟਰੈਕਟ ਰੱਦ ਕਰਤਾ। ਮਤਲਬ ਸਰਕਾਰ ਇਹਨੂੰ ਜੋ ਮਰਜ਼ੀ ਪੋਚੇ ਪਾਈ ਜਾਏ, ਇਹਨੂੰ ਜੋ ਮਰਜ਼ੀ ਇੱਕ ਇਹਨੂੰ ਇੱਕ ਜਾਮਾ ਪਵਾਉਣ ਦੀ ਕੋਸ਼ਿਸ਼ ਕਰੇ, ਅਸਲ ਦੇ ਵਿੱਚ ਤਾਂ ਉਹ ਕੰਟਰੈਕਟਰ ਫਾਇਰ ਕੀਤਾ ਅਤੇ ਹੁਣ ਕਹਿ ਰਹੇ ਨੇ ਵੀ ਨਵੀਂ ਰੀਬਿਡਿੰਗ ਹੋਏਗੀ, ਪਰ ਪ੍ਰੋਜੈਕਟ ਉਨੇ ਟਾਈਮ 'ਚ ਬਣ ਜਾਏਗਾ, ਇੱਦਾਂ ਕਿੱਦਾਂ ਹੋਜੂ?
ਯਾ, ਕਿਉਂਕਿ ਵਿਜੇ ਜੀ, ਚੱਕਰ ਇਹ ਹੈ ਕਿ ਅਪ੍ਰੈਲ 2021 ਦੇ ਵਿੱਚ ਪਹਿਲੀ ਜਿਹੜਾ ਲਾਸਟ ਐਸਟੀਮੇਟ ਇਸ ਪ੍ਰੋਜੈਕਟ ਦਾ ਉਹ ਸਾਂਝਾ ਕੀਤਾ ਗਿਆ ਸੀ। ਉਹਦੇ ਵਿੱਚ ਕਿਹਾ ਸੀ ਇਹਨਾਂ ਨੇ ਕਿ $4.15 billion ਦੇ ਵਿੱਚ ਇਹ ਪ੍ਰੋਜੈਕਟ ਬਣੇਗਾ। ਉਸ ਤੋਂ ਬਾਅਦ ਹੁਣ ਦੇਖ ਲਓ, June 2026 ਹੈ ਅਤੇ ਅਪਡੇਟਿਡ ਐਸਟੀਮੇਟ ਇਹਦਾ ਕਦੇ ਕੋਈ ਜਾਰੀ ਕੀਤਾ ਨਹੀਂ ਗਿਆ। ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦੇ ਵਿੱਚ ਕੋਈ ਇਹਦਾ ਜ਼ਿਕਰ ਹੀ ਨਹੀਂ। ਫੈਡਰਲ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦੇ ਵਿੱਚ ਇਹਦਾ ਕੋਈ ਜ਼ਿਕਰ ਹੀ ਨਹੀਂ। ਸੋ ਅਪਡੇਟਿਡ ਐਸਟੀਮੇਟ ਹੈ ਨਹੀਂ। ਸੁਣਨ 'ਚ ਇਹ ਆ ਰਿਹਾ ਕਿ ਇਹ ਜਿਹੜਾ ਪ੍ਰੋਜੈਕਟ ਆ ਇਹਦੀ ਕੋਸਟ ਵੀ ਹੁਣ ਜਿਹੜਾ 4.15 billion ਕਹਿੰਦੇ ਸੀ ਵੀ ਉਸ ਤੋਂ ਦੁੱਗਣੀ ਜਾਂ ਉਸ ਤੋਂ ਹੋ ਸਕਦਾ ਵੀ ਕਲੋਜ਼ ਟੂ 3 ਹੋ ਗਈ ਹੋਵੇ।
$13 billion
ਤੱਕ ਦਾ ਵੀ ਅੰਕੜਾ ਜਿਹੜਾ ਇੱਕ ਫਲੋਟ ਕਰਦਾ, ਉਹ ਹੁਣ ਉਹ ਅਧਿਕਾਰਤ ਅੰਕੜਾ ਨਹੀਂ ਹੈ, ਪਰ ਇਹ ਤਾਂ ਗੱਲ ਕਨਫਰਮਡ ਆ ਲਗਭਗ ਕਿ ਜਿਹੜਾ ਇਹਦਾ ਬਜਟ ਆ ਉਹ ਇਹਦਾ ਤਕਰੀਬਨ ਦੁੱਗਣਾ ਤਾਂ ਹੋ ਗਿਆ ਹੋਇਆ।
$4.15 billion ਦੇ ਵਿੱਚ ਯਾਰ 5 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਬਜਟ ਹੋਵੇ, ਉਹਦੇ ਵਿੱਚ ਤਾਂ ਪਤਾ ਹੀ ਹੈ ਇਹ ਕਿ ਉਹਨੇ ਦੇ ਵਿੱਚ ਤਾਂ ਇਹ ਰਿਪਲੇਸਮੈਂਟ ਮੈਸੀ ਟਨਲ ਦੀ ਬਣ ਹੀ ਨਹੀਂ ਸਕਦੀ,
ਨਹੀਂ ਬਣ ਸਕਦੀ। ਸੋ ਹੁਣ ਚੱਕਰ ਇਹ ਹੈ ਕਿ ਸਰਕਾਰ ਦੇ ਪੈਸੇ ਮੁੱਕੇ ਹੋਏ ਨੇ। ਸਰਕਾਰ ਨੂੰ ਤਾਂ ਆਪਣੇ ਜਿਹੜੇ ਪ੍ਰੋਜੈਕਟਸ ਨੇ ਬਰਨਬੀ ਹਸਪੀਟਲ ਦੀ ਰੀਡਿਵੈਲਪਮੈਂਟ ਵਰਗੇ, ਉਹਦੀ ਐਕਸਪੈਂਸ਼ਨ ਵਰਗੇ, ਉਹ ਰੀਪੇਸ ਕਰਨੇ ਪੈ ਰਹੇ ਨੇ।
ਕਈ ਜਿਹੜੇ ਲੌਂਗ ਟਰਮ ਕੇਅਰ ਸੈਂਟਰ ਸੀ, 7
ਲੌਂਗ ਟਰਮ ਕੇਅਰ ਸੈਂਟਰਸ, ਉਹ ਰੀਪੇਸ ਕਰਨੇ ਪੈ ਗਏ, ਪੈਸੇ ਮੁੱਕ ਗਏ ਨੇ। ਤੇ ਸੁਣਨ 'ਚ ਇਹ ਵੀ ਆਉਂਦਾ ਕਿ ਜਿਹੜੇ ਮੈਸੀ ਟਨਲ ਦੇ ਪੈਸੇ ਸੀਗੇ ਉਹ ਇਹਨਾਂ ਨੇ ਲਗਾਤੇ ਨੇ ਪਟੋਲੋ ਬ੍ਰਿਜ ਰਿਪਲੇਸਮੈਂਟ ਤੇ,
ਕਿ ਜਿਹੜਾ ਉਹ ਬ੍ਰਿਜ ਬਣਨਾ ਸੀ ਜਿਹੜੇ ਉਹਦੇ ਵਾਸਤੇ ਕੁਝ ਫੰਡਸ ਐਲੋਕੇਟਿਡ ਸੀ, ਉਹ ਪੈਸੇ ਉਧਰੋਂ ਕੱਢ ਕੇ ਇਧਰਲੇ ਪਾਸੇ ਜਿਹੜਾ ਹੁਣ ਸਟਾਲਾ ਔਸਮ ਬ੍ਰਿਜ ਬਣਾਇਆ ਉਹਦੇ ਵਾਸਤੇ
ਉਹਦੇ ਤੇ ਲਗਾਤੇ, ਤਾਂ ਜੋ ਵੀ ਕਿਉਂਕਿ ਸਾਡਾ ਡੈਫੀਸਿਟ ਆਲਰੇਡੀ $13.3 billion ਪ੍ਰੋਜੈਕਟ ਕੀਤਾ ਜਾ ਰਿਹਾ, ਇਹ ਹੋਰ ਨਾ ਕਿਤੇ ਵੱਧ ਜਾਏ, ਸਾਡੇ ਫਿਸਕਲ ਨੰਬਰਸ ਹੋਰ ਅਫੈਕਟ ਨਾ ਹੋਣ। ਹੁਣ ਪੈਸੇ ਨਹੀਂ ਹੈਗੇ ਤੇ ਸਾਰੇ ਮੰਗ ਕਰ ਰਹੇ ਵੀ ਸਾਨੂੰ ਐਟਲੀਸਟ ਦੱਸੋ ਤਾਂ ਸਹੀ, ਹੁਣ ਤਾਂ ਪ੍ਰੀ ਕੰਸਟਰਕਸ਼ਨ ਵਰਕ ਵੀ ਜਨਵਰੀ ਤੋਂ ਸ਼ੁਰੂ ਹੋ ਗਿਆ ਵੀ ਇਹ ਬਣਨਾ ਕਿੰਨੇ ਦੇ ਵਿੱਚ ਆ ਬ੍ਰਿਜ। ਸੋ ਸਰ, ਜੋ ਇਹ ਦੇਖੋ, ਸਰਕਾਰ ਨੇ ਆਫੀਸ਼ਲੀ ਤਾਂ ਇਹ ਗੱਲ ਨਹੀਂ ਦੱਸੀ, ਪਰ ਉਹ ਕਹਿੰਦੇ ਨੇ ਕਿ ਜਿਹੜਾ ਫਾਈਨਲ ਅਗਰੀਮੈਂਟ ਸੀ ਕੰਸੋਰਸ਼ੀਅਮ ਦੇ ਨਾਲ, ਜਿਹਨਾਂ ਨੂੰ ਠੇਕਾ ਦਿੱਤਾ ਸੀ, ਉਹ ਫਾਈਨਲ ਅਗਰੀਮੈਂਟ ਕੁਡ ਨਾਟ ਬੀ ਰੀਚਡ ਐਟ ਵੀ ਜਿਹੜਾ ਪਹਿਲਾਂ ਡਿਜ਼ਾਈਨ ਵਰਕ ਜਿਹੜਾ ਅਗਰੀਮੈਂਟ ਹੁੰਦਾ ਕਹਿੰਦੇ ਵੀ ਉਹ ਅਸੀਂ ਕਹਿੰਦੇ ਉਹ 'ਚੋਂ ਬੜੀ ਵਧੀਆ ਵੈਲਿਊ ਡਿਰਾਈਵ ਕੀਤੀ ਅਤੇ ਪ੍ਰੀ ਕੰਸਟਰਕਸ਼ਨ ਕੰਮ ਵਗੈਰਾ ਸ਼ੁਰੂ ਵੀ ਹੋ ਗਿਆ ਪਰ ਜਿਹੜਾ ਫਾਈਨਲ ਅਗਰੀਮੈਂਟ ਉਹਨਾਂ ਨਾਲ ਹੋਣਾ ਸੀ ਉਹ ਨਹੀਂ ਹੋ ਸਕਿਆ ਹੁਣ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੈਲਿਊ ਫੋਰ ਮਨੀ ਜਿਹੜੀ ਆ ਉਹ ਬ੍ਰਿਟਿਸ਼ ਕੋਲੰਬੀਅਨਸ ਵਾਸਤੇ ਹਾਸਲ ਕੀਤੀ ਜਾ ਸਕੇ ਇਸ ਕਰਕੇ ਅਸੀਂ ਇਸ ਪੂਰੇ ਪ੍ਰੋਜੈਕਟ ਨੂੰ ਨਿੱਕੇ ਨਿੱਕੇ ਫੇਜ਼ਿਸ ਦੇ ਵਿੱਚ ਵੰਡਾਂਗੇ ਜਿਵੇਂ ਸਰੀ ਲੈਂਗਲੀ ਸਕਾਈ ਟ੍ਰੇਨ ਪ੍ਰੋਜੈਕਟ ਸੀ ਜਾਂ ਹਾਈਵੇ ਬਾਂਧੀ ਐਕਸਪੈਂਸ਼ਨ ਦਾ ਪ੍ਰੋਜੈਕਟ ਆ ਸੋ ਇਹਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਾਂਗੇ ਅਤੇ ਹੁਣ ਸਰਕਾਰ ਦਾ ਮੰਨਣਾ ਵੀ ਇਸ ਵੇਲੇ ਮਾਰਕੀਟ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਕੰਟਰੈਕਟਰਸ ਨੇ ਦੇ ਆਰ ਹੰਗਰੀ ਫੋਰ ਮੇਜਰ ਕੰਸਟਰਕਸ਼ਨ ਪ੍ਰੋਜੈਕਟ
ਇੰਨਾ ਕੰਪੀਟੀਸ਼ਨ ਹੋ ਜਾਏਗਾ ਤੁਸੀਂ ਜਦੋਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡ ਕੇ ਇਸ ਪ੍ਰੋਜੈਕਟ ਨੂੰ ਕਰੋਗੇ ਇੰਨੇ ਬਿਡਰਸ ਆਉਣਗੇ ਕਿ ਉਹਦੇ ਨਾਲ ਤੁਹਾਡੀ ਜਿਹੜੀ ਕੋਸਟ ਹੈ ਘੱਟ ਜਾਣੀ
ਉਹ ਰੇਟ ਬੈਟਰ ਆਫਰ ਕਰਨਗੇ ਅਤੇ ਕੋਸਟ ਬੈਟਰ ਹੋ ਜਾਣੀ ਹੈ ਸੋ ਜਿਹੜੀ ਆਹ ਗੱਲ ਇਹਨਾਂ ਨੇ ਆਫੀਸ਼ਲੀ ਮੈਂਸ਼ਨ ਕੀਤੀ ਸੋ ਇਸ ਕਰਕੇ ਸਾਰੇ ਇਸ ਚੀਜ਼ ਨੂੰ ਜੋੜ ਕੇ ਦੇਖ ਰਹੇ ਨੇ ਟੋਟਲ ਕੋਸਟ ਦੇ ਨਾਲ ਕਿ ਮਸਲਾ ਸੀ ਕਿ ਹੁਣ ਕੋਸਟ ਜਾਰੀ ਕਰਨੀ ਪੈਣੀ ਸੀ ਕਿ ਅਪਡੇਟਡ ਐਸਟੀਮੇਟ ਕੀ ਹੈ ਕੋਸਟ ਦਾ ਉਹ ਨੰਬਰ ਬਹੁਤ ਜ਼ਿਆਦਾ ਵੱਡਾ ਹੋਣਾ ਸੀ ਅਤੇ ਉਹਨੂੰ ਜਸਟੀਫਾਈ ਕਰਨਾ ਅੱਜ ਦੇ ਮਾਹੌਲ ਵਿੱਚ BCNDP ਸਰਕਾਰ ਵਾਸਤੇ ਲਗਭਗ ਨਾਮੁਮਕਿਨ ਹੋ ਜਾਣਾ ਸੀ ਬਹੁਤ ਔਖਾ ਹੋ ਜਾਣਾ ਸੀ ਅਤੇ ਇਸ ਕਰਕੇ ਇਹਨਾਂ ਨੇ ਹੁਣ ਇਸ ਤਰ੍ਹਾਂ ਦਾ ਇਹ ਫੈਸਲਾ ਲਿਆ ਕਿ ਅਸੀਂ ਇਸ ਜਿਹੜਾ ਪ੍ਰੋਜੈਕਟ ਜਿਹੜਾ ਠੇਕਾ ਦਿੱਤਾ ਹੋਇਆ ਸੀ ਉਹਨੂੰ ਟਰਮੀਨੇਟ ਕਰ ਰਹੇ ਹਾਂ ਅਤੇ ਹੁਣ ਟੈਂਡਰਿੰਗ ਕੀਤੀ ਜਾਏਗੀ ਨਵੇਂ ਠੇਕੇਦਾਰ ਲੱਭੇ ਜਾਣਗੇ
ਹੁਣ ਤੁਸੀਂ ਇਹ ਨਾ ਭੁੱਲੋ ਕਿ ਕਿਉਂਕਿ ਆਪੋਜੀਸ਼ਨ ਵਾਲੇ ਇਹ ਗੱਲ ਬਾਰ ਬਾਰ ਚੇਤੇ ਕਰਾਉਣਗੇ ਇੱਕ ਤਾਂ ਇਹ ਕਿ ਜੇ ਉਹਨਾਂ ਦਾ 10 ਲੇਨਸ ਵਾਲਾ ਬ੍ਰਿਜ ਜਿਹਦਾ ਕੰਮ ਕਾਫੀ ਹੱਦ ਤੱਕ ਸ਼ੁਰੂ ਹੋ ਚੁੱਕਾ ਸੀ ਉੱਤੇ ਤਕਰੀਬਨ $100 million ਖਰਚਿਆ ਵੀ ਜਾ ਚੁੱਕਿਆ ਸੀ ਪ੍ਰੀਲਿਮੀਨਰੀ ਵਰਕ 'ਤੇ ਕਿ ਜੇ ਉਹ ਕੰਮ ਤੁਸੀਂ ਹੋ ਲੈਣ ਦਿੰਦੇ ਪਹਿਲੀ ਗੱਲ ਤਾਂ ਉਹ ਬ੍ਰਿਜ ਬਣ ਜਾਣਾ ਸੀ ਉਦੋਂ 2017 ਤੋਂ ਪਹਿਲਾਂ ਜਿਹੜਾ ਸਰਕਾਰ ਦਾ ਆਪਣਾ ਐਸਟੀਮੇਟ ਸੀ ਉਸ ਬ੍ਰਿਜ ਵਾਸਤੇ ਉਹ ਸੀਗਾ ਤਕਰੀਬਨ $3.5 billion ਦਾ ਫਿਰ 2017 ਦੇ ਵਿੱਚ ਇਹਨਾਂ ਨੇ ਜੋ ਟੈਂਡਰ ਇਨਵਾਈਟ ਕੀਤੇ ਉਹ ਟੈਂਡਰ ਦੇ ਵਿੱਚ ਜਿਹੜੀ ਸਭ ਤੋਂ ਲੋਵੈਸਟ ਬਿੱਡ ਸੀ ਉਹ ਸਰਕਾਰ ਦੇ ਐਸਟੀਮੇਟ ਤੋਂ ਵੀ ਤਕਰੀਬਨ $900 million ਘੱਟ ਦੀ ਬਿੱਡ ਆਈ ਸੀ ਸੋ ਜਿਹੜੀ ਲੋਵੈਸਟ ਬਿੱਡ ਸੀ ਉਹ ਤਕਰੀਬਨ $2.6 billion ਦੀ ਸੀ ਚਲੋ ਬਿੱਡ ਦੇ ਵਿੱਚ ਅਤੇ ਫਾਈਨਲ ਕੋਸਟ ਦੇ ਵਿੱਚ ਫਰਕ ਹੋ ਸਕਦਾ ਪਰ ਇੱਕ ਗੱਲ ਪੱਕੀ ਆ ਕਿ ਉਹ ਜਿਹੜਾ ਬ੍ਰਿਜ ਸੀ ਕਿਉਂਕਿ ਓਪੋਜੀਸ਼ਨ ਨੇ ਇਹੀ ਗੱਲ ਹਾਈਲਾਈਟ ਕਰਨੀ ਆ ਕਿ ਜੀ ਅਸੀਂ ਤਾਂ $2.6 billion ਦੇ ਵਿੱਚ ਉਹ ਬ੍ਰਿਜ ਬਣਵਾ ਦੇਣਾ ਸੀ ਅਤੇ ਹੁਣ ਤੋਂ 4 ਸਾਲ ਪਹਿਲਾਂ ਉਹ ਬ੍ਰਿਜ ਚੱਲਦਾ ਹੋ ਜਾਣਾ ਸੀ ਅਤੇ ਹੁਣ ਜੋ ਇਸ ਵੇਲੇ ਸਥਿਤੀ ਆ ਹਜੇ ਵੀ ਵਾਸੂ ਜੀ ਜਿਹੜੀ ਇਹ ਬ੍ਰਿਜ ਜਿਹੜੀ ਟਨਲ ਦੀ ਰਿਪਲੇਸਮੈਂਟ ਬਣਾਉਣੀ ਆ ਉਹਦੀ ਇਨਵਾਇਰਮੈਂਟਲ ਜਿਹੜੇ ਅਸੈਸਮੈਂਟ ਆ ਉਹ ਸਰਟੀਫਿਕੇਟ ਅਜੇ ਮਿਲਣਾ ਬਾਕੀ ਆ
ਸੋ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਇਹਦੀ 2021 ਸ਼ੁਰੂ ਹੋਈ ਸੀ ਉਦੋਂ ਕਹਿੰਦੇ ਸੀ 2024 'ਚ ਖਤਮ ਹੋ ਜਾਏਗੀ ਜਾਂ 2025 ਖਤਮ ਹੋ ਜਾਏਗੀ ਹੁਣ ਇਹ ਕਿਹਾ ਜਾ ਰਿਹਾ ਕਿ 2026 ਦੇ ਅੰਤ ਤੱਕ ਇਸ ਸਾਲ ਦੇ ਅੰਤ ਤੱਕ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹੀ ਚੱਲਦੀ ਰਹਿਣੀ ਹੈ ਮਤਲਬ ਇਸ ਸਾਲ ਦੇ ਅੰਤ ਜਾ ਕੇ ਕਿਤੇ ਖਤਮ ਹੋਏਗੀ ਕੰਸਟਰਕਸ਼ਨ ਜਿਹੜੀ ਮੇਨ ਕੰਸਟਰਕਸ਼ਨ ਆ ਉਹ ਇਸ ਸਾਲ ਸ਼ੁਰੂ ਹੋਣ ਦੀ ਉਮੀਦ ਸੀ ਪਹਿਲਾਂ ਹੁਣ ਉਹ ਕਿਹਾ ਜਾ ਰਿਹਾ ਕਿ ਉਹ ਅਗਲੇ ਸਾਲ ਸ਼ੁਰੂ ਹੋਏਗੀ ਅਤੇ ਪ੍ਰੋਜੈਕਟ ਵਿਜੇ ਜੀ ਇਹ ਪਹਿਲਾਂ ਵੀ 2021 ਦੇ ਵਿੱਚ ਵੀ ਦੱਸਿਆ ਗਿਆ ਸੀ 2030 ਤੱਕ ਇਹ ਪ੍ਰੋਜੈਕਟ ਬਣੇਗਾ ਅਜੇ ਤੱਕ ਸਿਰਫ ਪ੍ਰੀ ਕੰਸਟਰਕਸ਼ਨ ਵਰਕ ਹੀ ਸ਼ੁਰੂ ਹੋਇਆ ਮਾੜਾ ਮੋਟਾ
ਵੱਡੇ
ਗਏ ਨੇ ਅਤੇ ਉਹ ਅਜੇ ਵੀ ਹੁਣ ਟੈਂਡਰ ਐਸ ਯੂ ਮੈਂਸ਼ਨ ਵੀ ਉਹ ਬਿਲਕੁਲ ਆਪਾਂ ਹੁਣ ਬਿਲਕੁਲ ਕਰ ਦਿੱਤਾ ਹੈ ਟਰਮੀਨੇਟ ਨਵੇਂ ਅਸੀਂ ਠੇਕੇਦਾਰ ਲੱਭਣੇ ਨੇ ਅਤੇ ਕਿਹਾ ਜਾ ਰਿਹਾ ਵੀ ਪ੍ਰੋਜੈਕਟ ਅਜੇ ਵੀ 2030 ਤੱਕ ਕਹਿੰਦੇ ਇਟਸ ਔਨ ਟਾਈਮ ਲਾਈਨ 2030 ਤੱਕ ਬਣ
ਜਾਏਗਾ ਹਜੇ ਤੁਸੀਂ ਨਵੇਂ ਟੈਂਡਰ ਵਾਲੇ ਲੱਭਣੇ ਅੱਛਾ ਜਿਹੜਾ ਜਿਹਦੇ ਨੂੰ ਨਵਾਂ ਟੈਂਡਰ ਮਿਲਣਾ ਅਗਲਾ ਇਹ ਕਹਿ ਸਕਦਾ ਜੀ ਦੇਖੋ ਇੱਕ ਨਾ ਗੱਲ ਜਿਹੜੇ ਟ੍ਰੇਡਸ ਨਾਲ ਸੰਬੰਧਿਤ ਕੰਮ ਕਰਦੇ ਨੇ ਤੁਸੀਂ ਕਦੇ ਵੀ ਦੇਖਿਓ ਇਹ ਆਮ ਤੌਰ 'ਤੇ ਇਹ ਗੱਲ ਚੱਲਦੀ ਆ ਕਿ ਇੱਕ ਟ੍ਰੇਡਸ ਪਰਸਨ ਆ ਕੇ ਨਾ ਬਹੁਤ ਘੱਟ ਹੋਏਗਾ ਵੀ ਪੁਰਾਣੇ ਕਿਤੇ ਕੰਮ ਦੀ ਸਿਫਤ ਕਰੇ ਇੱਦਾਂ ਨਹੀਂ ਹੁੰਦਾ ਕਿ ਜਮ੍ਹਾਂ ਨਹੀਂ ਹੁੰਦਾ ਪਰ ਘੱਟ ਹੁੰਦਾ ਉਹਨੇ ਕੋਈ ਨਾ ਕੋਈ ਕੁਛ ਨਾ ਕੋਈ ਨੁਕਸ ਕਰਨਾ ਵੀ ਇੱਥੇ ਜੀ ਆਹ ਠੀਕ ਨਹੀਂ ਹੋਇਆ ਅੱਛਾ ਜਦੋਂ ਤੁਸੀਂ ਇੱਦਾਂ ਦੇ $multi-billion ਦੇ ਪ੍ਰੋਜੈਕਟ ਜਿਹਦੇ ਵਿੱਚ ਪਬਲਿਕ ਸੇਫਟੀ ਦਾ ਬਹੁਤ ਵੱਡਾ ਇੱਕ ਫੈਕਟਰ ਇਨਵੋਲਵਡ ਆ ਨਵਾਂ ਕੰਟਰੈਕਟਰ ਆ ਕੇ ਕਹਿ ਸਕਦੇ ਪੁਰਾਣਾ ਕੰਮ ਆ ਠੀਕ ਨਹੀਂ ਹੋਇਆ ਮੈਂ ਤਾਂ ਨਹੀਂ ਜ਼ਿੰਮੇਵਾਰੀ ਲੈਂਦਾ ਇਹਦੀ ਅਜਿਹਾ ਕੰਮ ਹੀ ਹੋਇਆ ਸੀ ਜਦੋਂ ਆਹ ਮੈਟਰੋ ਵੈਨਕੂਵਰ ਵਾਲਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਮੈਟਰੋ ਵੈਨਕੂਵਰ ਨੇ ਵੀ ਜਿਹੜਾ ਪਹਿਲਾਂ ਚੱਲਦਾ ਕੰਟਰੈਕਟਰ ਸੀ ਉਹਨੂੰ ਅੱਧ ਵਾਟੇ ਉਹਦਾ ਕੰਟਰੈਕਟ ਕੈਂਸਲ ਕਰਕੇ ਤੁਰਦਾ ਕਰਤਾ ਨਵਾਂ ਕੰਟਰੈਕਟਰ ਆ ਉਹਨੇ ਕਿਹਾ ਜੀ ਇਹ ਤਾਂ ਗੱਲ ਠੀਕ ਨਹੀਂ ਹੈਗੀ ਮੈਂ ਇਹਨਾਂ ਤੋਂ ਦੁਬਾਰਾ ਕਰਨਾ ਪੈਣਾ ਕੰਮ ਨੂੰ ਤਾਂ ਹੀ ਉਹ ਜਿਹੜੀ ਉਹਦੀ ਕੋਸਟ ਸੀ ਮੈਟਰੋ ਵੈਨਕੂਵਰ ਵਾਲੇ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਹ 700 million ਤੋਂ ਜਾ ਕੇ ਉਹ ਹੁਣ ਤਕਰੀਬਨ ਉਹ ਵੀ ਪੁਰਾਣਾ ਐਸਟੀਮੇਟ ਹੀ ਆ ਹੁਣ ਉਹ 3.6 ਕਿ 3.7 billion ਤੇ ਪਹੁੰਚੀ ਆ ਸੋ ਜਿਹੜਾ ਇਹ ਹੁਣ ਤੁਸੀਂ ਰੀਟੈਂਡਰਿੰਗ ਕਰਕੇ ਕਿ ਸੱਚਮੁੱਚ ਸਸਤੇ ਦੇ ਵਿੱਚ ਬ੍ਰਿਜ ਬਣਵਾ ਲਓਗੇ
ਪਰ ਵਿਜੇ ਜੀ ਨਾਲ ਦੇਖੋ ਨਾ
ਟਾਈਮਲਾਈਨ ਆਲਸੋ
ਸੋ ਤੁਸੀਂ ਦੇਖੋ ਇਹ ਕਾਮਨ ਸੈਂਸ ਵਾਲੀ ਲੌਜੀਕ ਵਾਲੀ ਗੱਲ ਆ ਕਿ ਤੁਸੀਂ ਇੱਕ ਕੰਟਰੈਕਟਰ ਨੂੰ ਠੇਕਾ ਦਿੱਤਾ ਵੀ ਆ ਪੂਰਾ ਘਰ ਹੀ ਤੂੰ ਬਣਾਉਣਾ
ਯਾ
ਦੂਸਰੇ ਤੁਸੀਂ ਕੰਟਰੈਕਟਰ ਨੂੰ ਕਹਿ ਰਹੇ ਹੋ ਵੀ ਆਹ ਛੋਟਾ ਜਿਹਾ ਕੰਮ ਆ ਤੂੰ ਕਰਨਾ ਆਹ ਕੰਮ ਤੂੰ ਕਰਨਾ ਆਹ ਕੰਮ ਜਦੋਂ ਛੋਟੇ ਛੋਟੇ ਕੰਟਰੈਕਟ ਦੇਵੋਗੇ ਤੇ ਚਾਂਸਿਸ ਆਰ ਕਿ ਜਿਹੜੀ ਟੋਟਲ ਤੁਹਾਡੀ ਕੋਸਟ ਹੈ ਜਿਹੜੇ ਤੁਹਾਨੂੰ ਸਾਰੇ ਐਸਟੀਮੇਟਸ ਆਉਣਗੇ ਜਦੋਂ ਉਹਨਾਂ ਨੂੰ ਐਡ ਅਪ ਕਰੋਗੇ ਉਹ ਜ਼ਿਆਦਾ ਹੋਏਗੀ
ਇਕਨੋਮੀਜ਼ ਆਫ ਸਕੇਲ,
ਇਕਨੋਮੀਜ਼ ਆਫ ਸਕੇਲ।
ਇਸੇ ਕਰਕੇ ਹੁੰਦਾ ਕਿ ਜਦੋਂ ਤੁਸੀਂ ਬਲਕ ਦੇ ਵਿੱਚ ਕੋਈ ਸਮਾਨ ਖਰੀਦਦੇ ਹੋ, ਜਦੋਂ ਤੁਸੀਂ ਥੋਕ ਦੇ ਵਿੱਚ ਕੋਈ ਚੀਜ਼ ਖਰੀਦਦੇ ਹੋ,
ਐਗਜੈਕਟਲੀ,
ਤੁਹਾਨੂੰ ਉਦੋਂ ਬੈਟਰ ਰੇਟ ਮਿਲਦਾ।
ਸੋ ਇਹ ਸਮਝ ਨਹੀਂ ਆ ਰਹੀ ਕਿ ਇਹਦੇ ਨਾਲ ਕੋਸਟ ਕਿਵੇਂ ਘੱਟ ਜਾਏਗੀ,
ਉਹ ਵੀ ਇਸ ਪੁਆਇੰਟ 'ਤੇ ਆ ਕੇ।
ਹਾਂ, ਇਸ ਪੁਆਇੰਟ 'ਤੇ ਆ ਕੇ ਅਤੇ ਸਰਕਾਰ ਹੁਣ ਇਹ ਕਹਿ ਰਹੀ, ਤਰਕ ਦਿੱਤਾ ਜਿਹੜਾ ਕੱਲ੍ਹ ਮਾਈਕ ਫਾਰਨਵਰਥ ਨੇ, ਜਿਹੜੇ ਸਾਡੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ, ਉਹ ਕਹਿੰਦੇ ਕਿ ਜੀ ਇਹਦੇ ਨਾਲ ਹੁਣ ਵੀ ਐਜ਼ ਵੀ ਮੈਂਸ਼ਨ ਅਰਲੀਅਰ ਆਲਸੋ ਕਿ ਵੀ ਮਾਰਕੀਟ ਦੇ ਵਿੱਚ ਜਿਹੜੇ ਕੰਟਰੈਕਟਰਸ ਬੜੇ ਹੰਗਰੀ ਨੇ, ਦੇ ਹੰਗਰੀ ਫੋਰ ਮੇਜਰ ਕੰਸਟਰਕਸ਼ਨ ਕੰਟਰੈਕਟਸ, ਅਤੇ ਉਹ ਬੜੇ ਵਧੀਆ ਵਧੀਆ ਰੇਟ ਹੁਣ ਦੇਣਗੇ। ਮਾਰਕੀਟ ਜਿਵੇਂ ਸਾਡੀਆਂ ਪਾਲਿਸੀਜ਼ ਕਰਕੇ ਖੜੋਤ ਆ ਗਈ ਆ, ਜਿਹੜਾ ਮੰਦਵਾੜਾ ਉਹਦੇ ਚੱਲਦੇ ਹੁਣ ਰੇਟ ਸਾਡਾ ਬੈਸਟ ਮਿਲ
ਜਾਏਗਾ। ਮੰਦਵਾੜਾ ਟਰੰਪ ਕਰਕੇ ਆਇਆ,
ਉਹ ਹਾਂ, ਸੋਰੀ ਆਈ ਫੋਰਗਾਟ, ਮੈਂ ਪੋਲੀਟੀਸ਼ੀਅਨ ਨਹੀਂ ਨਾ,
ਮੰਦਵਾੜਾ ਜੀ। ਸੋ ਜਿਹੜੇ ਜਿਹੜੇ ਕੰਸੋਰਸ਼ੀਅਮ ਨੂੰ 2 ਸਾਲ ਪਹਿਲਾਂ ਠੇਕਾ ਦਿੱਤਾ ਸੀ, ਉਹਦੇ ਵਿੱਚ ਵਾਸੂ ਜੀ ਕੁਝ ਯੂਰੋਪੀਅਨ ਫਰਮਸ ਸ਼ਾਮਲ ਨੇ, ਨੈਦਰਲੈਂਡਸ ਦੀ ਫਰਮ ਹੈ, ਇੱਕ ਫਰੈਂਚ ਫਰਮ ਆ, ਇੱਕ ਇੱਥੇ ਕੈਨੇਡੀਅਨ ਕਿਊਬੈਕ ਦੀ ਫਰਮ ਆ, ਜਿਹੜੀ ਫਰਾਂਸ ਵਾਲੀ ਫਰਮ ਜਿਹਨੂੰ ਠੇਕਾ ਦਿੱਤਾ ਆ, ਜਿਹੜੀ UK ਅਤੇ ਫਰਾਂਸ ਨੂੰ ਕਨੈਕਟ ਕਰਨ ਵਾਲੀ ਟਨਲ ਆ,
ਚੈਨਲ,
ਹਾਂ ਚੈਨਲ ਕਹਿੰਦੇ ਉਹਨੂੰ, ਉਹ 50 ਕਿਲੋਮੀਟਰ ਆ ਉਹਦੀ ਲੈਂਥ, ਉਸ ਚੈਨਲ ਨੂੰ ਜਾਂ ਉਸ ਟਨਲ ਨੂੰ ਕੰਸਟਰਕਟ ਕਰਨ ਦੇ ਵਿੱਚ ਉਹਨਾਂ ਨੇ ਬੜੀ ਅਹਿਮ ਭੂਮਿਕਾ ਨਿਭਾਈ ਆ। ਤੇ ਇੱਦਾਂ ਦੀਆਂ ਟਨਲਸ ਬਣਾਉਣ ਵਾਲੀਆਂ ਕੰਪਨੀਆਂ, ਕਿਉਂਕਿ ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਸਾਨੂੰ ਲੋਕਲ ਕੰਟਰੈਕਟਰਸ ਨੂੰ, ਕੈਨੇਡੀਅਨ ਕੰਟਰੈਕਟਰਸ ਨੂੰ ਫਾਇਦਾ ਮਿਲੇਗਾ, ਸੋ ਕੀ ਉੱਦਾਂ ਦੇ ਕੰਟਰੈਕਟਰ ਇੱਥੇ ਹੈਗੇ ਨੇ? ਆਈ ਐਮ ਪ੍ਰੀਟੀ ਸ਼ੋਰ ਕੈਨੇਡਾ ਦੇ ਵਿੱਚ ਵੀ ਬਹੁਤ ਚੰਗੀਆਂ ਵਧੀਆ ਕੰਸਟਰਕਸ਼ਨ ਕੰਪਨੀਆਂ ਹੈਗੀਆਂ ਨੇ, ਅਤੇ ਪਰ ਜਿਹੜੀ ਇੱਕ ਚੰਗੀ ਭਲੀ ਇੱਕ ਪ੍ਰੋਵਨ ਕੰਪਨੀ ਆ ਜਿਹਦਾ ਟਰੈਕ ਰੈਕਰਡ ਆ, ਉਹ ਤੋਂ ਤੁਸੀਂ ਡਿਜ਼ਾਇਨ ਵਗੈਰਾ ਦਾ ਕੰਮ ਕਰਾ ਕੇ, ਹੁਣ ਜਾਂ ਤਾਂ ਇਹ ਕਹੋ ਕਿ ਕੰਸਟਰਕਸ਼ਨ ਦੇ ਫੇਜ਼ ਦੇ ਵਿੱਚ ਪੈਸੇ ਕਿੰਨੇ ਲੱਗਣੇ ਸੀ ਉਦੋਂ ਉਹਦੇ ਬਾਰੇ ਕੋਈ ਨੈਗੋਸੀਏਸ਼ਨ ਨਹੀਂ ਕੀਤੀ, ਹੁਣ ਜਦੋਂ ਉਹਦੀ ਵਾਰੀ ਆਈ ਆ, ਜਿਹਨੇ ਡਿਜ਼ਾਇਨ ਬਣਾਇਆ, ਜਿਹਨੇ ਉਹਦੇ ਨਾਲ ਸੰਬੰਧਿਤ ਸਾਰਾ ਕੰਮ ਕੀਤਾ, ਹੁਣ ਤੁਸੀਂ ਉਹਨੂੰ ਚੱਲਦਾ ਕਰ ਰਹੇ ਹੋ, ਨਵੇਂ ਬੰਦੇ ਨੇ ਆ ਕੇ, ਨਵੀਂ ਕੰਪਨੀ ਨੇ ਆ ਕੇ ਉਹ ਪਲਾਨਸ ਦੇਖ ਕੇ ਕੰਸਟਰਕਸ਼ਨ ਕਰਨੀ ਆ, ਨਾਲ ਤੁਸੀਂ ਇਹ ਕਹੀ ਜਾਂਦੇ ਹੋ ਵੀ ਅਸੀਂ ਸਸਤੀ ਵੀ ਬਣਾਵਾਂਗੇ, ਹੁਣ ਪੈਸੇ ਬਚਣਗੇ ਵੀ ਅਤੇ ਟਾਈਮ 'ਤੇ ਵੀ ਬਣ ਜੂ, ਇੱਦਾਂ ਕਿੱਦਾਂ ਹੋ ਜੂ ਯਾਰ?
ਅਤੇ ਨਾਲ ਇਹ ਕਿਹਾ ਜਾ ਰਿਹਾ, ਕਹਿੰਦੇ ਵੀ ਹੁਣ ਜਿਹੜੇ ਅਸੀਂ ਕੰਟਰੈਕਟਸ ਦੇਣੇ ਨੇ ਉਹਦੇ ਵਿੱਚ ਜ਼ਿਆਦਾ ਤਰਜੀਹ ਦਿੱਤੀ ਜਾਏਗੀ ਲੋਕਲ ਕੰਟਰੈਕਟਰਸ ਨੂੰ, ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਵੀ ਲੋਕਲ ਜੋਬਸ ਦਾ ਮਸਲਾ, ਯੂਨੀਅਨਸ ਦਾ ਹੀ ਤਾਂ ਕਿਤੇ ਮਸਲਾ ਨਹੀਂ। ਸੋ ਇਹ ਵੀ ਸਵਾਲ ਉੱਠਦਾ। ਅਤੇ ਜਿਹੜੀ ਗੱਲ ਤੁਸੀਂ ਡਿਜ਼ਾਇਨ ਵਗੈਰਾ ਕਰਾ ਲਿਆ ਵੱਡੀ ਕੰਪਨੀ ਤੋਂ, ਮੈਨੂੰ ਧਿਆਨ ਆਇਆ ਵੀ ਜਿਵੇਂ ਉਹ ਹੁੰਦਾ ਨਹੀਂ ਡਿਜ਼ਾਈਨਡ ਇਨ ਕੈਲੀਫੋਰਨੀਆ ਮੇਡ ਇਨ ਚਾਈਨਾ, ਵੀ ਆਪਣਾ ਚਲੋ ਇਸ ਗੱਲ ਨੂੰ ਬਚਾ ਵੀ ਚਾਈਨਾ ਵਾਲੇ ਨਹੀਂ ਆ ਕੇ ਬਣਾ ਰਹੇ ਕਿਤੇ ਜੇ ਜਿਹੜੀ ਆ ਟਨਲ ਹੈ,
ਕਈਆਂ ਨੇ ਕਹਿਣਾ ਜੋ ਬਣਾ ਦੇਣਗੇ ਸ਼ਾਇਦ ਵਧੀਆ
ਤੇ
ਛੇਤੀ ਵੀ ਬਣ ਜਾਵੇ, ਇਹ ਵੀ ਤਾਂ ਗੱਲ ਹੈ ਨਾ ਇੱਕ।
ਪਰ ਫਿਰ ਗੱਲ ਉਹ ਆ ਜਾਂਦੀ ਨਾ ਵੀ ਜੀ ਕੈਨੇਡੀਅਨ ਜੋਬਸ ਦੀ, ਵੀ ਆਰ ਯੂ ਨੋ ਸੈਂਡਿੰਗ ਅਵਰ ਜੋਬਸ ਅਵੇ।
ਵਾਸੂ ਜੀ, ਇੱਧਰ ਵਟਸਐਪ 'ਤੇ ਹੁਣ ਕਈ ਮੈਸੇਜਿਸ ਨੇ, ਕਿਉਂਕਿ ਲੋਕ ਇਸ ਗੱਲ ਨੂੰ ਲੈ ਕੇ ਤੰਗ ਬਹੁਤ ਨੇ
ਜੀ, ਜੀ
ਪਰੇਸ਼ਾਨ ਬਹੁਤ ਨੇ, ਜਿਨ੍ਹਾਂ ਦਾ ਹਰ ਰੋਜ਼ ਇੱਕ ਇੱਕ ਦੋ ਦੋ ਘੰਟੇ ਵੇਸਟ ਹੁੰਦੇ ਆ ਕਮਿਊਟ 'ਚ ਬਿਕਾਜ਼ ਆਫ ਦ ਕੰਜੈਸ਼ਨ ਇਨ ਦ ਟਨਲ। ਤੁਸੀਂ ਸੋਚੋ ਉਹਨਾਂ ਦੀ ਕੀ ਬੀਤਦੀ ਆ, ਜਦੋਂ ਦੀ ਇਸ ਟਨਲ ਨੂੰ ਰਿਪਲੇਸ ਕਰਨ ਦੀ ਗੱਲ ਚੱਲੀ ਆ, ਉਦੋਂ ਜਿਹੜੇ ਬੱਚੇ ਜੰਮੇ ਸੀ, ਜਿਹੜੇ ਉਸ ਹਾਲ ਦੇ ਵਿੱਚ ਦਾ ਵਨ ਸੁਪਰ ਬੋਰਨ, 2011-2012 ਦੀ ਗੱਲ ਚੱਲੀ ਆਉਂਦੀ ਹੈ ਇਹ, ਵਾਸੂ ਜੀ ਜਦ ਤੱਕ ਟਨਲ ਬਣ ਕੇ ਤਿਆਰ ਹੋਊ 20 ਸਾਲ ਦਾ ਹੋ ਜਾਣਾ ਉਸ ਬੱਚੇ ਨੇ।
ਹਾਂਜੀ ਹਾਂਜੀ, ਉਹ ਆਪ ਗੱਡੀ ਚਲਾ ਕੇ,
ਆਪ ਗੱਡੀ ਚਲਾ ਕੇ ਜਾ ਸਕਦਾ, ਉਦੋਂ ਵੀ ਬਣ ਜਾਏਗਾ ਗਿਨੀ ਮਾਤਾ।
ਵਿਜੇ ਜੀ, ਦੇਖੋ ਇੱਕ ਤਾਂ ਹੈਗਾ ਕਿ ਜਿਹੜੇ ਲੋਕ ਪ੍ਰੈਕਟੀਕਲੀ ਉਸ ਟਨਲ ਨੂੰ ਇਸਤੇਮਾਲ ਕਰਦੇ ਨੇ, ਖੱਜਲ ਖੁਆਰ ਹੁੰਦੇ ਨੇ, ਉਹਨਾਂ ਦਾ ਨਾਰਾਜ਼ ਹੋਣਾ, ਉਹਨਾਂ ਦਾ ਉਕਤਾ ਜਾਣਾ ਤਾਂ ਬਣਦਾ ਹੀ ਹੈ, ਨਾਲ ਜਿਹੜੇ ਲੋਕ ਜਿਹੜੀ ਇਹ ਕੋਰੀ ਸਿਆਸਤ ਦੇਖ ਰਹੇ ਨੇ ਸਾਡੇ ਅਰਗੇ, ਵੀ ਅਸੀਂ ਦੇਖੋ ਰੋਜ਼ ਉੱਥੋਂ ਕਮਿਊਟ ਨਹੀਂ ਕਰਦੇ, ਕਿਤੇ ਕਿਤੇ ਹੀ ਜਾਣਾ ਹੁੰਦਾ, ਪਰ ਜਿਹੜੇ ਕੋਰੀ ਸਿਆਸਤ ਦੇਖ ਰਹੇ ਨੇ ਉਹ ਵੀ ਫਰਸਟ੍ਰੇਟ ਹੋ ਰਹੇ ਨੇ ਵੀ ਯਾਰ ਕਿਸ ਤਰ੍ਹਾਂ ਦੀ ਪੋਲੀਟਿਕਸ ਹੋ ਰਹੀ ਆ, ਵੀ ਅਸੀਂ ਇੱਕ ਆਹ ਚੀਜ਼, ਦੂਸਰਾ ਕਿ ਸਾਡੇ ਮੁਲਕ ਦੀ, ਸਾਡੇ ਸੂਬੇ ਦੀ ਜੋ ਕੈਪੇਬਿਲਿਟੀ ਹੈ ਟੂ ਕੰਸਟਰਕਟ ਮੇਜਰ ਪ੍ਰੋਜੈਕਟਸ, ਉਹਨੂੰ ਦੇਖ ਕੇ ਵੀ ਥੋੜ੍ਹਾ ਜਿਹਾ ਹਾਸਾ ਜਿਹਾ ਵੀ ਆਉਂਦਾ, ਗੁੱਸਾ ਵੀ ਆਉਂਦਾ ਕਿ G7 ਮੁਲਕ ਅਸੀਂ ਹੈਗੇ ਹਾਂ, ਸਾਡੇ ਕੋਲੋਂ ਇੱਕ ਟਨਲ ਨਹੀਂ ਰਿਪਲੇਸ ਹੁੰਦੀ।
ਵਾਸੂ ਜੀ, ਕੱਲ੍ਹ ਨਾ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਅਕਾਲੀ ਦਲ ਦੇ ਕੁਝ ਜਿਹੜੇ ਮੈਂਬਰ ਸੀ ਉਹ ਆਏ, ਅਤੇ ਮੈਂ ਨਾ ਉਹਨੂੰ ਸਵਾਲ ਪੁੱਛਿਆ ਵੀ ਤੁਹਾਡੇ ਮੁਤਾਬਕ ਇਸ ਵੇਲੇ ਪੰਜਾਬ ਦੀਆਂ ਸਮੱਸਿਆਵਾਂ ਕੀ ਨੇ। ਉਹਨਾਂ ਨੇ ਗੱਲਾਂ ਜਦੋਂ ਕਰਨੀਆਂ ਸ਼ੁਰੂ ਕੀਤੀਆਂ, ਮੈਨੂੰ ਐਂ ਲੱਗੀ ਜਾਵੇ ਯਾਰ ਇਹ ਉੱਥੇ ਦੀ ਗੱਲ ਕਰਦੇ ਕਿ ਇੱਥੇ ਦੀ ਗੱਲ ਕਰਦੇ ਆ। ਉਹਨੇ ਕਿਹਾ ਜੀ ਪੰਜਾਬ ਦੇ ਵਿੱਚ ਕ੍ਰਾਈਮ ਆ,
ਡਰੱਗਸ,
ਗੋਲੀਆਂ ਚੱਲਦੀਆਂ, ਹਾਂ ਨਸ਼ੇ ਤੋਂ ਗੱਲ ਸ਼ੁਰੂ ਕੀਤੀ, ਨਸ਼ਾ, ਕ੍ਰਾਈਮ ਆ, ਗੋਲੀਆਂ ਚੱਲਦੀਆਂ, ਐਕਸਟੋਰਸ਼ਨ ਦਾ ਮਾਮਲਾ। ਅਸੀਂ ਇੱਕ ਸਮੇਂ ਪਾਵਰ ਸਰਪਲਸ 'ਚ ਹੁੰਦੇ ਸੀ
ਜੀ, ਜੀ
ਪੰਜਾਬ ਦੇ ਵਿੱਚ, ਅਤੇ ਹੁਣ ਸਾਡੇ ਕੋਲ ਪਾਵਰ ਸਰਪਲਸ ਰਿਹਾ ਨਹੀਂ, ਅਸੀਂ ਸਾਡੇ ਸਿਰ ਕਰਜ਼ਾ ਬਹੁਤ ਆ, ਸਰਕਾਰ ਸਾਡੀ ਕਰਜ਼ਾ ਬਹੁਤ ਚੁੱਕ ਰਹੀ ਆ, ਹਸਪਤਾਲਾਂ ਦੇ ਵਿੱਚ ਪ੍ਰੋਪਰ ਇਲਾਜ ਨਹੀਂ ਮਿਲ ਰਿਹਾ, ਸਕੂਲਾਂ ਦੇ ਵਿੱਚ ਪ੍ਰੋਪਰ ਪੜ੍ਹਾਈ ਨਹੀਂ ਮਿਲ ਰਹੀ ਯਾਰ, 8-9 ਚੀਜ਼ਾਂ ਉਹਨੇ ਗਿਣਾਈਆਂ, ਮੈਨੂੰ ਤਾਂ ਲੱਗੀ ਜਾਵੇ ਇਹ ਤਾਂ ਇੱਥੇ ਦੀਆਂ ਹੀ ਪ੍ਰੋਬਲਮਸ ਨੇ।
ਹੁਣ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਪੰਜਾਬ ਵਰਗੇ ਬਣ ਗਏ ਹਾਂ ਕਿ ਪੰਜਾਬ ਕੈਲੀਫੋਰਨੀਆ ਸੱਚੀ ਮੁੱਚੀ ਬਣ ਗਿਆ।
ਹਾਂ, ਉਹ ਤੁਸੀਂ ਦੇਖ ਲਓ ਵੀ ਐਨੀਵੇ, ਮਤਲਬ ਇਹ ਕਾਫੀ ਕੰਸਰਨਿੰਗ ਸਿਚੁਏਸ਼ਨ ਹੈ ਸਾਰੀ,
ਸੱਜਣ ਇੱਕੋ ਮਿੱਕੇ।
ਹਾਂ ਬਸ ਦੱਸੋ ਜੀ ਹੁਣ ਕੀ ਦੱਸੀਏ, ਹੈ ਨਾ, ਅੱਗੇ ਲਾਈਨ ਇਹੀ ਹੈ ਨਾ। ਵਾਸੂ ਜੀ, ਡੈਲਟਾ ਦੇ ਕਾਉਂਸਲਰ ਅਤੇ ਮੇਅਰਲ ਕੈਂਡੀਡੇਟ ਡਿਲਨ ਕਰੂਗਰ, ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਸਾਰੇ ਮਾਮਲੇ ਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਕਿਉਂਕਿ ਫਿਊਚਰ ਕੋਸਟ ਨੂੰ ਲੈ ਕੇ ਅਤੇ ਹੁਣ ਇਸ ਟਨਲ ਦੀ ਰਿਪਲੇਸਮੈਂਟ ਨੂੰ ਲੈ ਕੇ ਬੜੇ ਸੀਰੀਅਸ ਕੰਸਰਨਸ ਨੇ। ਸੋ ਉਹਨਾਂ ਵੱਲੋਂ ਅਜਿਹੀ ਮੰਗ ਕੀਤੀ ਜਾ ਰਹੀ ਹੈ, ਅਤੇ ਜਿਹੜੀ ਫਰਸਟ੍ਰੇਸ਼ਨ ਇਸ ਪਹਿਲੂ ਨੂੰ ਲੈ ਕੇ ਆ, ਇਹ ਅਜੇ ਹੋਰ ਉਬਾਲਾ ਖਾਏਗੀ। ਮਤਲਬ ਅਜੇ ਤਾਂ ਕੱਲ੍ਹ ਜਦੋਂ ਇਹ ਗੱਲ ਆਈ ਆ, ਉਹ ਤੋਂ ਬਾਅਦ ਤੁਸੀਂ ਦੇਖ ਲਓ ਕਿ ਵੱਖੋ ਵੱਖਰੇ ਮੇਅਰਸ ਨੇ, ਅਜੇ ਤਾਂ ਤੁਸੀਂ ਆ ਟਰਾਂਸਪੋਰਟੇਸ਼ਨ ਅਥਾਰਟੀ ਵਾਲੇ ਜਿਹੜੀਆਂ ਟਰੱਕਿੰਗ ਏਜੰਟ ਯੂਨੀਅਨਸ ਵਗੈਰਾ ਨੇ, ਉਹਨਾਂ ਦੀਆਂ ਗੱਲਾਂ ਸੁਣ ਲਿਓ। ਟਰੱਕ ਵਾਲੇ ਤਾਂ ਪਹਿਲਾਂ ਹੀ ਇਸ ਗੱਲ ਤੋਂ ਬੜੇ ਪਰੇਸ਼ਾਨ ਹੁੰਦੇ ਆ, ਕਿਉਂਕਿ ਟਨਲ ਦੇ ਵਿੱਚੋਂ ਤੁਸੀਂ ਜਿਹੜੇ ਡੇਂਜਰਸ ਗੁੱਡਸ ਨੇ ਉਹ ਲੈ ਕੇ ਨਿਕਲ ਨਹੀਂ ਸਕਦੇ। ਸੋ ਇਸ ਕਰਕੇ ਕਈ ਜਿਹੜੀ ਟਰਾਂਸਪੋਰਟੇਸ਼ਨ ਗੁੱਡਸ ਵਾਸਤੇ ਜਿਹੜਾ ਇਹ ਕੋਰੀਡੋਰ ਹੈ ਮੈਸੀ ਟਨਲ ਵਾਲਾ, ਇਹ ਆਲਰੇਡੀ ਵਾਇਬਲ ਨਹੀਂ ਹੈਗਾ। ਉਹ ਤਾਂ ਪਹਿਲਾਂ ਹੀ ਚਾਹੁੰਦੇ ਸੀ ਬ੍ਰਿਜ ਬਣੇ, ਕਿਉਂਕਿ ਬ੍ਰਿਜ ਨੇ ਉਹਨਾਂ ਵਾਸਤੇ ਇੱਕ ਹੋਰ ਰਸਤਾ ਖੋਲ੍ਹ ਦੇਣਾ ਸੀ।
ਬਿਲਕੁਲ। ਅਤੇ ਕੱਲ੍ਹ ਜਦੋਂ ਸਰਕਾਰ ਦਾ ਪ੍ਰੈਸ ਰਿਲੀਜ਼ ਦੁਪਹਿਰ ਕੁ ਵੇਲੇ ਆਇਆ, ਉਦੋਂ ਫਰੋਮ ਦਾ ਫੇਸ ਆਫ ਇਟ ਇੱਦਾਂ ਲੱਗਿਆ ਵੀ ਅੱਛਾ ਵੀ ਇਹ ਕੰਮ ਹੁਣ ਹੋਰ ਤੇਜ਼ੀ ਨਾਲ ਅੱਗੇ ਵਧੇਗਾ।
ਹਾਂ,
ਵੀ ਬੜਾ ਇਹ ਪੋਜ਼ਿਟਿਵ ਜਿਹਾ ਕੋਈ ਇਹ ਬਿਆਨ ਆ ਸਰਕਾਰ ਦਾ, ਵੀ ਹੁਣ ਕਿ ਨਵੇਂ ਕਿਸਮ ਦੀ ਕੋਈ ਪ੍ਰੋਕਿਓਰਮੈਂਟ ਸਟ੍ਰੈਟਜੀ ਸਰਕਾਰ ਨੇ ਅਪਣਾ ਲਈ ਹੈ, ਵੀ ਹੁਣ ਤਾਂ ਸਰਕਾਰ ਹੁਣ ਕਹਿ ਰਹੀ ਵੀ ਪ੍ਰੋਜੈਕਟ ਨੂੰ ਅਸੀਂ ਫਾਸਟ ਟਰੈਕ ਕਰ ਰਹੇ ਹਾਂ, ਵੀ ਬਹੁਤ ਜਲਦੀ ਜਲਦੀ ਬਣੇਗਾ। ਬਾਅਦ ਵੈਨ ਯੂ ਰੀਡ ਇਟ, ਵੈਨ ਯੂ ਗੋ ਥਰੂ ਇਟ, ਫਿਰ ਪਤਾ ਲੱਗਦਾ ਉਹ ਅੱਛਾ ਵੀ ਮੌਜੂਦਾ ਕੰਟਰੈਕਟ ਹੀ ਟਰਮੀਨੇਟ ਕਰਤਾ, ਅਤੇ ਨਵਾਂ ਕੰਟਰੈਕਟਰ ਜੇ ਲੱਭਿਆ ਨਹੀਂ, ਹੁਣ ਨਵਾਂ ਕੰਟਰੈਕਟਰ ਨਹੀਂ ਨਵੇਂ ਕੰਟਰੈਕਟਰ ਲੱਭਣੇ ਪੈਣਗੇ ਨਿੱਕੇ ਨਿੱਕੇ ਫੇਜ਼ ਵਾਸਤੇ, ਅਤੇ ਉਹ ਅਜੇ ਕੰਮ ਸ਼ੁਰੂ ਹੋਣਾ। ਜਿਹੜੇ ਐਲੀਜੀਬਲ ਪ੍ਰਪੋਨੈਂਟਸ ਨੇ ਉਹਨਾਂ ਨੂੰ ਲੱਭਣ ਦੀ ਕਾਰਵਾਈ ਹੁਣ ਸ਼ੁਰੂ ਕੀਤੀ ਜਾਏਗੀ। ਦੈਟ ਵਿਲ ਬੀ ਦਾ ਫਸਟ ਸਟੈਪ।
That's what happens when you don't plan properly.
Yeah, so, ਠੀਕ ਹੈ, ਜੀ ਬਿਲਕੁਲ।
ਵਾਸੂ ਜੀ, ਜਿਹੜਾ ਕਲਟਸ ਲੇਕ ਅਤੇ ਵਾਟਰ ਪਾਰਕ ਆ, ਉੱਥੇ ਕੱਲ੍ਹ ਬੜੀ ਇੱਕ ਕੰਸਰਨਿੰਗ ਘਟਨਾ ਵਾਪਰੀ ਆ। ਕੋਕਟਲਮ ਦੇ ਇੱਕ ਸਕੂਲ ਦੇ ਬੱਚਿਆਂ ਦਾ ਗਰੁੱਪ ਉੱਥੇ ਫੀਲਡ ਟ੍ਰਿਪ 'ਤੇ ਗਿਆ ਸੀ, ਅਤੇ 12 ਬੱਚਿਆਂ ਨੂੰ ਉੱਥੋਂ ਫਿਰ ਹੋਸਪਿਟਲ ਲਿਜਾਣਾ ਪਿਆ। ਬਿਜਲੀ ਦਾ ਝਟਕਾ ਲੱਗਣ ਕਰਕੇ ਕੁਝ ਬਰਨ ਇੰਜਰੀਜ਼ ਹੋਣ ਦੀ ਖਬਰ ਆ, ਪਰ ਇਸ ਗੱਲ ਦੀ ਪੁਸ਼ਟੀ ਜ਼ਰੂਰ ਕੀਤੀ ਗਈ ਕਿ ਬੱਚੇ ਉਸ ਵੇਲੇ ਪਾਣੀ ਦੇ ਵਿੱਚ ਨਹੀਂ ਸੀ। ਇੱਕ ਵਾਟਰ ਸਲਾਈਡ ਆ, ਉੱਥੇ ਜਾਣ ਵਾਸਤੇ ਇੱਕ ਕਿਊ ਦੇ ਵਿੱਚ ਖੜ੍ਹੇ ਸੀ, ਲਾਈਨ 'ਚ ਖੜ੍ਹੇ ਸੀ। ਉੱਥੇ ਇੱਕ ਰੇਲਿੰਗ ਆ, ਉਸ ਰੇਲਿੰਗ ਤੋਂ ਕਿਤੇ ਕੋਈ ਇਲੈਕਟ੍ਰੀਕਿਊਸ਼ਨ, ਕੋਈ ਬਿਜਲੀ ਦਾ ਝਟਕਾ ਲੱਗਣ ਦੀ ਜਿਹੜੀ ਘਟਨਾ ਹੈ ਵਾਪਰੀ ਆ।
ਯਾ, ਸੋ 0-60 ਰੇਸਵੇ ਰਾਈਡ ਆ ਉੱਥੇ ਕੋਈ, ਅਤੇ ਉਹਦੇ ਵਾਸਤੇ ਵੇਟ ਕਰ ਰਹੇ ਸੀ, ਲਾਈਨ ਦੇ ਵਿੱਚ ਸੀਗੇ, ਅਤੇ ਰੇਲਿੰਗ ਤੋਂ ਕਹਿੰਦੇ ਵੀ ਬਹੁਤ ਛੋਟੇ ਸਮੇਂ ਵਾਸਤੇ, ਬਹੁਤ ਘੱਟ ਸਮੇਂ ਵਾਸਤੇ ਕੋਈ ਬਿਜਲੀ ਦਾ ਸ਼ੌਕ ਉਹਦੇ ਵਿੱਚੋਂ ਲੱਗਿਆ ਹੋ ਸਕਦਾ ਹੈ। ਸੋ ਅਜੇ ਵੀ ਇਹਦੀ ਪੁਸ਼ਟੀ ਆਪਾਂ ਨਹੀਂ ਕਹਿ ਸਕਦੇ ਵੀ ਅਜੇ ਹੋਈ ਆ, ਪਰ ਇਹਦੀ ਇਨਵੈਸਟੀਗੇਸ਼ਨ ਹੁਣ ਕੀਤੀ ਜਾ ਰਹੀ ਆ ਕਿ ਵੀ ਉਹ ਝਟਕਾ ਕਿਉਂ ਲੱਗਿਆ, ਵੀ ਉੱਥੇ ਕਿਤੇ ਕੋਈ ਇੰਸੀਡੈਂਟ ਵਾਪਰਿਆ ਹੈ, ਇਲੈਕਟ੍ਰੀਕਲ ਇੰਸੀਡੈਂਟ ਕੋਈ ਹੋਇਆ, ਅਤੇ ਉਹਦੇ ਕਰਕੇ 12 ਬੱਚਿਆਂ ਨੂੰ ਹੋਸਪਿਟਲ ਲਿਜਾਇਆ ਗਿਆ। ਇਹਨਾਂ ਵਿੱਚੋਂ 11 ਬੱਚੇ ਪੋਰਟ ਕੋਕਟਲਮ ਦੇ ਉਸ ਸਕੂਲ ਦੇ ਸਨ, ਅਤੇ ਦੋਵਾਂ ਨੂੰ ਵਿੱਚੋਂ ਏਅਰ ਲਿਫਟ ਕਰਨਾ ਪਿਆ ਕਿ ਉਹਨਾਂ ਦੀ ਹਾਲਤ ਇੰਨੀ ਸੀਰੀਅਸ ਹੋ ਗਈ ਸੀ। ਬਾਕੀ 10 ਬੱਚਿਆਂ ਨੂੰ ਗਰਾਊਂਡ ਐਂਬੂਲੈਂਸ ਰਾਹੀਂ ਹੋਸਪਿਟਲ ਲਿਜਾਇਆ ਗਿਆ। ਉਹਨਾਂ ਦੀ ਜਿਹੜੀ ਹਾਲਤ ਹੈ ਇਸ ਵੇਲੇ ਉਹ ਸੀਰੀਅਸ ਬਟ ਸਟੇਬਲ ਦੱਸੀ ਜਾ ਰਹੀ ਹੈ, ਨੋਨ ਲਾਈਫ ਥਰੈਟਨਿੰਗ ਉਹਨਾਂ ਦੀਆਂ ਇੰਜਰੀਜ਼ ਸਨ।
BC ਹਾਈਡਰੋ ਨੇ ਵੀ ਆਪਣਾ ਕਰੂ ਉੱਥੇ ਡਿਸਪੈਚ ਕੀਤਾ। ਇੰਨੀ ਗੱਲ ਉਹਨਾਂ ਵੱਲੋਂ ਜ਼ਰੂਰ ਦੱਸੀ ਗਈ ਉਹਨਾਂ ਦੇ ਬੁਲਾਰੇ ਵੱਲੋਂ ਕਿ ਜਿਹੜੀ ਵੀ ਕੋਈ ਇਹ ਸਮੱਸਿਆ ਉਤਪੰਨ ਹੋਈ, ਇਹ BC ਹਾਈਡਰੋ ਦੇ ਇਨਫਰਾਸਟ੍ਰਕਚਰ ਜਾਂ ਇਕਵਿਪਮੈਂਟ ਦਾ ਕੋਈ ਫੇਲੀਅਰ ਨਹੀਂ ਸੀ। ਇਹ ਜੋ ਕਲਟਸ ਲੇਕ ਦਾ ਵਾਟਰ ਪਾਰਕ ਆ, ਉਹਨਾਂ ਦਾ ਜਿਹੜਾ ਕੋਈ ਇਕਵਿਪਮੈਂਟ ਆ, ਉਹਦੇ ਵਿੱਚ ਕੋਈ ਨਾ ਕੋਈ ਸਮੱਸਿਆ ਹੋਈ ਉਤਪੰਨ ਹੋਈ ਜਾਪਦੀ ਆ। ਦੱਸਿਆ ਇਹ ਵੀ ਜਾ ਰਿਹਾ ਕਿ ਇਹਦੇ ਵਿੱਚ ਕੋਈ ਹਿਊਮਨ ਐਰਰ ਦਾ ਕੋਈ ਖਦਸ਼ਾ ਨਹੀਂ ਹੈ, ਵੀ ਕਿਸੇ ਕੋਈ ਮਨੁੱਖੀ ਗਲਤੀ ਕਰਕੇ ਘਟਨਾ ਨਹੀਂ ਵਾਪਰੀ, ਪਰ ਇਨਵੈਸਟੀਗੇਸ਼ਨ ਲਾਈਕ ਯੂ ਸੈਡ ਇਹਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਹੋਇਆ ਤੇ ਹੋਇਆ ਕਿਉਂ।
ਵਰਕਸ BC ਟੈਕਨੀਕਲ ਸਰਵਿਸਿਜ਼ BC ਉਹਨਾਂ ਵੱਲੋਂ ਇਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ
ਜੀ। ਅਤੇ 2 ਦਿਨਾਂ ਵਾਸਤੇ ਘੱਟੋ ਘੱਟ ਫੋਰ 2 ਡੇਜ਼ ਜਿਹੜਾ ਇਹ ਵਾਟਰ ਪਾਰਕ ਆ, ਕਲਟਸ ਲੇਕ ਵਾਟਰ ਪਾਰਕ, ਉਹਨੂੰ ਬੰਦ ਕਰ ਦਿੱਤਾ ਗਿਆ। ਅੱਛਾ ਵਾਸੂ ਜੀ, ਹੁਣ ਕੁਇਕਲੀ ਗੱਲ ਕਰ ਲਈਏ
ਵਿਜੇ ਜੀ ਆਪਣੇ ਕੋਲੋਂ, ਭਾਵੇਂ ਟਨਲ ਤਾਂ ਪਤਾ ਨਹੀਂ ਬਣਨੀ ਕਿ ਨਹੀਂ ਬਣਨੀ, ਹੁਣ ਕਹਿੰਦੇ ਡੈਮ ਅਸੀਂ 1 ਨਹੀਂ 2 ਨਵੇਂ ਬਣਾ ਦੇਣੇ ਆ।
ਵਾਸੂ ਜੀ, ਬਿਜਲੀ ਦੀ ਕਿੱਲਤ, ਸਾਨੂੰ ਪਤਾ ਹੈ ਕਿ BC ਦੇ ਵਿੱਚ ਆਲਰੇਡੀ ਫੋਰਕਾਸਟ ਇਹ ਆ ਕਿ 2030 ਤੱਕ ਜਿੰਨੀ ਇੱਥੇ ਬਿਜਲੀ ਦੀ ਡਿਮਾਂਡ ਆ ਉਹਦੇ 20% ਵਾਧਾ ਹੋਣਾ, ਅਤੇ 2050 ਤੱਕ ਬਾਏ 2050 ਇਹਦੇ ਵਿੱਚ 50% ਵਾਧਾ ਹੋਣਾ। ਹੁਣ ਤੱਕ ਸਾਨੂੰ ਪਤਾ ਵੀ ਸਾਡੀ ਸਰਕਾਰ ਇਹ ਕਹਿੰਦੀ ਸੀ ਵੀ ਰੀਨਿਊਏਬਲ ਸੋਰਸਿਸ ਅਸੀਂ ਵਿੰਡ ਅਤੇ ਸੋਲਰ ਵਾਲੇ ਪਾਸਿਓਂ ਅਸੀਂ ਬਿਜਲੀ ਉਤਪੰਨ ਕਰਕੇ ਵੇਖੀਏ, ਅਤੇ ਜਿਹੜੇ ਇਹ ਹੁਣ ਪਲਾਨਸ ਨੇ, 2 ਡੈਮਸ ਬਾਰੇ ਸਰਕਾਰ ਕੰਸਿਡਰ ਕਰ ਰਹੀ ਆ। ਅਜੇ ਕੋਈ ਅਨਾਊਂਸਮੈਂਟ ਨਹੀਂ ਹੈ ਇਹ, ਕੱਲ੍ਹ ਇਸ ਗੱਲ ਨੂੰ ਐਨਰਜੀ ਮਿਨਿਸਟਰ ਏਡਰੀਅਨ ਡਿਕਸ ਨੇ ਬੜਾ ਸਪੱਸ਼ਟ ਕੀਤਾ ਕਿ ਇੱਦਾਂ ਨਾ ਇਹਨੂੰ ਲੈ ਕੇ ਚੱਲੇ ਵੀ ਸਰਕਾਰ ਵੱਲੋਂ ਅਨਾਊਂਸ ਕੀਤਾ ਜਾ ਰਿਹਾ ਕਿ ਅਸੀਂ 2 ਡੈਮ ਹੋਰ ਨਵੇਂ ਬਣਾਵਾਂਗੇ। ਇਹ ਸਿਰਫ ਅਤੇ ਸਿਰਫ ਹੁਣ ਇਹਦੀ ਇੱਕ ਫੀਜ਼ੇਬਿਲਿਟੀ ਸਟੱਡੀ ਵਾਸਤੇ ਦੇਖਣ ਵਾਸਤੇ ਇਹ ਖਰਚਾ ਵਗੈਰਾ ਕਿੰਨਾ ਆਏਗਾ, ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ। ਪਰ ਇਹ ਡੈਮਸ ਵੀ ਬਸ ਜਿਹੜੀ ਅਜਿਹੇ ਨੇ ਜਿਹੜੇ ਕਿ 1950 ਦੇ ਵਿੱਚ ਪ੍ਰਪੋਜ਼ ਹੋਏ ਸੀ। ਮੈਨੂੰ ਤਾਂ ਕਈ ਵਾਰ ਇਹ ਲੱਗਦਾ ਕਿ ਜਿਹੜੀ ਉਹ ਗੱਲ ਆਪਾਂ ਕਰਦੇ ਹਾਂ ਨਾ ਵੀ ਇਹਨਾਂ ਮੁਲਕਾਂ ਦਾ ਸਿਸਟਮ ਚੰਗਾ ਸੀ, ਅਗਾਂਹ ਵਧੂ ਦੂਰ ਅੰਦੇਸ਼ੀ ਨਾਲ ਫੈਸਲੇ ਲਏ ਜਾਂਦੇ ਸੀ, ਉਹ ਦੂਰ ਅੰਦੇਸ਼ੀ 50-60 ਸਾਲ ਪਹਿਲਾਂ ਮੁੱਕ ਲਈ। ਕਿਉਂਕਿ ਹੁਣ ਵੀ ਤੁਸੀਂ ਜਿਹੜੇ ਪਲਾਨਸ ਰਿਵਾਈਵ ਕਰਨ ਦੀ ਗੱਲ ਕਰ ਰਹੇ ਹੋ, ਜਾਂ ਤਾਂ ਕਹੋ ਵੀ ਕੋਈ ਤੁਸੀਂ ਇਹੋ ਜਿਹੀ ਨਵੀਂ ਚੀਜ਼ ਕੱਢ ਕੇ ਲੈ ਆਏ ਜਿਹਦੇ ਬਾਰੇ ਪਹਿਲਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਸੋ ਜਿਹੜੀਆਂ ਚੀਜ਼ਾਂ 1950 ਦੇ ਵਿੱਚ ਕੰਸਿਡਰੇਸ਼ਨ ਦੇ ਵਿੱਚ ਜਾਂ ਪ੍ਰਪੋਜ਼ਲ ਦੇ ਰੂਪ ਦੇ ਵਿੱਚ ਸਾਹਮਣੇ ਆ ਚੁੱਕੀਆਂ, ਉਹਨਾਂ ਨੂੰ ਵੀ ਅੱਗੇ ਕੰਸਿਡਰ ਕਰਨ ਦੀ ਗੱਲ 2026 'ਚ ਹੋ ਰਹੀ ਆ।
ਯਾ ਉਦੋਂ ਉਸ ਸਮੇਂ 'ਚ ਪਲੈਨਿੰਗ ਬਹੁਤ ਜ਼ਿਆਦਾ ਕਰ ਲਈ ਨਾ, ਸੋ ਆਉਣ ਵਾਲੇ ਸਾਲਾਂ ਵਾਸਤੇ ਵੀ ਪਲੈਨਿੰਗ ਅਸੀਂ ਉਦੋਂ ਹੀ ਕਰਕੇ ਵਿਹਲੇ ਹੋ ਗਏ।
ਅੱਛਾ ਅੱਛਾ,
ਜਾਂ ਫਿਰ ਉੱਦਾਂ ਕਹਿ ਲਓ ਵੀ ਉਸ ਤੋਂ ਬਾਅਦ ਜਿਹੜੇ ਪਲੈਨ ਬਣਾਏ ਸੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਅਸੀਂ ਬਿਜ਼ੀ ਹੋ ਗਏ,
ਜਾਂ ਫਿਰ ਇਹ ਕਹਿ ਲਓ
ਇੰਪਲੀਮੈਂਟ ਹੋਏ
ਨਹੀਂ, ਜਾਂ ਫਿਰ ਇਹ ਕਹਿ ਲਓ ਕਿ ਜਿੱਦਾਂ ਦੇ ਪੋਲੀਟੀਸ਼ੀਅਨ ਉਦੋਂ ਵਿਜ਼ਨਰੀ ਹੁੰਦੇ ਸੀ ਹੁਣ ਸਾਡੇ ਕੋਲ ਉਦਾਂ ਦੇ ਵਿਜ਼ਨਰੀ ਪੋਲੀਟੀਸ਼ੀਅਨ ਨਹੀਂ ਰਹੇ, ਕਿਉਂਕਿ ਜਿਹੜਾ ਵੋਟਰ ਆ ਉਹ ਵਿਜ਼ਨਰੀ ਪੋਲੀਟੀਸ਼ੀਅਨ ਦੀ ਡਿਮਾਂਡ ਨਹੀਂ ਕਰਦਾ। ਵੋਟਰ ਵੀ ਇਹੋ ਜਿਹੀਆਂ ਗੱਲਾਂ ਤੋਂ ਖੁਸ਼ ਹੋ ਜਾਂਦਾ ਜਿਹਦੇ ਨਾਲ ਲੱਗਦਾ ਪੋਲੀਟੀਸ਼ੀਅਨ ਨੂੰ ਵੀ ਸੋਚਣ ਦੀ ਕੀ ਲੋੜ ਆ, ਇੱਕ ਟਵੀਟ ਕਰੋ, ਇੱਕ ਸਟੇਜ 'ਤੇ ਜਾ ਕੇ ਕੁਝ ਗੱਲਾਂ ਜਿਹੀਆਂ ਕਹਿ ਉਹ ਸੋਹਣੀਆਂ ਸੋਹਣੀਆਂ ਅਤੇ ਉਹਦੇ ਆਧਾਰ 'ਤੇ ਵੋਟਾਂ ਪੱਕੀਆਂ।
ਯਾ ਸੋ ਵਿਜੇ ਜੀ, 1958 ਦੇ ਵਿੱਚ ਪ੍ਰਪੋਜ਼ ਕੀਤਾ ਗਿਆ ਵੀ ਪੀਸ ਰਿਵਰ ਦੇ ਉੱਤੇ 5 ਡੈਮ ਬਣਾ ਦਿੱਤੇ ਜਾਣ।
ਮਾਈ ਡੈਡ ਵਾਸ 5 ਈਅਰਸ 올ਡ ਐਟ ਦ ਟਾਈਮ।
ਯਾ ਮਾਈਨ ਐਸ ਵੈਲ। ਸੋ ਸਾਈਟ ਏ, ਸਾਈਟ ਬੀ, ਸਾਈਟ ਸੀ, ਸਾਈਟ ਡੀ, ਸਾਈਟ ਈ, ਸੋ ਇਹ 5 ਡੈਮ ਪੀਸ ਰਿਵਰ ਦੇ ਉੱਤੇ ਪ੍ਰਪੋਜ਼ ਕੀਤੇ ਗਏ। ਸੋ ਜਿਹੜਾ ਸਾਈਟ ਏ, ਜਿਹੜਾ ਡਬਲਿਊ ਏ ਸੀ ਬੈਨਟ ਡੈਮ,
ਹਾਂਜੀ,
ਉਹ 1968 ਵਿੱਚ ਬਣ ਗਿਆ
ਜੀ।
ਪੀਸ ਕੈਨੀਅਨ ਡੈਮ ਜਿਹੜਾ ਸਾਈਟ ਬੀ, ਇਹ 1980 ਚ ਬਣ ਗਿਆ
ਜੀ।
ਫਿਰ ਸਾਈਟ ਸੀ ਜਿਹੜਾ ਹੁਣ ਆਪਣੇ 2024 ਅਕਤੂਬਰ ਚ ਬਣਿਆ, ਜਿਹਨੂੰ ਹੁਣ ਅਸੀਂ ਜੋਨ ਹਾਰਗਨ ਡੈਮ ਨਾਮ ਤੋਂ ਜਾਣਦੇ ਹਾਂ,
10 ਸਾਲ ਲੱਗਿਆ ਨੂੰ ਬਣਨ।
ਹਾਂਜੀ, ਤੇ ਇਹ ਪਹਿਲਾਂ ਪ੍ਰਪੋਜ਼ ਕੀਤਾ ਸੀ ਕਿ 8.8 ਬਿਲੀਅਨ ਦੇ ਵਿੱਚ ਬਣ ਜਾਏਗਾ। ਸੋ ਇਹ 2014 ਦਾ ਐਸਟੀਮੇਟ ਸੀ, ਪਰ 2024 ਦੇ ਵਿੱਚ ਜਦੋਂ ਡੈਮ ਬਣ ਕੇ ਆਪਰੇਸ਼ਨਲ ਹੋਇਆ, ਦੱਸਿਆ ਗਿਆ ਵੀ ਇੱਥੇ $16 ਬਿਲੀਅਨ ਲੱਗ ਗਏ ਨੇ ਤਕਰੀਬਨ ਦੁੱਗਣੇ।
ਅਤੇ ਵਾਸੂ ਜੀ, ਜਦੋਂ ਇਹ ਡੈਮ ਪ੍ਰਪੋਜ਼ ਕੀਤਾ ਗਿਆ, ਜਦੋਂ ਕ੍ਰਿਸਟੀ ਕਲਾਰਕ ਦੀ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਅੱਗੇ ਤੋਰਿਆ ਗਿਆ, ਜਦੋਂ 2017 ਦੇ ਵਿੱਚ NDP ਦੀ ਸਰਕਾਰ ਬਣਦੀ ਹੈ, ਜਿਵੇਂ ਇਹਨਾਂ ਨੇ ਮੈਸੀਟਨ ਵਾਲੀ ਰਿਪਲੇਸਮੈਂਟ ਦੀ ਥਾਂ 'ਤੇ ਜਿਹੜਾ ਬ੍ਰਿਜ ਬਣਨਾ ਸੀ ਉਹ ਕੈਂਸਲ ਕੀਤਾ, ਚਾਹੁੰਦੇ ਤਾਂ ਸਾਈਟ ਸੀ ਡੈਮ ਨੂੰ ਵੀ ਕੈਂਸਲ ਕਰਨਾ ਹੀ ਸੀ। ਅਸੀਂ ਪਿਛਲੇ ਦਿਨਾਂ 'ਚ ਇਹਦੇ ਬਾਰੇ ਗੱਲ ਵੀ ਕੀਤੀ ਹੈ ਕਈ ਵਾਰੀ।
ਸਾਈਟ ਸੀ ਸਕਸ,
ਹਾਂ ਯੈਸ, ਉਦੋਂ ਜੋਨ ਹਾਰਗਨ ਉੱਥੇ ਇੱਕ ਉਹ ਸਾਈਨ ਲੈ ਕੇ ਖੜੇ ਹੋਏ ਸੀ, ਅਤੇ ਜਿਹੜਾ ਇੱਕ ਗਰੁੱਪ ਮੁਖਾਲਫਤ ਕਰਦਾ ਸੀ ਇਸ ਡੈਮ ਦੀ, ਉਹ ਆਈ ਥਿੰਕ ਉਹਨਾਂ ਦੇ ਇਨੀਸ਼ੀਏਟਿਵ ਵਾਸਤੇ ਫੰਡਿੰਗ ਵੀ ਮਾੜੀ ਜੀ, ਜਿਵੇਂ ਡੋਨੇਸ਼ਨ ਦੇ ਕੇ ਆਇਆ ਸੀ ਜੋਨ ਹਾਰਗਨ, ਆਪਣੀ ਪਰਸਨਲ ਡੋਨੇਸ਼ਨ। ਸੋ ਇੱਦਾਂ ਸਾਰਾ ਕੁਝ ਹੁੰਦਾ ਰਿਹਾ। ਇਹਦੀ ਬੜੀ ਮੁਖਾਲਫਤ ਉਦੋਂ NDP ਨੇ ਕੀਤੀ, ਇਹਨੂੰ ਵੀ ਕੈਂਸਲ ਕਰਨਾ ਚਾਹੁੰਦੇ ਸੀ, ਪਰ ਇਹ ਤਾਂ ਪਿਛਲੀ BC ਲਿਬਰਲ ਦੀ ਸਰਕਾਰ ਨੇ, ਕ੍ਰਿਸਟੀ ਕਲਾਰਕ ਦੀ ਸਰਕਾਰ ਨੇ ਪ੍ਰੋਜੈਕਟ ਇੰਨਾ ਅੱਗੇ ਤੱਕ ਲੈ ਗਏ ਸੀ ਕਿ ਉਦੋਂ ਫਿਰ ਇਹ ਰੀਅਲਾਈਜ਼ ਕੀਤਾ ਕਿ ਜੇ ਤੁਸੀਂ ਇਹਨੂੰ ਕੈਂਸਲ ਕਰਨ ਦੀ ਗੱਲ 'ਤੇ ਆਏ, ਜਦੋਂ ਤੱਕ ਤੁਸੀਂ ਇਹਨੂੰ ਰੀਮੀਡੀਏਸ਼ਨ ਕਰਕੇ ਜ਼ਮੀਨ ਨੂੰ ਉੱਦਾਂ ਦਾ ਹੀ ਕਰੋਗੇ ਜਿਹੋ ਜਿਹੀ ਜ਼ਮੀਨ ਸੀ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ, ਤਾਂ ਫਿਰ ਪੈਸੇ ਬਹੁਤ ਜ਼ਿਆਦਾ ਲੱਗ ਜਾਣਗੇ। ਇਟਸ ਬੈਟਰ ਕਿ ਤੁਸੀਂ ਪ੍ਰੋਜੈਕਟ ਨੂੰ ਅੱਗੇ ਹੀ ਤੋਰ ਲਓ, ਇਹਨੂੰ ਖਤਮ ਕਰੋ। ਉਹ ਤਾਂ ਹੁਣ ਸਾਨੂੰ ਪਤਾ ਲੱਗ ਰਿਹਾ ਥੈਂਕਫੁਲੀ ਕਿ ਆਹ ਡੈਮ ਬਣਾ ਲਿਆ ਸੀ, ਕਿਉਂਕਿ ਸਾਡੇ ਕੋਲ ਜੋ ਹੁਣ ਬਿਜਲੀ ਦੀ ਸਾਨੂੰ ਜੋ ਮੰਗ ਹੈਗੀ ਆ ਉਹ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹੁਣ 2 ਹੋਰ ਡੈਮਸ ਜਿਹੜੇ ਕਿ ਪੁਰਾਣੇ ਪ੍ਰਪੋਜ਼ ਹੋਏ ਆ, ਸਰਕਾਰ ਉਹਨਾਂ ਬਾਰੇ ਵੀ ਦੁਬਾਰਾ ਤੋਂ ਵਿਚਾਰ ਕਰਨ ਵਾਸਤੇ ਮਜਬੂਰ ਹੋ ਗਈ ਹੈ।
ਯਾ ਸੋ ਸਾਈਟ ਸੀ ਡੈਮ ਜਿਹੜਾ ਬਣਾਇਆ ਉਹ 1230 ਮੈਗਾਵਾਟ ਆ, ਤੇ ਜਿਹੜੇ ਹੁਣ ਨਵੇਂ ਪ੍ਰਪੋਜ਼ ਕੀਤੇ ਜਾ ਰਹੇ ਨੇ
ਜੀ,
ਸੋ ਉਹਨਾਂ ਵਿੱਚੋਂ ਇੱਕ ਤਾਂ ਹੈ ਸਾਈਟ ਈ ਡੈਮ,
ਹਾਂਜੀ,
ਸੋ ਸਾਈਟ ਡੀ ਅਸੀਂ ਸਕਿਪ ਕਰ ਰਹੇ ਹਾਂ ਫੋਰ ਸਮ ਰੀਜ਼ਨ
ਜੀ।
ਸੋ ਸਾਈਟ ਈ ਡੈਮ ਪ੍ਰਪੋਜ਼ ਕੀਤਾ ਜਾ ਰਿਹਾ, ਇਹ 750 ਮੈਗਾਵਾਟ ਹੋਏਗਾ। ਤੇ ਇੱਕ ਹੋਰ ਡੈਮ ਹੈ ਜੋ ਕਿ ਬਿਊਟ ਇਨਲੈਟ, ਜੋ ਕਿ ਪਾਵਰ ਰਿਵਰ ਦੀ ਨਾਰਥ ਈਸਟ ਵਿੱਚ ਹੈ, ਹੋਮੈਟਕੋ ਰਿਵਰ ਇਹਨੂੰ ਫੀਡ ਕਰਦੀ ਹੈ, ਸੋ ਉੱਥੇ ਇਹ ਬਣਾਉਣ ਦੀ ਗੱਲ ਹੈ, ਉਹ 900 ਮੈਗਾਵਾਟ ਤੋਂ ਜ਼ਿਆਦਾ ਦਾ ਹੋਏਗਾ
ਜੀ।
ਸੋ ਇਹ 1230 ਮੈਗਾਵਾਟ, ਸੋਚੋ ਜੇ ਆਪਾਂ ਨਾ ਬਣਾਇਆ ਹੁੰਦਾ ਸਾਈਟ ਸੀ ਜੋਨ ਹਾਰਗਨ ਡੈਮ, ਤੇ ਫਿਰ ਅਸੀਂ ਕਿੱਥੇ ਖੜੇ ਸੀ। ਤੇ ਉਦੋਂ ਇਹਦਾ ਵਿਰੋਧ ਕਰਦੇ ਰਹੇ ਵੀ ਨਹੀਂ ਬਣਾਉਣਾ ਨਹੀਂ ਬਣਾਉਣਾ, ਹੁਣ 2 ਉਦਾਂ ਦੇ ਪ੍ਰੋਜੈਕਟ ਹੋਰ ਬਣਾਉਣ ਦੀ ਗੱਲ ਉਹੀ ਸਰਕਾਰ ਕਰ ਰਹੀ ਹੈ।
ਕਹਿ ਲਓ ਕਿ NDP ਦੇ ਯੂ ਟਰਨ ਦੇ ਵਿੱਚ ਇੱਕ ਹੋਰ ਇਹ ਚੀਜ਼ ਜੋੜ ਲਓ ਕਿ
ਇਹਦਾ ਡਬਲਯੂ ਬਣ ਗਿਆ,
ਇਹਦਾ ਡਬਲਯੂ ਬਣ ਗਿਆ, ਇਹ ਤਾਂ ਯੂ ਹੋ ਕੇ ਕਿੰਨਾ ਕੁਝ ਬਣ ਗਿਆ। ਸੋ ਵਾਸੂ ਜੀ, ਅਜੇ ਵੀ ਦੇਖੋ ਜਿਹੜੀ ਇਹ
ਨਵਾਂ ਯੂਟਿਊਬ ਬਣ ਗਿਆ
ਜਿਹੜਾ ਸਾਈਟ ਈ ਡੈਮ ਆ, ਕੋਸਟ ਵਗੈਰਾ ਅਜੇ ਕੁਝ ਕਲੀਅਰ ਨਹੀਂ ਹੈਗਾ, ਇਹ ਤਾਂ ਬਹੁਤ ਪ੍ਰੀਲੀਮੀਨਰੀ ਸਟੇਜ ਤੇ, ਮਤਲਬ ਮੈਨੂੰ ਤਾਂ ਇਹ ਵੀ ਲੱਗਿਆ ਵੀ ਇਹਦੇ ਬਾਰੇ ਅਨਾਊਂਸਮੈਂਟ ਕਰਨ ਦੀ ਵੀ ਕੀ ਸ਼ਾਇਦ ਲੋੜ ਸੀਗੀ ਅਜੇ,
ਮਾਹੌਲ ਬਣਾਉਣਾ
ਚਾਹੀਦਾ। ਐਗਜੈਕਟਲੀ,
ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਸ ਦੀ ਟਨਲ ਦਾ ਕੰਟਰੈਕਟ ਜਿਹੜਾ ਹੁਣ ਅਸੀਂ ਉਹੀ ਟਰਮੀਨੇਟ ਕਰਤਾ, ਫਿਰ ਸਾਰੀ ਪ੍ਰੈਸ ਉਹਨੂੰ ਮਿਲ ਜਾਣੀ ਸੀ, ਸੋ ਥੋੜਾ ਜਿਹਾ ਇੱਕ ਉਹ ਚ ਹੁੰਦਾ ਨਾ ਮੂਵੀ ਸੀ ਨਾ ਪ੍ਰੈਸਟੀਜ ਜਿਹੜੀ, ਉਹ ਮੈਜੀਸ਼ੀਅਨਸ ਵਾਲੀ, ਉਹਦੇ ਵਿੱਚ ਇੱਕ ਹੁੰਦਾ ਵਰਡ, ਉਹਨੂੰ ਮੇਰੇ ਪ੍ਰੈਸਟੀਜ ਹੀ ਕਹਿੰਦੇ ਨੇ, ਵੀ ਜਿਹੜੀ ਚੀਜ਼ ਤੇ ਜਾਦੂਗਰ ਤੁਹਾਡਾ ਧਿਆਨ ਰੱਖਦਾ, ਵੀ ਤੁਸੀਂ ਇਹਦੇ ਆਹ ਮੇਰੇ ਸੱਜੇ ਹੱਥ ਵੱਲ ਦੇਖੋ ਤੇ ਕੰਮ ਜਿਹੜਾ ਅਸਲੀ ਖੱਬੇ ਹੱਥ ਨਾਲ ਹੋ ਰਿਹਾ
ਕਰ ਰਿਹਾ ਹੁੰਦਾ,
ਸੋ ਇਹ ਸੱਜਾ ਹੱਥ ਆ,
ਇਹ ਡਿਸਟਰੈਕਸ਼ਨ ਟੈਕਟਿਕ ਆ। ਹਾਂਜੀ, ਸੋ ਅਜੇ ਇਹਦੇ ਬਾਰੇ ਜਿਉਂ ਜਿਉਂ ਡਿਟੇਲਸ ਅੱਗੇ ਆਉਣਗੀਆਂ, ਪਰ ਇੱਕ ਗੱਲ ਹੈਗੀ ਆ ਕਿ ਜੇ ਸਰਕਾਰ ਨੇ ਇਹ ਸੱਚੀ ਅੱਗੇ ਵਧਣਾ ਇਹਨਾਂ ਡੈਮ ਪ੍ਰੋਜੈਕਟਸ ਨਾਲ, BC ਦਾ ਜਿਹੜਾ ਕਲੀਨ ਐਨਰਜੀ ਐਕਟ ਆ ਉਹਦੇ ਵਿੱਚ ਬੜਾ ਕਲੀਅਰਲੀ ਹੈ ਕਿ ਇਹ ਡੈਮ ਜਿਹੜਾ ਹੈਗਾ ਜਿਵੇਂ ਸਾਈਟ ਈ ਆ ਉਹ ਕਰੰਟਲੀ ਬੈਂਡ ਆ, ਤੁਸੀਂ ਬਣਾ ਹੀ ਨਹੀਂ ਸਕਦੇ BC ਦੇ ਵਿੱਚ ਇਸ ਵੇਲੇ ਕਾਨੂੰਨ ਇਹ ਹੈ, ਅਤੇ ਉਹ ਕਾਨੂੰਨ ਗੋਰਡਨ ਕੈਂਬਲ ਦੀ ਸਰਕਾਰ BC ਲਿਬਰਲ ਦੀ ਸਰਕਾਰ ਵੇਲੇ ਦਾ ਪਾਸ ਹੋਇਆ। ਏਡਰੀਅਨ ਡਿਕਸ ਜਿਹੜੇ ਹੁਣ ਸਾਡੇ ਸੂਬੇ ਦੇ ਐਨਰਜੀ ਮਿਨਿਸਟਰ, ਉਹਨਾਂ ਨੇ ਆਖਿਆ ਵੀ ਹੁਣ ਜਦੋਂ ਅਸੀਂ ਪਤਝੜ ਰੁੱਤ ਦੇ ਵਿੱਚ ਵਾਪਸ ਆਉਂਦਾ ਸੈਸ਼ਨ ਵਿਧਾਨ ਸਭਾ ਦਾ, ਉਦੋਂ ਅਸੀਂ ਲੈਜਿਸਲੇਟਿਵ ਚੇਂਜਸ ਇੰਟਰੋਡਿਊਸ ਕਰਾਂਗੇ ਤਾਂ ਕਿ ਜਿਹੜਾ ਉਹ ਬੈਨ ਹੈ ਉਹਨੂੰ ਹਟਾਉਣ ਦਾ ਕੰਮ ਕੀਤਾ ਜਾ ਸਕੇ।
ਗਲਤੀ ਸਾਰੀ BC ਲਿਬਰਲ ਦੀ,
ਉਹਨਾਂ ਦੇ ਲਿਬਰਲ, ਹਾਂ ਯੈਸ। ਵਸਰੀ ਦੱਸ ਦਈਏ, ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਜ਼ ਵਾਲੇ ਸੂਚਨਾ ਦੇ ਰਹੇ ਨੇ, ਬਿਜਲੀ ਵਾਲਾ ਡੈਮ ਤਾਂ ਪਤਾ ਨਹੀਂ ਜਦੋਂ ਵੀ ਬਣੇਗਾ ਸੋ ਬਣੇਗਾ, ਪਰ ਜੇ ਤੁਸੀਂ ਐਨਰਜੀ ਤਾਂ ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਜ਼ ਦੇ ਰਿਪੂ ਦਮਨ ਬਰਾੜ ਨੂੰ ਜਾ ਕੇ ਮਿਲੋ। ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਜ਼ ਦੇ ਰਿਪੂ ਦਮਨ ਬਰਾੜ ਵੱਲੋਂ ਸਾਰੇ ਇਲੈਕਟ੍ਰੀਸ਼ਨਸ ਅਤੇ ਟਰੇਡ ਪਰਸਨਸ ਲਈ ਇਹ ਲਾਹੇਵੰਦ ਜਾਣਕਾਰੀ ਆ। ਸਰੀ ਦੇ ਇਲੈਕਟ੍ਰੀਕਲ ਸਪਲਾਈਜ਼ ਹੋਲਸੇਲਰ ਫਲੈਸ਼ ਡੈਸ਼ ਤੋਂ ਲਓ ਇਲੈਕਟ੍ਰੀਕਲ ਦਾ ਸਾਰਾ ਸਮਾਨ ਹੋਲਸੇਲ ਰੇਟਸ 'ਤੇ। ਔਰਟੈਕ ਦੀ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਲਾਈਟਿੰਗ, ਫੈਨਸ ਅਤੇ ਰਫ ਇਨ ਦਾ ਸਾਰਾ ਸਮਾਨ, ਸਾਰਾ ਮਟੀਰੀਅਲ ਇੱਕੋ ਛੱਤ ਹੇਠ ਮਿਲੇਗਾ। ਪੀ ਵੀ ਸੀ ਦਾ ਸਾਰਾ ਸਮਾਨ ਅਤੇ ਲੈਵਿਟਨ, ਏ ਬੀ ਬੀ, ਸਟੈਲਪ੍ਰੋ, ਊਲਟ ਵਰਗੇ ਸਾਰੇ ਬ੍ਰਾਂਡਸ ਅਵੇਲੇਬਲ ਨੇ। NMD ਟੈਕ ਵਾਇਰਸ ਅਤੇ ਹੋਰ ਸਾਰੀਆਂ ਇਲੈਕਟ੍ਰੀਕਲ ਜ਼ਰੂਰਤਾਂ ਲਈ ਪਹੁੰਚੋ ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਜ਼, 8456 129A Street ਅਤੇ ਸਰੀ ਵਿੱਚ ਯੂਨਿਟ ਨੰਬਰ 23-24, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6:30 ਤੋਂ ਸ਼ਾਮੀ 4:30 ਤੱਕ ਅਤੇ ਸ਼ਨੀਵਾਰ ਸਵੇਰੇ 8 ਤੋਂ ਦੁਪਹਿਰੇ 2 ਵਜੇ ਤੱਕ ਖੁੱਲ੍ਹਦੇ ਨੇ। ਹੋਰ ਜਾਣਕਾਰੀ ਲਈ ਰਿਪੂਦਮਨ ਬਰਾੜ ਨੂੰ ਕਾਲ ਕਰੋ 6043734400, 604-373-4400, ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਜ਼ ਲਿਮਿਟਿਡ।
ਬਿਜਲੀ ਦੀ ਕਮੀ ਹੈ, ਲਾਈਟਾਂ ਦੀ ਨਹੀਂ।
ਨਾ ਹੋਏ ਵਾਸੂ ਜੀ, ਵਾਸੂ ਜੀ, AP ਢਿੱਲੋਂ ਦੇ ਘਰ 'ਤੇ ਗੋਲੀ ਚੱਲਣ ਦੀ ਘਟਨਾ ਜਦੋਂ ਵਾਪਰੀ ਸੀ ਅਤੇ ਉਸ ਮਾਮਲੇ ਦੇ ਵਿੱਚ ਜਿਹੜਾ ਇੱਕ ਵਿਅਕਤੀ ਚਾਰਜਡ ਆ, ਵੈਸੇ ਜੇਲ੍ਹ 'ਚ ਇਸ ਵੇਲੇ ਪਰ ਜੇਲ੍ਹ ਕਿਸੇ ਹੋਰ ਵੱਖਰੇ ਇਸ਼ੂ ਦੇ ਵਿੱਚੋਂ, 6 ਸਾਲ ਦੀ ਜੇਲ੍ਹ ਦੀ ਸਜ਼ਾ ਉਹਨੂੰ ਇਸੇ ਮਾਮਲੇ 'ਚ ਹੋਈ ਹੈ। ਇੱਕ ਹੋਰ ਮਾਮਲੇ 'ਚ ਉੱਥੇ ਚਾਰਜਿਸ ਲੱਗੇ ਨੇ, ਉਹਦੀ ਉਹ ਟਰਾਇਲ ਵੇਟ ਕਰ ਰਿਹਾ।
ਸਰੀ 'ਚ ਗੋਲੀਆਂ ਚਲਾਈਆਂ,
ਉਹ ਸਰੀ 'ਚ ਗੋਲੀਆਂ ਚਲਾਈਆਂ ਸੀ। ਇਸ ਸਾਰੀ ਘਟਨਾ ਬਾਰੇ AP ਢਿੱਲੋਂ ਵਾਲੇ ਮਾਮਲੇ ਦੇ ਵਿੱਚ ਇਸ ਵਿਅਕਤੀ ਅਭਿਜੀਤ ਕਿੰਗਰਾ ਦੀ IRB ਦੀ ਡਿਪੋਰਟੇਸ਼ਨ ਸੰਬੰਧੀ ਹੀਅਰਿੰਗ ਪਿਛਲੇ ਦਿਨਾਂ ਤੋਂ ਚੱਲਦੀ ਆ ਰਹੀ ਸੀ। ਪਿਛਲੇ ਦਿਨ ਹੀ ਇਹਨੇ ਜਦੋਂ ਪਿਛਲੇ ਹਫ਼ਤੇ ਉੱਥੇ ਪ੍ਰੈਜੈਂਟ ਹੋ ਕੇ ਇਹਨੇ ਗੱਲ ਆਖੀ ਸੀ ਕਿ ਜੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਬਿਸ਼ਨੋਈ ਗੈਂਗ ਲਈ ਕੰਮ ਕਰ ਰਿਹਾ ਸੀ, ਮੈਨੂੰ ਤਾਂ ਮੇਰੇ ਨਾਲ ਇੱਕ ਜਿਹੜਾ ਕੋਵਰਕਰ ਸੀ ਵਿਕਰਮ ਸ਼ਰਮਾ, ਜਿਹੜਾ ਕਿ ਹੁਣ ਮੰਨਿਆ ਜਾਂਦਾ ਵੀ ਕੈਨੇਡਾ ਛੱਡ ਕੇ ਉਹ ਫਰਾਰ ਹੋ ਚੁੱਕਿਆ, ਕਿ ਉਹਨੇ ਮੈਨੂੰ ਕਿਹਾ ਸੀ $4,000 ਤੈਨੂੰ ਕੈਸ਼ ਦਿੱਤੇ ਜਾਣਗੇ, ਮੈਨੂੰ ਤਾਂ $4,000 ਦਿੱਤੇ ਵੀ ਗਏ ਅਤੇ ਵੀਡੀਓ ਅਸੀਂ ਇਸ ਕਰਕੇ ਬਣਾਈ ਸੀ ਕਿ ਵੀ ਪਰੂਫ ਭੇਜਣਾ ਜ਼ਰੂਰੀ ਸੀ। ਪਰ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਗੋਲੀਆਂ ਚਲਾਉਣ ਤੋਂ ਬਾਅਦ ਅਗਲੇ ਦਿਨ ਉਹ ਵੀਡੀਓ ਸਾਰੇ ਪਾਸੇ ਉਹ ਸਰਕੂਲੇਟ ਹੋ ਰਹੀ ਸੀ। ਮੈਨੂੰ ਪਤਾ ਨਹੀਂ ਸੀ ਬਿਸ਼ਨੋਈ ਗੈਂਗ ਨਾਲ ਇਹਦਾ ਸੰਬੰਧ ਆ, ਮੈਨੂੰ ਦੱਸਿਆ ਗਿਆ ਸੀ ਵੀ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੋਏਗਾ, AP ਢਿੱਲੋਂ ਉੱਥੇ ਨਹੀਂ ਆ। ਹਾਲਾਂਕਿ ਘਰ ਦੇ ਅੰਦਰ AP ਢਿੱਲੋਂ ਦੇ ਇੱਕ ਉਹਨਾਂ ਦੇ ਐਸੋਸੀਏਟ ਮੌਜੂਦ ਸੀਗੇ, ਉਹ ਬਾਲ ਬਾਲ ਉੱਥੋਂ ਬਚ ਗਏ ਸੀ। ਸੋ ਇਹਨਾਂ ਨੇ ਇਹ ਤਰਕ ਇਹਨੇ ਅਭਿਜੀਤ ਕਿੰਗਰਾ ਨੇ ਇਹ ਦਿੱਤਾ ਕਿ ਮੈਨੂੰ ਤਾਂ ਇੰਡੀਆ ਦੇ ਵਿੱਚ ਧਮਕੀਆਂ ਆ ਰਹੀਆਂ ਮੇਰੇ ਪਰਿਵਾਰ ਨੂੰ, ਕਿਉਂਕਿ ਬਿਸ਼ਨੋਈ ਗੈਂਗ ਦਾ ਇਹ ਉਹਨਾਂ ਨੂੰ ਲੱਗਦਾ ਕਿ ਮੈਂ ਪੁਲਿਸ ਦਾ ਮੁਖਬਰ ਬਣ ਗਿਆ ਅਤੇ ਜੇ ਮੈਂ ਇੰਡੀਆ ਵਾਪਸ ਭੇਜਿਆ ਗਿਆ ਮੈਨੂੰ ਤਾਂ ਉੱਥੋਂ ਜਾਨੋ ਮਾਰ ਦੇਣਗੇ, ਇਸ ਕਰਕੇ ਮੈਨੂੰ ਇੱਥੇ ਦੇਸ਼ ਨਿਕਾਲਾ ਮੈਨੂੰ ਨਾ ਦਿੱਤਾ ਜਾਵੇ। ਹਾਲਾਂਕਿ ਅਜੇ ਅਭਿਜੀਤ ਕਿੰਗਰਾ ਜੇਲ੍ਹ ਦੇ ਵਿੱਚ ਆ, 6 ਸਾਲ ਦੀ ਉਹਨੂੰ ਸਜ਼ਾ ਹੋਈ ਹੈ, ਪਰ ਕੱਲ੍ਹ ਵਾਸੂ ਜੀ IRB ਵੱਲੋਂ ਅਭਿਜੀਤ ਕਿੰਗਰਾ ਦੇ ਦੇਸ਼ ਨਿਕਾਲੇ ਦਾ ਡਿਪੋਰਟੇਸ਼ਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ।
ਯਾ ਅਤੇ ਅਭਿਜੀਤ ਕਿੰਗਰਾ ਵੱਲੋਂ ਕਿਹਾ ਜਾ ਰਿਹਾ ਵੀ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਹ ਇਸ ਫੈਸਲੇ ਦੇ ਖਿਲਾਫ਼ ਫੈਡਰਲ ਕੋਰਟ ਦੇ ਵਿੱਚ ਅਪੀਲ ਵੀ ਕਰੇਗਾ ਕਿ ਉਹ ਇਸ ਫੈਸਲੇ ਨੂੰ ਸਵੀਕਾਰ ਨਹੀਂ ਕਰ ਰਿਹਾ, ਕਿਉਂਕਿ ਉਹਦਾ ਤਰਕ ਇਹ ਆ ਵੀ ਮੈਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਹੀ ਖਤਰਾ ਹੈ, ਜੇ ਤੁਸੀਂ ਮੈਨੂੰ ਭਾਰਤ ਡਿਪੋਰਟ ਕਰੋਗੇ ਮੇਰੀ ਜਾਨ ਨੂੰ ਖਤਰਾ ਹੋਏਗਾ। ਹੁਣ ਵਿਜੇ ਜੀ, ਜਿਹੜਾ ਇਹ ਵਿਅਕਤੀ ਹੈ ਇਹ 2018 ਦੇ ਵਿੱਚ ਬਤੌਰ ਸਟੂਡੈਂਟ ਕੈਨੇਡਾ ਆਇਆ ਸੀ ਅਤੇ ਇਹਨੇ ਇੱਥੇ ਆ ਕੇ ਪਹਿਲਾਂ, ਸੋ ਇਹ ਸਾਰਾ ਕੁਝ ਜਿਹੜੀਆਂ ਕੋਰਟ ਹੀ ਉਹਦੇ ਵਿੱਚੋਂ ਹੀ ਪਤਾ ਲੱਗਿਆ ਵੀ ਇਹਨੇ ਪਹਿਲਾਂ ਕੰਸਟਰਕਸ਼ਨ, ਸਿਕਿਉਰਿਟੀ, ਡਿਲੀਵਰੀ, ਸੋ ਇਸ ਤਰ੍ਹਾਂ ਦੇ ਕੰਮ ਕੀਤੇ ਸਰੀ ਵਿੱਚ, ਫਿਰ ਇਹ ਵਿਨੀਪੈਗ ਮੂਵ ਹੋ ਗਿਆ ਅਤੇ ਉੱਥੇ ਦੀ ਮੁਲਾਕਾਤ ਹੋਈ ਵਿਕਰਮ ਸ਼ਰਮਾ ਦੇ ਨਾਲ। ਵਿਕਰਮ ਸ਼ਰਮਾ ਨੇ ਇਹਨੂੰ ਕਿਹਾ ਕਿ ਇਸ ਤਰ੍ਹਾਂ ਕੋਲਵੁੱਡ ਦੇ ਵਿੱਚ ਇਹ ਕੰਮ ਹੈ ਅਤੇ ਉੱਥੇ ਜੇ ਨਾਲ ਚੱਲੇਗਾ ਤੈਨੂੰ $4,000 ਦੇਵਾਂਗੇ। ਸੋ ਇਹ $4,000 ਦੇ ਚੱਕਰ ਵਿੱਚ ਇੱਕ ਇਹਦਾ ਕਹਿਣਾ ਵੀ ਉਹਦੇ ਨਾਲ ਆ ਗਿਆ ਅਤੇ ਇਹਨੂੰ ਅਭਿਜੀਤ ਕਿੰਗਰਾ ਨੂੰ ਵਿਕਰਮ ਸ਼ਰਮਾ ਵੱਲੋਂ ਕਿਹਾ ਗਿਆ ਸੀ ਵੀ ਜਦੋਂ ਗੋਲੀ ਚਲਾਏਗਾ ਉਦੋਂ ਘਰ ਖਾਲੀ ਹੋਏਗਾ ਅਤੇ ਘਰ ਦੇ ਅੰਦਰ ਕੋਈ ਮੌਜੂਦ ਨਹੀਂ ਹੋਏਗਾ ਅਤੇ ਇਹ ਨਹੀਂ ਸੀ ਦੱਸਿਆ ਗਿਆ ਵੀ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਕੰਮ ਹੈ। ਸੋ ਇਹ ਅਭਿਜੀਤ ਕਿੰਗਰਾ ਦਾ ਕਹਿਣਾ। ਬਾਕੀ ਵਿਜੇ ਜੀ, ਇਹਨੇ ਗੋਲੀਆਂ ਚਲਾਈਆਂ ਅਤੇ ਉਹਦੇ ਵਿੱਚ ਜਿਹੜੀ ਉਹ ਵੀਡੀਓ ਵਾਇਰਲ ਹੋ ਗਈ, ਫਿਰ ਜੱਜ ਨੇ ਬੜੀ ਇੱਕ ਸਖਤ ਜਜਮੈਂਟ ਜਿਹੜੀ ਦਿੱਤੀ ਸੀ ਅਤੇ 6 ਸਾਲਾਂ ਦੀ ਸਜ਼ਾ ਇਹਨੂੰ ਸੁਣਾਈ। ਮਿਸ਼ਨ ਵਾਲੀ ਜੇਲ੍ਹ ਦੇ ਵਿੱਚ ਇਹ ਬੰਦ ਆ। ਬਾਕੀ ਹੁਣ ਅੱਛਾ, ਜਿਹੜੇ ਦੋਨੋਂ ਵਿਅਕਤੀ ਨੇ ਤੁਸੀਂ ਪਹਿਲਾਂ ਮੈਨਸ਼ਨ ਕੀਤਾ ਵੀ ਇਹਨਾਂ ਨੇ ਇਹ ਕੋਲਵੁੱਡ ਵਿੱਚ ਜਾ ਕੇ ਇਹ ਗੋਲੀ ਚਲਾਈ ਸੀ AP ਢਿੱਲੋਂ ਦੇ ਘਰ ਦੇ, ਉਸ ਤੋਂ ਪਹਿਲਾਂ ਇਹਨਾਂ ਨੇ ਸਰੀ ਦੇ ਵਿੱਚ ਵੀ ਇਸੇ ਤਰ੍ਹਾਂ ਗੋਲੀਆਂ ਚਲਾਈਆਂ ਸਨ
ਅਤੇ
ਉਸ ਮਾਮਲੇ ਦੇ ਵਿੱਚ ਵੀ ਇਹਨਾਂ ਦੇ ਉੱਤੇ ਚਾਰਜਸ ਲੱਗੇ ਹੋਏ ਨੇ।
ਅਤੇ ਜਿਹੜਾ ਵਿਕਰਮ ਸ਼ਰਮਾ ਜਿਵੇਂ ਅਸੀਂ ਗੱਲ ਕੀਤੀ ਉਹ ਫਰਾਰ ਆ, ਉਹ ਅਜੇ ਵਾਂਟਿਡ ਆ ਅਤੇ ਮੰਨਣਾ ਇਹ ਆ ਲਾਅ ਇਨਫੋਰਸਮੈਂਟ ਏਜੰਸੀਆਂ ਦਾ ਕਿ ਉਹ ਕੈਨੇਡਾ ਛੱਡ ਕੇ ਜਾ ਚੁੱਕਿਆ। ਹੁਣ ਤੁਸੀਂ ਦੇਖੋ ਵੀ ਸਿਸਟਮ ਦੀ ਲੈ ਕੀ ਆ ਕਿ ਕਿਉਂਕਿ ਜਦੋਂ ਇਹ AP ਢਿੱਲੋਂ ਦੇ ਘਰੋਂ ਗੋਲੀਆਂ ਚਲਾ ਕੇ ਭੱਜੇ ਸੀ,
ਹਾਂਜੀ,
ਉਦੋਂ ਰੋਡ ਸਟਾਪ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਰੋਕ ਲਿਆ ਸੀ ਇਹਨਾਂ ਨੂੰ।
ਹਾਂਜੀ ਹਾਂਜੀ।
ਸੋ ਇੱਦਾਂ ਨਹੀਂ ਹੈ ਕਿ ਸ਼ੱਕ ਦੇ ਘੇਰੇ ਵਿੱਚ ਨਹੀਂ ਸਨ ਇਹ ਅਤੇ ਚਾਰਜਿਸ ਲੱਗਣ ਤੋਂ ਬਾਅਦ ਜਾਂ ਇੱਕ ਬੰਦਾ ਜਦੋਂ ਪਤਾ ਕਿ ਉਹ ਉਹਦੇ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਉਹ ਕਿਵੇਂ ਇੱਥੋਂ ਫਰਾਰ ਹੋ ਜਾਂਦਾ। ਇਹ ਦੇਖੋ ਇਹ ਘਟਨਾ, ਇਹਦੇ ਨਾਲ ਜੁੜੀਆਂ ਕਈ ਹੋਰ ਘਟਨਾਵਾਂ। ਇੱਕ ਐਡਮਿੰਟਨ ਪੁਲਿਸ ਦੇ ਸੀਗੇ ਨਾ ਡਿਟੈਕਟਿਵ, ਉਹਨਾਂ ਨੇ ਵੀ ਇਸੇ ਉਹਨਾਂ ਨੇ ਇੱਕ ਹੋਰ ਵੱਖਰੇ ਮਾਮਲੇ ਦੇ ਵਿੱਚ ਡਿਪੋਰਟੇਸ਼ਨ ਹੀਅਰਿੰਗ 'ਚ ਦੱਸਿਆ ਸੀ ਕਿ ਜਿੰਨੀਆਂ ਵੀ ਫਾਈਲਾਂ ਉਸ ਡਿਟੈਕਟਿਵ ਯੂਨਿਟ ਵੱਲੋਂ ਐਡਮਿੰਟਨ ਦੇ ਵਿੱਚ ਜਿਨ੍ਹਾਂ ਦੀ ਪੈਰਵੀ ਜਾਂ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਆ, ਉਹਨਾਂ ਦੇ ਵਿੱਚੋਂ ਸਾਰੀਆਂ ਫਾਈਲਾਂ ਦੇ ਵਿੱਚ ਜਿਹੜੇ ਸ਼ੱਕੀ ਵਿਅਕਤੀ ਨੇ ਜਿਨ੍ਹਾਂ ਦੇ ਉੱਪਰ ਚਾਰਜਿਸ ਲੱਗੇ, ਉਹ ਜਾਂ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਕੈਨੇਡਾ ਆਏ ਸੀ ਜਾਂ ਉਹ ਟੈਂਪਰੇਰੀ ਵਰਕ ਪਰਮਿਟ 'ਤੇ ਕੈਨੇਡਾ ਸੀ। ਸੋ ਇਹ ਸਿੱਧੀ ਸਿੱਧੀ ਜਿਹੜੀ ਗੱਲ ਆ ਨਾ, ਇਹ ਜਿਹੜੀ ਕ੍ਰਾਈਮ ਵੇਵ ਅਨਫੋਰਚੁਨੇਟਲੀ ਪਿਛਲੇ ਸਾਲਾਂ 'ਚ ਦੇਖਣ ਨੂੰ ਮਿਲ ਰਹੀ ਆ, ਇਹ ਡਾਇਰੈਕਟਲੀ ਲਿੰਕਡ ਹੈ ਸਾਡੀ ਨਿਕੰਮੀ ਇਮੀਗ੍ਰੇਸ਼ਨ ਪਾਲਿਸੀ ਨਾਲ।
ਬਿਲਕੁਲ, ਅਤੇ ਇੱਕ ਮੈਸੇਜ ਆਇਆ ਸਾਡੇ ਕੋਲ ਅਜੇ ਪਾਲ ਜੀ ਵੱਲੋਂ
ਜੀ,
ਉਹ ਪੁੱਛ ਰਹੇ ਨੇ ਕਹਿੰਦੇ ਹੂ ਇਜ਼ ਪੇਇੰਗ ਫੋਰ ਅਭਜੀਤ ਕਿੰਗਰਾਜ਼ ਲੀਗਲ ਫੀ।
ਦੈਟਸ ਅ ਵੈਲਿਡ ਕੁਐਸਚਨ
ਟੂ ਦ ਟੈਕਸ,
ਉਹਨਾਂ ਦੇ ਪਰਿਵਾਰ ਆਈ ਥਿੰਕ, ਨੋ ਨੋ ਕੈਨਟ ਬੀ ਦ ਟੈਕਸ ਪੇਅਰ, ਕੈਨ ਨਾਟ ਬੀ ਦ ਟੈਕਸ ਪੇਅਰ, ਦ ਐਕਿਊਜ਼ਡ ਵਿਲ ਨਾਟ ਗੈਟ ਅਸ, ਉੱਥੇ ਐਕਿਊਜ਼ਡ ਨੂੰ ਤਾਂ ਸਰਕਾਰੀ ਵਕੀਲ ਨਹੀਂ ਮਿਲੂਗਾ,
ਨਹੀਂ ਮਿਲੂਗਾ,
ਆਈ ਡੋਨਟ ਥਿੰਕ ਸੋ।
ਸੋ ਜੇ ਉਹਦੇ ਕੋਲ ਬਿਲਕੁਲ ਰਿਸੋਰਸਿਸ ਨਹੀਂ ਹੈਗੇ ਤੇ ਫਿਰ ਉਹ ਕਵੇ ਮੇਰਾ ਰਾਈਟ ਹੈ ਟੂ ਹੈਵ ਲੀਗਲ,
ਹਾਂ ਮਤਲਬ ਉਦਾਂ ਮਿਲ ਸਕਦਾ, ਪਰ ਉਹ ਰੋਡ ਇੰਨਾ ਸੌਖੀ ਨਹੀਂ ਹੁੰਦੀ ਉਹ ਰਸਤਾ, ਦੈਟਸ ਮਾਈ ਅੰਡਰਸਟੈਂਡਿੰਗ, ਆਈ ਕੁਡ ਬੀ ਰੋਂਗ।
ਪਰ ਜੇ ਇਹ ਜਿਵੇਂ ਹੁਣ ਇਹ ਇੰਟਰਨੈਸ਼ਨਲ ਸਟੂਡੈਂਟ ਆ
ਜੀ,
ਤੇ ਇਹ ਤਾਂ ਇਹ ਕਹਿ ਰਿਹਾ ਹੋਣਾ ਵੀ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਜੀ, ਸੋ ਫਿਰ ਇਹ ਕਹਿ ਰਿਹਾ ਅੱਗੋਂ ਫੈਡਰਲ ਕੋਰਟ ਦੇ ਵਿੱਚ ਵੀ ਮੈਂ ਆਈ ਆਰ ਬੀ ਦੀ ਰੂਲਿੰਗ ਨੂੰ ਅਪੀਲ ਕਰਾਂਗਾ, ਸੋ ਪੈਸੇ ਤਾਂ ਲੱਗਣਗੇ, ਕੁਝ ਤਾਂ ਰਿਸੋਰਸਿਸ ਤਾਂ ਚਾਹੀਦੇ ਹੋਣਗੇ।
ਦੈਟਸ ਅ ਵੈਲਿਡ ਕੁਐਸਚਨ, ਦੈਟ ਇਜ਼ ਅ ਵੈਲਿਡ ਕੁਐਸਚਨ ਕਿ ਹੂ ਇਜ਼ ਫੁਟਿੰਗ ਦ ਬਿੱਲ। ਪਰ ਇਹ ਜਿਹੜੀ ਸਾਰੀ ਗੱਲ ਹੈ, ਉਹਨਾਂ ਨੇ ਇਹ ਗੱਲ ਆਖੀ ਨਾ ਜਿਹੜੇ ਆਈ ਆਰ ਬੀ ਦੇ ਮੈਂਬਰ ਸਨ ਅਜ਼ੀਮ ਲਾਲ ਜੀ, ਇਹਨਾਂ ਨੇ ਇਹ ਸੁਣਾਇਆ ਫੈਸਲਾ।
ਬ੍ਰਿਜ ਮੋਹਨ ਜੀ ਆ ਰਹੇ ਮੇਰੇ ਖਿਆਲ ਤੁਹਾਡੇ,
ਉਹਨਾਂ ਨੂੰ ਆਮ ਗੋਨ ਆਸਕ ਹਿਮ,
ਉਹਨਾਂ ਨੂੰ ਜ਼ਰੂਰ
ਪੁੱਛੋ ਆਸਕ ਹਿਮ,
ਕਿਉਂਕਿ ਇਹ ਪਿਛਲੇ ਦਿਨੀ ਵੀ ਇੱਕ ਇਸੇ ਤਰ੍ਹਾਂ ਦਾ ਕੋਈ ਜੱਜਮੈਂਟ ਆਈ ਸੀ ਕੋਰਟ ਦੀ, ਤੇ ਉਹਦੇ ਵਿੱਚ ਵੀ ਇਹ ਸਵਾਲ ਉੱਠਿਆ ਸੀ ਕਿ ਜਿਹੜੀ ਲੀਗਲ ਫੀ ਹੈ ਉਹ ਕੌਣ, ਮਤਲਬ ਕਿ ਜਿਹੜਾ ਕੋਈ ਵੀ ਹਰ ਕਿਸੇ ਨੂੰ ਵਕੀਲ ਜਿਹੜਾ ਪ੍ਰਦਾਨ ਕੀਤਾ ਜਾਂਦਾ ਸਰਕਾਰ ਵੱਲੋਂ ਜੇ ਕਿਸੇ ਕੋਲ ਰਿਸੋਰਸਿਸ ਨਾ ਹੋਣ, ਸੋ ਇਸ ਤਰ੍ਹਾਂ ਦਾ ਸਵਾਲ ਜਿਹੜਾ ਇਹਦੇ ਬਾਰੇ ਕਲੈਰਿਟੀ ਹੋਵੇ ਤਾਂ ਚੰਗੀ
ਗੱਲ ਹੈ। ਆਮ ਗੋਨ ਆਸਕ ਹਿਮ ਨੈਕਸਟ ਆਵਰ ਦੇ ਵਿੱਚ, ਉਹਨਾਂ ਨਾਲ ਗੱਲਬਾਤ ਹੋਣੀ ਹੈ। ਸੋ ਜਿਹੜੇ ਆਈ ਆਰ ਬੀ ਦੇ ਮੈਂਬਰ ਅਜ਼ੀਮ ਲਾਲ ਜੀ, ਉਹਨਾਂ ਨੇ ਗੱਲ ਇਹ ਕੀਤੀ ਨਾ ਕਿ ਜਿਹੜੀ 14 ਗੋਲੀਆਂ ਏ ਪੀ ਢਿੱਲੋਂ ਦੇ ਘਰ 'ਤੇ ਚਲਾਈਆਂ ਗਈਆਂ, ਇਹਦਾ ਮਾਮਲਾ ਭਾਵੇਂ ਸਿੱਧਾ ਐਕਸਟੋਰਸ਼ਨ ਨਾਲ ਲਿੰਕਡ ਨਹੀਂ ਸੀ, ਕਿਉਂਕਿ ਏ ਪੀ ਢਿੱਲੋਂ ਦੇ ਘਰ 'ਤੇ ਗੋਲੀਆਂ ਤਾਂ ਚਲਵਾਈਆਂ ਬਿਸ਼ਨੋਈ ਗੈਂਗ ਨੇ, ਕਿਉਂਕਿ ਸਲਮਾਨ ਖਾਨ ਦੀ ਇੱਕ ਵੀਡੀਓ ਜਾਂ ਏ ਪੀ ਢਿੱਲੋਂ ਦੀ ਵੀਡੀਓ ਸਲਮਾਨ ਖਾਨ ਨਾਲ, ਉਹ ਸਾਰਾ ਲਿੰਕ ਸੀ। ਪਰ ਇਹਨਾਂ ਨੇ ਇਹ ਆਖਿਆ ਵੀ ਭਾਵੇਂ ਐਕਸਟੋਰਸ਼ਨ ਨਾਲ ਇਹਦਾ ਕੋਈ ਤਾਲੁਕ ਨਹੀਂ ਸੀ, ਪਰ ਜਿਸ ਹਿਸਾਬ ਨਾਲ ਇਹ ਗੋਲੀਆਂ ਚਲਾਈਆਂ ਗਈਆਂ, ਉਸ ਨੇ ਬਿਸ਼ਨੋਈ ਗੈਂਗ ਦੀ ਕੈਨੇਡਾ ਦੇ ਵਿੱਚ ਜਿਹੜੀ ਦਹਿਸ਼ਤ ਆ ਉਹਨੂੰ ਐਸਟੈਬਲਿਸ਼ ਕਰਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ, ਅਤੇ ਸਾਊਥ ਏਸ਼ੀਅਨ ਪਰਿਵਾਰਾਂ ਨੂੰ, ਬਿਜ਼ਨਸਿਸ ਨੂੰ ਜਿਵੇਂ ਟਾਰਗੇਟ ਕੀਤਾ ਜਾ ਰਿਹਾ ਕਿ ਇਹ ਜਿਹੜੀ ਘਟਨਾ ਸੀ, ਇਹਨੇ ਜਿਹੜਾ ਉਹ ਸਹਿਮ ਸੀ ਬਿਸ਼ਨੋਈ ਗੈਂਗ ਦੇ ਨਾਲ ਨਾਲ ਸੰਬੰਧਿਤ, ਉਹ ਇੱਥੇ ਐਂਟਰੈਂਚ ਕੀਤਾ, ਇਸ ਕਰਕੇ ਵੀ ਇਹ ਸੀਰੀਅਸ ਘਟਨਾ ਉਸ ਲੜੀ ਦੇ ਵਿੱਚ ਜੋੜ ਕੇ ਵੇਖੀ ਜਾਂਦੀ ਆ, ਤਾਂ ਅਹਿਮ ਸੀ ਬਿਸ਼ਨੋਈ ਗੈਂਗ ਦੇ ਨਾਲ ਨਾਲ ਸੰਬੰਧਿਤ, ਉਹ ਇੱਥੇ ਐਂਟਰੈਂਚ ਕੀਤਾ, ਇਸ ਕਰਕੇ ਵੀ ਇਹ ਸੀਰੀਅਸ ਘਟਨਾ ਉਸ ਲੜੀ ਦੇ ਵਿੱਚ ਜੋੜ ਕੇ ਵੇਖੀ ਜਾਂਦੀ ਆ, ਤਾਂ ਕਰਕੇ ਦੇਸ਼ ਨਿਕਾਲੇ ਦਾ ਹੁਕਮ ਹੈ
ਜੀ।
ਪਰ ਬੰਦਾ ਇਹ ਜੇਲ੍ਹ 'ਚ ਆ 6 ਸਾਲ ਅਜੇ ਸਜ਼ਾ, ਔਰ ਨਾਲੇ ਕਹਿੰਦਾ ਮੈਂ ਤਾਂ ਅਪੀਲ ਕਰੂੰ, ਸੋ ਦੇਖੋ ਕੀ ਬਣਦਾ।
ਤੁਸੀਂ ਇੱਕ ਮੈਸੇਜ ਆਇਆ, ਸੋ ਦਿਸ ਇਜ਼ ਫਰੋਮ ਗੌਰਵਦੀਪ ਸੰਧੂ ਜੀ, ਤੇ ਉਹ ਆਪ ਵਕੀਲ ਨੇ, ਸੋ ਬੈਰਿਸਟਰ ਐਂਡ ਸੋਲਿਸਟਰ ਨੇ, ਤੇ ਉਹਨਾਂ ਦਾ ਮੈਸੇਜ ਆਇਆ ਕਹਿੰਦੇ ਯੂ ਜਸਟ ਹੈਵ ਟੂ ਸ਼ੋ ਦੈਟ ਯੂ ਡੂ ਨਾਟ ਹੈਵ ਦ ਮੀਨਸ ਟੂ ਰੀਟੇਨ ਪ੍ਰਾਈਵੇਟ ਡਿਫੈਂਸ ਲਾਇਰ, ਸੋ ਦੇ ਕੈਨ ਗੈਟ ਗਵਰਨਮੈਂਟ ਏਡ ਫਰੋਮ ਲੀਗਲ ਏਡ ਵੀ ਸੀ, ਸੋ ਇਸ ਤਰ੍ਹਾਂ ਦੀ ਜਿਹੜੀ ਲੀਗਲ ਏਡ ਮਿਲ ਜਾਂਦੀ ਹੈ।
ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਕੋਈ ਵਿਕਟਮ ਆ, ਉਹ ਜੇ ਇਹ ਕਹੇ ਨਾ ਕਿ ਜੀ ਮੇਰੇ ਕੋਲ ਰਿਸੋਰਸਿਸ ਨਹੀਂ ਹੈਗੇ, ਉਹਨਾਂ ਨੇ ਕਹਿਣਾ ਤੇਰੀ ਆਮਦਨ ਹੈਗੀ ਤਾਂ ਹੈ, ਹੁਣ ਉਹ ਭਾਵੇਂ ਉਸ ਆਮਦਨ ਨੂੰ ਆਪਣੇ ਬਾਕੀ ਜ਼ਰੂਰੀ ਖਰਚਿਆਂ ਤੋਂ ਉਹਨੂੰ ਡਾਇਵਰਟ ਕਰਨਾ ਪਏ, ਇਹਨਾਂ ਨੇ ਨੈੱਟ ਇਨਕਮ, ਉਹਨਾਂ ਨੇ ਥੋੜ੍ਹੇ ਦੇਖਣਾ ਵੀ ਤੁਹਾਡੀ ਅੱਛਾ ਇਨਕਮ 80,000 ਆ, ਅੱਛਾ ਤੁਹਾਡਾ ਘਰ, ਤੁਹਾਡੇ ਬੱਚੇ ਨੇ, ਤੁਹਾਡੇ ਪਰਿਵਾਰਕ ਖਰਚੇ ਨੇ, ਤੁਸੀਂ ਇੰਨੇ ਦੀ ਗਰੋਸਰੀ ਲੈ ਕੇ ਆਉਂਦੇ ਹੋ, ਕੁਛ ਇੱਦਾਂ ਦਵਾਈਆਂ ਦੇ ਖਰਚੇ ਨੇ, ਉਹਨੇ ਕਹਿਣਾ ਨਾ 80,000 ਦੀ ਇਨਕਮ ਹੈ ਤਾਂ ਹੈ, ਲੱਖ ਦੀ ਇਨਕਮ ਹੈ ਤਾਂ ਹੈ, ਕਰ ਪਏ।
ਇਹੀ ਜਿਹੜੀ ਸਾਰੀ ਆਰਗੂਮੈਂਟ ਜਿਹੜੀ ਸੋਸ਼ਲ ਸਰਵਿਸਿਜ਼ ਨੂੰ ਲੈ ਕੇ ਵੀ ਆ ਜਾਂਦੀ ਹੈ ਕਿ ਵੀ ਆਲਮੋਸਟ ਸਮਟਾਈਮਸ ਕਈ ਵਾਰ ਇੱਦਾਂ ਲੱਗਦਾ ਦੇਰ ਇਜ਼ ਐਨ ਇਨਸੈਂਟਿਵ ਨੋਟ ਟੂ ਵਰਕ,
ਨੋਟ ਟੂ ਅਰਨ, ਯਾ,
ਕਿ ਤੁਸੀਂ ਕੰਮ ਨਾ ਕਰੋ, ਉਹਦੇ ਜ਼ਿਆਦਾ ਇਨਸੈਂਟਿਵ ਨੇ ਕੰਮ ਕਰਨ ਵਾਸਤੇ, ਤੁਹਾਨੂੰ ਕਈ ਵਾਰੀ ਇਨਸੈਂਟਿਵਾਈਜ਼ ਕੀਤਾ ਜਾਂਦਾ।
ਵਾਸੂ ਜੀ, ਜਿਹੜੇ ਸਾਡੇ ਫੈਡਰਲ ਜਸਟਿਸ ਮਿਨਿਸਟਰ ਨੇ ਸ਼ੌਨ ਫਰੇਜ਼ਰ, ਉਹਨਾਂ ਨੇ ਚਿੱਠੀ ਲਿਖੀ ਹੈ ਸਾਰੇ ਸੂਬਿਆਂ ਦੇ ਜਸਟਿਸ ਮਿਨਿਸਟਰਸ ਨੂੰ, ਉਹਨਾਂ ਇਹ ਆਖਿਆ ਕਿ ਸੂਬਿਆਂ ਵੱਲੋਂ ਜਿਹੜੀ ਮੰਗ ਕੀਤੀ ਗਈ ਸੀ ਕਿ ਫੈਡਰਲ ਸਰਕਾਰ ਕ੍ਰਿਮੀਨਲ ਕੋਡ ਦੇ ਵਿੱਚ ਤਬਦੀਲੀਆਂ ਕਰਕੇ ਜਿਹੜੇ ਬੇਲ ਦੇ ਕਾਨੂੰਨ ਨੇ ਉਹਨਾਂ ਨੂੰ ਸਖ਼ਤ ਕਰੇ, ਉਹ ਜਿਹੜਾ ਬਿੱਲ ਸੀ ਉਹ ਰਾਤੀ ਹੁਣ ਕਾਨੂੰਨ ਬਣ ਚੁੱਕਿਆ, ਲੇਟ ਮੰਡੇ ਉਹਨੂੰ ਰੋਇਲ ਅਸੈਂਟ ਮਿਲ ਗਿਆ। ਉਹ ਤੋਂ ਬਾਅਦ ਸ਼ੌਨ ਫਰੇਜ਼ਰ ਨੇ ਚਿੱਠੀਆਂ ਸਭ ਨੂੰ ਲਿਖੀਆਂ ਵੀ ਅਸੀਂ ਆਪਣਾ ਕੰਮ ਕਰਤਾ ਫੈਡਰਲ ਸਰਕਾਰ ਨੇ, ਕਿਉਂਕਿ ਇਹ ਜਿਹੜੀ ਅਦਾਲਤਾਂ ਦੀ ਸਾਰੀ ਕਾਰਵਾਈ ਆ, ਅਦਾਲਤਾਂ ਨੂੰ ਫੰਡਿੰਗ ਕਰਨੀ, ਜਿਹੜਾ ਬੇਲ ਦਾ ਸਿਸਟਮ ਉਹਨੂੰ ਚਲਾਉਣਾ, ਇਹ ਕਿਉਂਕਿ ਸੂਬਿਆਂ ਦੇ ਇਖਤਿਆਰ ਵਿੱਚ ਆ, ਹੁਣ ਅਗਲੀ ਜਿਹੜੀ ਹੁਣ ਇਹ ਗੇਂਦ ਆ ਤੁਹਾਡੇ ਪਾਲੇ 'ਚ ਆ, ਪ੍ਰੋਪਰਲੀ ਫੰਡ ਕਰੋ ਅਦਾਲਤਾਂ ਨੂੰ, ਅਤੇ ਜਿਹੜੀਆਂ ਅਸੀਂ ਤਬਦੀਲੀਆਂ ਕਰਤੀਆਂ ਉਹ ਬੇਲ ਵਾਲਾ ਸਿਸਟਮ ਹੁਣ ਤੁਸੀਂ ਲਾਗੂ ਕਰਨਾ, ਲੋਕਾਂ ਨੇ ਹੁਣ ਤੁਹਾਡੇ ਵੱਲ ਵੇਖਣਾ, ਸਾਡਾ ਕੰਮ ਹੋ ਗਿਆ।
ਯਾ ਸੋ ਇਹ ਬਿੱਲ C-14 ਕੱਲ ਇਹਨੂੰ ਰੋਇਲ ਅਸੈਂਟ ਮਿਲ ਗਈ ਸੋ ਇਹ ਕਾਨੂੰਨ ਬਣ ਗਿਆ। ਇਸ ਤੋਂ ਪਹਿਲਾਂ ਵਿਜੇ ਜੀ 1923 ਦੇ ਵਿੱਚ ਯਾਦ ਕਰੋ ਬਿੱਲ C-48 ਜਿਹਦੇ ਵਿੱਚ ਰਿਵਰਸ ਓਨਰਸ ਤੇ ਹੋਰ ਇਸ ਤਰ੍ਹਾਂ ਦੇ ਬੇਲ ਸੰਬੰਧੀ ਚੇਂਜਸ ਕੀਤੇ ਗਏ ਸਨ ਸੂਬਿਆਂ ਦੇ ਕਹਿਣ ਤੇ ਹੀ। ਸੋ ਸੂਬਿਆਂ ਵੱਲੋਂ ਬੜੀ ਮੰਗ ਚੁੱਕੀ ਗਈ ਸੀ, ਰੱਖੀ ਗਈ ਸੀ ਕਿ ਰਿਪੀਟ ਵਾਇਲੈਂਟ ਓਫੈਂਡਰਸ ਵਾਸਤੇ ਸਖ਼ਤ ਹੋਣੇ ਚਾਹੀਦੇ ਕਾਨੂੰਨ। ਫਿਰ ਉਦੋਂ ਗੱਲ ਹੋਈ ਕਿ ਜਿਹੜੇ ਰਿਪੀਟ ਵਾਇਲੈਂਟ ਓਫੈਂਡਰਸ ਨੇ ਉਹਨਾਂ ਦੇ ਕੇਸਿਸ ਦੇ ਵਿੱਚ ਰਿਵਰਸ ਓਨਰਸ ਲਾਗੂ ਹੋਏਗਾ। ਸੋ ਉਹ ਸਾਰੇ ਚੇਂਜਸ ਕੀਤੇ ਗਏ। ਉਸ ਤੋਂ ਬਾਅਦ ਸੂਬਿਆਂ ਨੇ ਕਹਿਣਾ ਸ਼ੁਰੂ ਕਰਤਾ ਕਿ ਮਜ਼ਾ ਨਹੀਂ ਆਇਆ ਵੀ ਗੱਲ ਬਣੀ ਨਹੀਂ, ਦ ਫੈਡਰਲ ਚੇਂਜਸ ਡਿਡ ਨਾਟ ਗੋ ਫਾਰ ਇਨਫ।
ਰਿਵਰਸ ਓਨਰਸ ਇੱਕ ਵਾਰ ਮਾੜਾ ਜਿਹਾ ਰਿਵਾਈਜ਼ ਕਰ ਦਈਏ ਕਿ ਸੁਣਨ ਵਾਲਿਆਂ ਦੇ ਬੈਨੀਫਿਟ ਲਈ, ਕਿ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਅਦਾਲਤ ਦੇ ਵਿੱਚ ਤੁਸੀਂ ਪਹੁੰਚੇ ਤਾਂ ਜਿਹੜਾ ਵਕੀਲ, ਜਿਹੜਾ ਪ੍ਰੋਸੀਕਿਊਟਰ ਆ, ਜਿਹੜਾ ਚਾਹੁੰਦਾ ਕਿ ਸਜ਼ਾ ਹੋਵੇ, ਉਹਨੂੰ ਇਹ ਸਿੱਧ ਕਰਨਾ ਪੈਣਾ ਸੀ ਕਿ ਜਿਹੜਾ ਇਹ ਦੋਸ਼ੀ ਆ ਕਿ ਇਹਨੂੰ ਸਜ਼ਾ ਹੋਣੀ ਚਾਹੀਦੀ, ਇਹਨੂੰ ਬੇਲ ਨਹੀਂ ਮਿਲਣੀ ਚਾਹੀਦੀ, ਕਿ ਜੇ ਇਹਨੂੰ ਬੇਲ ਦਿੱਤੀ ਤਾਂ ਬਾਹਰ ਜਾ ਕੇ ਦੁਬਾਰਾ ਤੋਂ ਰੀਅਫੈਂਡ ਕਰ ਸਕਦਾ। ਰਿਵਰਸ ਓਨਰਸ ਦੇ ਵਿੱਚ ਕੀ ਕਰ ਦਿੱਤਾ ਗਿਆ ਸੀ ਕਿ ਜਿਹੜਾ ਉਸ ਦੋਸ਼ੀ ਦੇ ਬਚਾਅ ਪੱਖ ਵਾਲਾ ਵਕੀਲ ਆ, ਉਹਨੂੰ ਇਹ ਪ੍ਰੂਵ ਕਰਨਾ ਪੈਣਾ ਕਿ ਇਸ ਬੰਦੇ ਨੂੰ ਬੇਲ ਕਿਉਂ ਦੇ ਦਿੱਤੀ ਜਾਵੇ, ਇਹ ਕਿਉਂ ਡਿਜ਼ਰਵ ਕਰਦਾ ਬੇਲ ਹਾਸਲ ਕਰਨੀ। ਸੋ ਜਿਹੜਾ ਜਿਹੜੀ ਉਹ ਜ਼ਿੰਮੇਵਾਰੀ ਸੀ ਉਸ ਗੱਲ ਨੂੰ ਸਿੱਧ ਕਰਨ ਦੀ ਕਿ ਬੇਲ ਇੱਥੇ ਬਣਦੀ ਆ, ਉਹ ਫਿਰ ਦੋਸ਼ੀ ਦੇ ਸਿਰ 'ਤੇ ਪਾ ਦਿੱਤੀ ਗਈ ਸੀ, ਬਜਾਏ ਕਿ ਜਿਹੜਾ ਕਿ ਪ੍ਰੋਸੀਕਿਊਸ਼ਨ ਹੈਗੀ ਆ ਉਹਦੇ ਸਿਰ 'ਤੇ ਹੋਣ ਦੇ।
ਯਾ ਸੋ ਉਦੋਂ ਜਦੋਂ ਸਾਰੇ ਚੇਂਜਸ ਕੀਤੇ ਗਏ ਸੂਬਿਆਂ ਦੇ ਕਹਿਣ 'ਤੇ ਹੀ, ਉਸ ਤੋਂ ਬਾਅਦ ਸੂਬੇ ਹੀ ਕਹਿਣ ਲੱਗ ਪਏ ਕਿ ਨਹੀਂ, ਕਹਿੰਦੇ ਗੱਲ ਬਣੀ ਨਹੀਂ ਕਿ ਹੋਰ ਚੇਂਜਸ ਕਰਨ ਦੀ ਲੋੜ ਹੈ। ਅਤੇ ਹੁਣ ਜਦੋਂ ਫਿਰ ਸੂਬਿਆਂ ਦੀ ਮੰਗ 'ਤੇ, ਆਪੋਜੀਸ਼ਨ ਦੀ ਮੰਗ 'ਤੇ ਫੈਡਰਲ ਸਰਕਾਰ ਨੇ ਹੁਣ ਬਿੱਲ C-14 ਪਾਸ ਕੀਤਾ, ਅਤੇ ਉਹ ਇਸ ਤੋਂ ਪਹਿਲਾਂ ਕਿ ਸੂਬੇ ਰਿਐਕਟ ਕਰਨ, ਸ਼ੌਨ ਫਰੇਜ਼ਰ ਨੇ, ਫੈਡਰਲ ਜਸਟਿਸ ਮਿਨਿਸਟਰ ਨੇ ਪਹਿਲਾਂ ਹੀ ਚਿੱਠੀ ਲਿਖਤੀ ਆ ਕਿ ਵੀ ਅਸੀਂ ਸਾਰਾ ਕੁਝ ਕਰਤਾ ਹੁਣ, ਕਿ ਹੁਣ ਇਹ ਤੁਹਾਡੇ 'ਤੇ ਸਾਰੀ ਜ਼ਿੰਮੇਵਾਰੀ ਆ ਕਿ ਤੁਸੀਂ ਜਿਹੜੇ ਤੁਹਾਡੇ ਲੀਗਲ ਸਿਸਟਮਸ ਨੇ ਸੂਬਿਆਂ ਦੇ ਵਿੱਚ, ਕਿਉਂਕਿ ਉਹਨਾਂ ਦੀ ਫੰਡਿੰਗ, ਉਹਨਾਂ ਦੀ ਸਾਰੀ ਜਿਹੜੀ ਸਾਰੇ ਆਪਰੇਸ਼ਨਸ ਨੇ, ਉਹ ਉਹਨਾਂ ਨੂੰ ਦੇਖਣਾ ਤੁਹਾਡੀ ਜ਼ਿੰਮੇਵਾਰੀ ਹੈ, ਹੁਣ ਤੁਸੀਂ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਓ। ਵਿਜੇ ਜੀ ਦੇਖੋ, ਇੱਥੇ ਆਪਣੇ BC ਦੇ ਵਿੱਚ ਵੀ ਜਦੋਂ ਐਕਸਟੋਰਸ਼ਨ ਦੇ ਮਾਮਲੇ ਨਵੇਂ ਰਿਪੋਰਟ ਹੋਣੇ ਸ਼ੁਰੂ ਹੋਏ ਸੀ, ਉਦੋਂ ਸੂਬਾ ਸਰਕਾਰ ਨੇ ਦੱਸਿਆ ਸੀ ਕਿ ਉਹਨਾਂ ਨੇ ਪ੍ਰੋਸੀਕਿਊਸ਼ਨ ਸਰਵਿਸ ਦੇ ਵਿੱਚ ਕੁਝ ਚੇਂਜਸ ਕੀਤੇ ਨੇ, ਕਿ ਉਹਨਾਂ ਨੇ ਐਕਸਟੋਰਸ਼ਨ ਫਾਈਲਸ ਦੇ ਉੱਤੇ ਜ਼ਿਆਦਾ ਪ੍ਰੋਸੀਕਿਊਟਰਸ ਲਗਾਏ ਨੇ, ਅਤੇ ਜਿਹਦੇ ਕਰਕੇ ਚਾਰਜਸ ਬਹੁਤ ਜਲਦੀ ਲੱਗਣ ਲੱਗ ਗਏ ਸੀ। ਉਹਨਾਂ ਦਿਨਾਂ ਦੇ ਵਿੱਚ ਮੈਨੂੰ ਪੂਰਾ ਯਾਦ ਹੈ ਕਿ ਅਸੀਂ ਗੱਲ ਵੀ ਕੀਤੀ ਸੀ ਵੀ ਜੇ ਸੂਬਾ ਸਰਕਾਰ ਵੀ ਚਾਹੇ ਆਪਣੇ ਪੱਧਰ 'ਤੇ ਵੀ, ਜੇ BC ਪ੍ਰੋਸੀਕਿਊਸ਼ਨ ਸਰਵਿਸ ਦੇ ਵਿੱਚ ਸਹੀ ਤਰੀਕੇ ਨਾਲ ਵੀ ਜਿੱਥੇ ਜਿੱਥੇ ਜਿਹੜੇ ਕੇਸਿਸ ਨੂੰ ਜ਼ਿਆਦਾ ਤਰਜੀਹ ਦੀ ਲੋੜ ਆ, ਵੀ ਉੱਧਰ ਜ਼ਿਆਦਾ ਧਿਆਨ ਦੇ ਕੇ ਜੇ ਕੰਮ ਕੀਤਾ ਜਾਵੇ, ਵੀ ਜਿਹਨੂੰ ਕਹਿ ਸਕਦੇ ਵੀ ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਜੇ ਕੀਤੀ ਜਾਵੇ, ਅਤੇ ਮੌਜੂਦਾ ਪ੍ਰਣਾਲੀ ਦੇ ਵਿੱਚ ਰਹਿ ਕੇ ਵੀ ਕ੍ਰਿਮੀਨਲ ਕੋਡ ਵੱਲ ਉਂਗਲ ਚੁੱਕੇ ਬਿਨਾਂ ਵੀ ਕੰਮ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਚਲਾਇਆ ਜਾ
ਸਕਦਾ।
ਸੋ ਹੁਣ ਫੈਡਰਲ ਸਰਕਾਰ ਵੱਲੋਂ, ਸ਼ੌਨ ਫਰੇਜ਼ਰ ਵੱਲੋਂ ਵੀ ਇਹੀ ਕਿਹਾ ਗਿਆ ਬੇਸਿਕਲੀ ਵੀ ਅਸੀਂ ਕ੍ਰਿਮੀਨਲ ਕੋਡ ਦੇ ਵਿੱਚ ਜਿਹੜੇ ਤੁਸੀਂ ਚੇਂਜਸ ਕਹਿ ਰਹੇ ਸੀ ਉਹ ਵੀ ਕਰਤੇ ਨੇ, ਕਾਨੂੰਨ ਥੋੜ੍ਹਾ ਸਖ਼ਤ ਕਰ ਦਿੱਤਾ ਹੈ, ਬੇਲ ਅਤੇ ਸੈਂਟੈਂਸਿੰਗ ਨਾਲ ਸੰਬੰਧਿਤ ਚੇਂਜਸ ਕਰਤੇ। ਹੁਣ ਜਿਹੜੇ ਪ੍ਰਬੰਧਨ ਦੀ ਗੱਲ ਹੈ ਵੀ ਪ੍ਰੋਸੀਕਿਊਸ਼ਨ ਸਰਵਿਸ ਨੂੰ ਤੁਸੀਂ ਕਿਵੇਂ ਚਲਾਉਣਾ, ਪੂਰੇ ਲੀਗਲ ਸਿਸਟਮ ਨੂੰ ਕਿਵੇਂ ਚਲਾਉਣਾ, ਬੇਲ ਕੋਰਟਸ ਜਿਹੜੀਆਂ ਨੇ, ਫਿਰ ਜਿਹੜੀ ਬੇਲ ਦੀ ਜਿਹੜੀ ਕੋਈ ਸੁਪਰਵਿਜ਼ਨ ਦੀ ਪ੍ਰਣਾਲੀ ਹੁੰਦੀ ਹੈ, ਵੀ ਉਹਨਾਂ ਦੇ ਵਿੱਚ ਪ੍ਰੋਪਰ ਫੰਡਿੰਗ ਜਿਹੜੀ ਪ੍ਰਦਾਨ ਕਰਨੀ, ਉਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਵੀ ਹੁਣ ਦੁਬਾਰਾ ਸਾਡੇ ਵੱਲ ਨਾ ਆ ਜਿਓ ਵੀ ਹੋਰ ਚੇਂਜਸ ਕਰਕੇ ਦਿਓ।
ਵਾਸੂ ਜੀ, ਇੱਕ ਤਾਂ ਇਹ ਸਮੱਸਿਆ ਸਭ ਤੋਂ ਵੱਡੀ ਕੈਨੇਡਾ 'ਚ ਇਹ ਵੀ ਆ, ਓਨਟੇਰੀਓ 'ਚ ਦੇਖੋ ਕਹਿ ਰਹੇ ਨਵੀਆਂ ਜੇਲ੍ਹਾਂ ਬਣਾਵਾਂਗੇ, ਆ ਬੇਲ ਕਈਆਂ ਨੂੰ ਦਿੱਤੇ ਜਾਣ ਦਾ ਇੱਕ ਕਾਰਨ ਇਹ ਵੀ ਬਣ ਜਾਂਦਾ, ਜੇਲ੍ਹਾਂ 'ਚ ਥਾਂ ਨਹੀਂ ਆ, ਯੂ ਡੋਂਟ ਹੈਵ ਸਪੇਸ, ਤੁਹਾਡੇ ਕੋਲ ਉਹ ਫੈਸਿਲਿਟੀ ਨਹੀਂ ਆ ਜਿੱਥੇ ਤੁਸੀਂ ਕਿਸੇ ਅਪਰਾਧੀ ਨੂੰ ਜਦੋਂ ਉਹਨੂੰ ਸਜ਼ਾ ਹੋ ਜਾਂਦੀ ਆ ਉਹਨੂੰ ਤੁਸੀਂ ਉੱਥੇ ਰੱਖਣਾ ਕਿੱਥੇ ਆ, ਅਤੇ ਕਈਆਂ ਨੂੰ ਇਸੇ ਕਰਕੇ ਛੇਤੀ ਸਜ਼ਾ ਹੋਇਆ ਹੋਇਆਂ ਨੂੰ ਉੱਥੋਂ ਛੇਤੀ ਕੱਢ ਦਿੱਤਾ ਜਾਂਦਾ, ਕਿਉਂਕਿ ਗੱਲ ਫੰਡਿੰਗ ਦੀ ਆ ਨਾ, ਵੀ ਹਰ ਜੋ ਕੈਦੀ ਜਦੋਂ ਪ੍ਰਿਜ਼ਨ ਸਿਸਟਮ ਦੇ ਵਿੱਚ ਆ ਤਾਂ ਉਹ ਵੀ ਤਾਂ ਸਰਕਾਰ ਨੂੰ ਇਟਸ ਕੋਸਟਿੰਗ ਮਨੀ।
ਬਿਲਕੁਲ, ਅਤੇ ਆਲਰੇਡੀ ਦੱਸਿਆ ਜਾਂਦਾ ਕਿ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਨੇ, ਰਿਮਾਂਡ 'ਤੇ ਨੇ ਅਤੇ ਵੇਟ ਕਰ ਰਹੇ ਨੇ ਬੇਲ ਹੀਅਰਿੰਗ ਦੀ, ਉਹਨਾਂ ਦੀ ਸੰਖਿਆ 2023-24 ਦੇ ਵਿੱਚ ਕਾਫੀ ਵੱਧ ਗਈ ਸੀ। ਸੋ 19,335 ਲੋਕ ਜੇਲ੍ਹਾਂ ਦੇ ਵਿੱਚ ਰਿਮਾਂਡ 'ਤੇ ਸੀਗੇ
ਅਕਰੋਸ ਦ ਕੰਟਰੀ
ਕੈਨੇਡਾ ਦੇ ਵਿੱਚ 2023-24 ਦੇ ਵਿੱਚ, ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ 19% ਦਾ ਇਜ਼ਾਫਾ ਸੀ। ਸੋ ਆਲਰੇਡੀ ਬੇਲ ਮਿਲਣੀ ਔਖੀ ਹੋ ਗਈ ਸੀ ਸਿੰਸ 2023 ਜਦੋਂ ਬਿੱਲ C-48 ਆਇਆ, ਉਸ ਤੋਂ ਬਾਅਦ ਤੋਂ। ਸੋ ਉਹਦਾ ਵੀ ਨਾਲ ਇਹਦੇ ਵਿੱਚ ਇੰਪੈਕਟ ਸੀਗਾ ਰਿਵਰਸ ਓਨਰਸ ਜਦੋਂ ਲਾਗੂ ਹੋਇਆ, ਅਤੇ ਉਸ ਤੋਂ ਬਾਅਦ ਹੁਣ ਜਦੋਂ ਫਰਦਰ ਰੂਲਸ ਨੂੰ ਸਟ੍ਰਿਕਟ ਕੀਤਾ ਜਾ ਰਿਹਾ, ਅਤੇ ਇਹਦੇ ਨਾਲ ਬਿਲਕੁਲ ਸਹੀ ਗੱਲ ਹੈ ਵੀ ਜੇਲਸ ਦੇ ਵਿੱਚ ਹੋ ਸਕਦਾ ਕਿ ਜ਼ਿਆਦਾ ਜਿਹੜੇ ਕੈਦੀਆਂ ਦੀ ਸੰਖਿਆ ਵਧੇ, ਕਿਉਂਕਿ ਉਹਨਾਂ ਨੂੰ ਬੇਲ ਮਿਲਣੀ ਔਖੀ ਹੋ ਜਾਏ।
ਅਤੇ ਤਾਂਹੀਓ ਸ਼ੌਨ ਫਰੇਜ਼ਰ ਨੇ ਹੁਣ ਕਿਹਾ ਵੀ ਤੁਸੀਂ ਆਪਣੇ ਸਿਸਟਮ ਨੂੰ ਪ੍ਰੋਪਰਲੀ ਫੰਡ ਕਰੋ,
ਫੰਡਿੰਗ ਦੀ ਘਾਟ ਜੇ ਹੋਏਗੀ ਫਿਰ ਦਿੱਕਤਾਂ ਹੋਣੀ।
ਬਸ ਜੀ ਦੇਖੋ, ਜਿਹੜਾ ਰਿਪੀਟ ਵਾਇਲੈਂਟ ਅਫੈਂਡਰਸ ਵਾਲਾ ਮਾਮਲਾ ਕੈਨੇਡਾ ਦੇ ਵਿੱਚ ਕਿੰਨੀ ਵੱਡੀ ਸਮੱਸਿਆ ਰਹੀ ਆ, ਹੁਣ ਵੀ ਹੈਗੀ ਆ, ਅਜੇ ਵੀ, ਅੰਕੜੇ ਕੀ ਕਹਿੰਦੇ ਨੇ ਹੁਣ ਇਹ ਨਾ, ਇਹਦੇ ਵਿੱਚ ਸਾਲ ਨੋਟ ਕਰਨੇ ਬੜੇ ਜ਼ਰੂਰੀ ਨੇ, ਕਿਉਂਕਿ ਜਦੋਂ ਫਿਰ ਅਸੀਂ ਦੇਖਦੇ ਹਾਂ ਨਾ ਵੀ ਇਹ ਵੀ ਤੂੰ ਇੱਧਰ ਉੱਧਰ ਕੀ ਬਤਾ ਬਾਤ ਮਨਾ ਕਰ, ਇਹ ਬਤਾ ਕਿ ਕਾਰਵਾਂ ਲੁੱਟਾ ਕੈਸੇ, ਉਹ ਕਾਰਵਾਂ ਲੁੱਟਣ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ? ਸਟੈਟਿਸਟਿਕਸ ਕਹਿਣ ਵਾਲੇ ਅੰਕੜੇ ਇਹ ਕਹਿੰਦੇ ਨੇ ਕਿ ਪੁਲਿਸ ਰਿਪੋਰਟਡ ਵਾਇਲੈਂਟ ਕ੍ਰਾਈਮ ਜਿਹੜੇ ਹਿੰਸਕ ਅਪਰਾਧ ਸੀਗੇ 2014 ਦੇ ਵਿੱਚ ਉਹਨਾਂ ਦਾ ਨੰਬਰ ਹਰ 1 ਲੱਖ ਲੋਕਾਂ ਪਿੱਛੇ 736 ਵਾਇਲੈਂਟ ਅਪਰਾਧ ਹੋ ਰਹੇ ਸੀ ਕੈਨੇਡਾ ਦੇ ਵਿੱਚ। ਇਹ ਨੰਬਰ ਸੀ 2014 ਦਾ, ਜੋ ਕਿ 1985 ਤੋਂ ਬਾਅਦ ਸਭ ਤੋਂ ਲੋਵੈਸਟ ਨੰਬਰ ਸੀ। 2023 ਦੇ ਵਿੱਚ ਇਹ ਨੰਬਰ ਵੱਧ ਕੇ ਹੋ ਜਾਂਦਾ ਹੈ 976 ਵਾਇਲੈਂਟ ਕ੍ਰਾਈਮਸ ਪਰ 100,000 ਪੀਪਲ, ਜੋ ਕਿ 1998 ਤੋਂ ਬਾਅਦ ਸਭ ਤੋਂ ਹਾਈਐਸਟ ਨੰਬਰ ਸੀ।
ਜੀ ਜੀ ਜੀ, ਕਿਉਂਕਿ ਜਿਹੜੇ ਪੀਕ ਹੋਏ ਸੀ ਨੰਬਰ 1992 ਦੇ ਵਿੱਚ
1992 ਦੇ ਵਿੱਚ ਹੋਏ ਸੀ, ਅਤੇ ਜਿਹੜਾ ਲੇਟੈਸਟ ਡੇਟਾ ਹੈਗਾ 2024 ਦਾ, ਉਹਦੇ ਵਿੱਚ ਵੀ ਜਿਹੜਾ ਨੰਬਰ ਹੈ ਥੋੜ੍ਹਾ ਜਿਹਾ 2023 ਤੋਂ ਬਿਹਤਰ ਹੋਇਆ, ਪਰ ਅਜੇ ਵੀ 967 ਵਾਇਲੈਂਟ ਕ੍ਰਾਈਮਸ ਨੇ ਪਰ 100,000 ਆਫ ਪਾਪੂਲੇਸ਼ਨ, ਅਤੇ 2014 ਦੇ ਵਿੱਚ ਇਹ ਨੰਬਰ 736 ਸੀ।
ਜੀ ਜੀ,
ਸੋ ਕੀ ਉਹੀ ਗੱਲ ਆ ਕਿ ਸਾਡੀਆਂ ਜਿਹੜੀਆਂ ਸਮੱਸਿਆਵਾਂ ਦਾ ਮੁੱਢ ਆ ਉਹ 2014 2015 ਤੋਂ ਬਾਅਦ ਹੀ ਬੰਨਿਆ ਗਿਆ।
ਯਾ ਸੋ ਨੰਬਰਸ ਤਾਂ ਇਸ ਤਰ੍ਹਾਂ ਦੀ
ਨੰਬਰ ਇਹ ਗੱਲ ਦੀ ਹਾਮੀ ਭਰਦੇ ਆ
ਜੀ। ਤੇ ਜਿਹੜੀ ਗੱਲ ਹੈ ਕਿ ਬੇਲ ਕਿੰਨੇ ਲੋਕਾਂ ਨੂੰ ਇਹਨਾਂ ਵਿੱਚੋਂ ਮਿਲ ਰਹੀ ਹੈ, ਕਿੰਨੇ ਲੋਕ ਜੇਲ੍ਹ 'ਚ ਰਹਿ ਰਹੇ ਨੇ, ਸੋ ਇਹਦੇ ਨਾਲ ਸੰਬੰਧਿਤ ਹੁਣ ਬਿੱਲ C-14 ਦੇ ਵਿੱਚ ਇੱਕ ਰਿਕੁਆਇਰਮੈਂਟ ਵੀ ਹੈ ਕਿ ਜਸਟਿਸ ਮਿਨਿਸਟਰ ਨੂੰ ਹਰ ਸਾਲ ਇੱਕ ਰਿਪੋਰਟ ਬਣਾ ਕੇ ਪੇਸ਼ ਕਰਨੀ ਪਏਗੀ। ਤੇ ਜਿਹੜੇ ਰਿਪੋਰਟ ਦੇ ਵਿਚਲੇ ਨੰਬਰਸ ਨੇ ਉਹ ਆਫ ਕੋਰਸ ਕਿੱਥੋਂ ਆਉਣਗੇ, ਸੂਬਿਆਂ ਤੋਂ ਆਉਣਗੇ। ਸੋ ਸੂਬਿਆਂ ਨੂੰ $2.5 ਲੱਖ ਵੀ ਦਿੱਤਾ ਜਾ ਰਿਹਾ ਇਹਦੇ ਵਾਸਤੇ
ਸਰਕਾਰ ਨੇ, ਫੈਡਰਲ ਸਰਕਾਰ,
ਫੈਡਰਲ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ $2.5 ਲੱਖ ਦਿੱਤਾ ਜਾਏਗਾ।
ਲੱਖ ਨੂੰ ਕੀ ਸਮਝਦੇ ਆ ਸੂਬੇ?
$2.5 ਲੱਖ ਦੀ,
$2.5 ਲੱਖ ਕੌਡੀ ਦਾ ਸਮਝਦੇ ਆ,
ਰਿਪੋਰਟ ਸਾਡੀ $2.5 ਲੱਖ ਦੀ,
ਫੈਡਰਲ ਸਰਕਾਰ ਦੀ ਗ੍ਰਾਂਟ ਕੌਡੀ ਦੀ, ਰਿਪੋਰਟ ਸਾਡੀ $2.5 ਲੱਖ ਦੀ, ਇਹਨਾਂ ਨੇ ਇੱਦਾਂ ਲੈ ਕੇ ਚੱਲਣਾ। ਬਸ ਤੁਸੀਂ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨੂੰ ਕਾਲ ਕਰੋ 604-364-2000 ਤੇ 604-364-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਬਸ ਜੀ, ਖਬਰਾਂ ਤਾਂ ਹੋਰ ਵੀ ਕਈ ਨੇ ਯਾਰ, ਕੁਇਕਲੀ ਗੱਲ ਕਰ ਲਈਏ। CRTC ਨੇ ਚਿੱਠੀਆਂ ਭੇਜੀਆਂ ਨੇ ਬੈੱਲ ਅਤੇ ਟੈਲਸ ਨੂੰ, ਕਿਉਂਕਿ CRTC ਨੇ ਇੱਕ ਰੂਲ ਦੇ ਵਿੱਚ ਤਬਦੀਲੀ ਕੀਤੀ ਸੀ ਨਾ ਕਿ ਜਿਹੜੀਆਂ ਫਾਲਤੂ ਦੀਆਂ ਕੋਈ ਫੀਸਾਂ ਲਗਾਈਆਂ ਜਾਂਦੀਆਂ ਟੈਲੀਕਾਮ ਕੰਪਨੀਆਂ ਵੱਲੋਂ, ਕਿ ਜੇ ਤੁਸੀਂ ਆਪਣਾ ਪ੍ਰੋਵਾਈਡਰ ਚੇਂਜ ਕਰਨਾ ਤੁਸੀਂ, ਜਾਂ ਜਦੋਂ ਨਵਾਂ ਫੋਨ ਵੀ ਲੈਂਦੇ ਹੋ ਐਕਟੀਵੇਸ਼ਨ ਫੀਸ ਹੈ ਜੀ ਇਹ, ਕੋਈ ਫਲਾਨੀ ਢਮਕਾਨੀ ਫੀਸ ਜੋੜ ਕੇ
ਆਪਣਾ ਪਲਾਨ ਚੇਂਜ ਕਰਨਾ ਜਾਂ ਕੈਂਸਲ ਕਰਨਾ,
ਹਾਂ ਉਹਦੀਆਂ ਕੈਂਸਲੇਸ਼ਨ ਫੀਸ ਆ ਜਾਂ ਐਕਟੀਵੇਸ਼ਨ ਫੀਸ ਆ, ਉਹ ਫਾਲਤੂ ਦੇ ਚਾਰਜਿਸ ਸੀਗੇ। ਇਹ ਚਾਰਜਿਸ ਹਟਾਉਣ ਦੀ ਜਿਹੜੀ ਗੱਲ CRTC ਨੇ ਲਾਗੂ ਕੀਤੀ
ਪਿਛਲੇ
ਸ਼ੁੱਕਰਵਾਰ ਤੋਂ ਲਾਗੂ ਹੋਈ ਆ। ਮਕਸਦ CRTC ਦਾ ਇਹਦੇ ਵਿੱਚ ਇਹ ਆ ਕਿ ਇਹਦੇ ਨਾਲ ਲੋਕਾਂ ਨੂੰ ਆਪਣਾ ਜਿਹੜਾ ਨੰਬਰ ਆ ਪੋਰਟ ਕਰਨਾ ਜਾਂ ਇਨ ਬਿਟਵੀਨ ਪਲੈਨਸ ਵਗੈਰਾ ਚੇਂਜ ਕਰਨੇ ਈਜ਼ੀ ਹੋਣ। ਇਹ ਸ਼ੁੱਕਰਵਾਰ ਨੂੰ ਇਹ ਰੂਲ ਲਾਗੂ ਹੋਣ ਤੋਂ ਪਹਿਲਾਂ CRTC ਦਾ ਜਿਹੜੀਆਂ ਐਡੀਸ਼ਨਲ ਫੀਸ ਨੇ ਉਹਨਾਂ ਨੂੰ ਕੈਂਸਲ ਕਰਨ ਵਾਲਾ, ਬੈੱਲ ਨੇ ਅਤੇ ਟੈਲਸ ਨੇ ਵਾਸੂ ਜੀ ਕੁਝ ਫਾਲਤੂ ਫੀਸ ਆਲਰੇਡੀ ਲਾਗੂ ਕਰ ਦਿੱਤੀਆਂ ਸੀ। ਬੈੱਲ ਵਾਲਿਆਂ ਨੇ $40 ਦੀ ਡਿਵਾਈਸ ਹੈਂਡਲਿੰਗ ਚਾਰਜ ਉਹ ਐਡ ਕੀਤਾ, ਵੀ ਜਿਹੜਾ ਕੋਈ ਬੰਦਾ ਸਾਡੇ ਤੋਂ ਪਲੈਨ ਲੈਂਦਾ ਫਿਰ ਉਹ ਫੋਨ ਵੀ ਲੈਂਦਾ, ਵੀ ਫੋਨ ਨੂੰ ਮੈਨੇਜ ਕਰਨਾ, ਹੈਂਡਲ ਕਰਨਾ, ਚੱਕ ਕੇ ਸਾਹਮਣੇ ਤੱਕ ਲੈ ਕੇ ਆਉਣਾ, ਐਫਰਟ ਲੱਗਦਾ ਵੀ ਉਹਦੇ $40 ਨੇ, ਅਤੇ ਉਹਨੂੰ ਬਕਸਾ ਖੋਲ੍ਹ ਕੇ ਤੁਹਾਨੂੰ ਦਿਖਾਉਣਾ ਵੀ ਆਹ ਫੋਨ ਆ ਹੀ ਚਾਹੀਦਾ ਜੀ। ਅਤੇ ਟੈਲਸ ਵਾਲਿਆਂ ਨੇ ਕਹਿ ਤਾ ਜੀ $15 ਦੀ ਅਸੀਂ ਫੀਸ ਲਾਵਾਂਗੇ, ਸਿਮ ਕਾਰਡ ਫੀ ਆ। ਅਤੇ CRTC ਵਾਲੇ ਬੜੇ ਨਾਰਾਜ਼ ਨੇ ਇਸ ਗੱਲ ਤੋਂ, ਉਹਨੇ ਚਿੱਠੀਆਂ ਲਿਖ ਕੇ ਭੇਜੀਆਂ ਨੇ ਭਾਈ ਆਹ ਕਿਹੜੀਆਂ ਫੀਸਾਂ ਇਹਨਾਂ ਨੂੰ ਬੰਦ ਕਰੋ।
ਯਾ ਸੋ ਚੱਕਰ ਕੀ ਹੈ ਕਿ ਦੋਨੋਂ ਕੰਪਨੀਆਂ CRTC ਦੀ ਜਿਹੜੀ ਗਾਈਡਲਾਈਨ ਆ ਉਹਦੇ ਵਿੱਚ ਜਿਹੜੀ ਲੂਪ ਹੋਲ ਆ ਉਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ CRTC ਨੇ ਇਹ ਕਿਹਾ ਵੀ ਜਿਹੜੇ ਕੋਈ ਆਪਸ਼ਨਲ ਪ੍ਰੋਡਕਟਸ ਨੇ ਉਹਨਾਂ ਵਾਸਤੇ ਇਸ ਤਰ੍ਹਾਂ ਦੀ ਐਡੀਸ਼ਨਲ ਫੀਸ ਅਜੇ ਵੀ ਲਗਾਈ ਜਾ ਸਕਦੀ ਹੈ। ਜਿਹੜੀਆਂ ਕੋਈ ਕਹਿ ਲਓ ਵੀ ਬੇਫਾਲਤੂ ਜਿਹੜੀਆਂ ਕੋਈ ਫਾਲਤੂ ਦੀਆਂ ਕੋਈ ਐਡਮਿਨਿਸਟ੍ਰੇਟਿਵ ਫੀਸ ਨੇ ਉਹ ਨਹੀਂ ਲਗਾਈਆਂ ਜਾ ਸਕਦੀਆਂ, ਵੀ ਕੈਂਸਲੇਸ਼ਨ ਚਾਰਜ, ਐਕਟੀਵੇਸ਼ਨ ਚਾਰਜ। ਪਰ ਜੇ ਕੋਈ ਆਪਸ਼ਨਲ ਪ੍ਰੋਡਕਟ ਜਾਂ ਸਰਵਿਸ ਹੈ ਜਿਹਦੇ ਵਾਸਤੇ ਕਸਟਮਰ ਕਲੀਅਰਲੀ ਕਹਿ ਸਕਦਾ ਵੀ ਆਈ ਆਪਟ ਨੋਟ ਟੂ ਗੈਟ ਦਿਸ,
ਜੀ ਜੀ,
ਵੀ ਮੈਨੂੰ ਆਹ ਚੀਜ਼ ਨਹੀਂ ਚਾਹੀਦੀ ਤੁਹਾਡੀ, ਫਿਰ ਉਹਦੇ ਵਾਸਤੇ ਜਿਹੜੀ ਆ ਉਹ ਫੀਸ ਅਜੇ ਵੀ ਚਾਰਜ ਕੀਤੀ ਜਾ ਸਕਦੀ ਹੈ।
ਪਰ ਸਿਮ ਕਾਰਡ ਤੋਂ ਬਗੈਰ ਤਾਂ ਫੋਨ ਕਿਵੇਂ ਚੱਲੂ?
ਉਹੀ ਮੈਂ ਦੱਸ ਰਿਹਾ ਤੁਹਾਨੂੰ, ਸੋ ਸੁਣੋ। ਸੋ ਇਹਦੇ ਵਿੱਚ ਕੀ ਹੈ ਕਿ ਜਿਹੜੀ ਇੱਕ ਕੰਪਨੀ ਹੈ ਸੋ ਬੈੱਲ, ਬੈੱਲ ਦਾ ਕਹਿਣਾ ਵੀ ਜਿਹੜੀ ਸਾਡੀ ਹੈ $40 ਦੀ ਡਿਵਾਈਸ ਹੈਂਡਲਿੰਗ ਫੀਸ ਆ ਵੀ ਇਹਦੇ ਵਿੱਚ ਜਿਹੜਾ ਕਸਟਮਰ ਹੈ ਉਹ ਕਹਿ ਸਕਦਾ ਵੀ ਮੈਨੂੰ ਮੋਬਾਈਲ ਫੋਨ ਨਹੀਂ ਚਾਹੀਦਾ,
ਉਹ ਗੱਲ ਸਮਝ ਆਉਂਦੀ
ਹੈ, ਉਹ ਆਪਸ਼ਨਲ ਹੈ,
ਉਹ ਗੱਲ ਸਮਝ ਆਉਂਦੀ ਹੈ।
ਦੂਜਾ ਹੁਣ ਦੇਖੋ ਨਾ ਟੈਲਸ ਦੀ ਕੁੰਡੀ ਦੇਖੋ,
ਉਹਨਾਂ ਦੀ ਕ੍ਰੀਏਟੀਵਿਟੀ ਦਾ ਵਾ।
ਟੈਲਸ ਵਾਲੇ ਕੀ ਕਹਿ ਰਹੇ ਨੇ, ਕਹਿੰਦੇ ਤੁਹਾਨੂੰ ਸਿਮ ਕਾਰਡ ਦਿੱਤਾ ਨਾ, ਉਹ ਪ੍ਰੋਡਕਟ ਤੁਹਾਨੂੰ ਦਿੱਤਾ ਨਾ,
ਉਹ ਫਿਜ਼ੀਕਲ ਪ੍ਰੋਡਕਟ ਹੈ,
ਉਹ ਐਡਮਿਨਿਸਟ੍ਰੇਟਿਵ ਫੀਸ ਥੋੜੀ ਹੈ। ਸੋ ਵੀ ਆਰ ਗਿਵਿੰਗ ਯੂ ਸਮਥਿੰਗ, ਸੋ ਤੁਹਾਨੂੰ ਇੱਕ ਪ੍ਰੋਡਕਟ ਦਿੱਤਾ ਗਿਆ ਹੈ। ਅਤੇ ਪਰ ਜਿਹੜੇ ਬੈੱਲ ਵਾਲੇ ਨੇ ਉਹਨਾਂ ਦੀ ਵੈਬਸਾਈਟ 'ਤੇ ਲਿਖਿਆ ਹੋਇਆ ਕਿ ਅਸੀਂ ਇਹ ਜਿਹੜਾ ਡਿਜੀਟਲ ਹੋਵੇ ਜਾਂ ਫਿਜ਼ੀਕਲ ਹੋਵੇ ਸੇਮ ਅਸੀਂ ਫ੍ਰੀ ਦਿੰਦੇ ਹਾਂ। ਟੈਲਸ ਵਾਲੇ ਉਹਦੇ $15 ਚਾਰਜ ਕਰ ਰਹੇ ਨੇ,
ਪਰ ਦੇਖੋ
ਬੈੱਲ ਵਾਲੇ $40 ਡਿਵਾਈਸ ਹੈਂਡਲਿੰਗ।
ਜਿਹੜਾ ਡਿਜੀਟਲ ਸੇਮ ਹੈ ਉਹ ਤਾਂ ਫਿਜ਼ੀਕਲ ਪ੍ਰੋਡਕਟ ਹੈ ਹੀ ਨਹੀਂ,
ਪਰ ਫਿਰ ਵੀ ਪ੍ਰੋਡਕਟ ਦਾ ਡਿਜੀਟਲ ਸਰਵਿਸ ਹੀ ਹੈ।
ਅੱਛਾ, ਪਰ ਜੇ ਤੁਸੀਂ ਗਏ ਹੀ ਸੈੱਲ ਫੋਨ ਪਲਾਨ ਲੈਣ ਹੋ,
ਗੱਲ ਤਾਂ ਇਹ
ਸਿਮ ਤੋਂ ਬਗੈਰ ਸੈੱਲ ਫੋਨ ਚੱਲੂ ਨਹੀਂ। ਦੇਖੋ
ਆਪਸ਼ਨਲ ਨਹੀਂ ਹੈ,
ਤੁਸੀਂ ਜੇ ਹੈਂਡ ਕਹਿੰਦੇ ਵੀ ਡਿਵਾਈਸ ਹੈ ਜਿਹੜਾ ਮੇਰੇ ਕੋਲ ਹੈਗਾ ਜੀ ਪੁਰਾਣਾ ਫੋਨ, ਤੁਸੀਂ ਮੈਨੂੰ ਨੰਬਰ ਦਿਓ, ਮੈਨੂੰ ਤੁਸੀਂ ਸਿਮ ਕਾਰਡ ਦਿਓ, ਭਾਵੇਂ ਫਿਜ਼ੀਕਲ ਸਿਮ ਭਾਵੇਂ ਈ ਸਿਮ, ਤੁਸੀਂ ਉਹ ਗੱਲ ਸਮਝ ਆਉਂਦੀ ਆ।
ਜੀ ਜੀ,
ਪਰ ਜੇ ਹੁਣ ਤੁਸੀਂ ਗਏ ਹੀ ਫੋਨ ਦਾ ਪਲਾਨ ਲੈਣ ਹੋ, ਉਹ ਸਿਮ ਤੋਂ ਬਗੈਰ ਤਾਂ ਫੋਨ ਚੱਲਣਾ ਨਹੀਂ।
ਬਿਲਕੁਲ, ਇਸ ਪੁਆਇੰਟ ਤੋਂ ਤਾਂ ਇਹ ਬਿਲਕੁਲ ਇਹਦੇ ਘੇਰੇ 'ਚ ਆਉਂਦਾ। ਇਸੇ ਕਰਕੇ CRTC ਨੇ ਕਿਹਾ ਵੀ ਸਾਡੇ ਮੁਤਾਬਕ ਵੀ ਜਿਹੜੀ ਐਗਜ਼ੈਂਪਸ਼ਨ ਹੈ ਤੁਹਾਡੇ ਉੱਤੇ ਲਾਗੂ ਨਹੀਂ ਹੁੰਦੀ, ਸਿਮ ਕਾਰਡ ਤਾਂ ਆਪਸ਼ਨਲ ਨਹੀਂ ਹੈ। ਪਰ ਉਹ ਕਹਿੰਦੇ ਵੀ ਆਰ ਨੋਟ, ਦਿਸ ਇਜ਼ ਨੋਟ ਐਨ ਐਡਮਿਨਿਸਟ੍ਰੇਟਿਵ ਫੀਸ, ਇਟਸ ਅ ਚਾਰਜ ਫੋਰ ਅ ਪ੍ਰੋਡਕਟ ਦੈਟ ਵੀ ਆਰ ਡਿਲੀਵਰਿੰਗ,
ਬਟ ਦੈਟ ਪ੍ਰੋਡਕਟ ਇਜ਼ ਐਸੈਂਸ਼ੀਅਲ ਟੂ ਦ ਸਰਵਿਸ।
ਯਾ, ਸੋ ਇਹੀ ਨਾ, ਫਿਰ
ਉਹਨਾਂ ਤੁਸੀਂ ਜਾਂ ਤਾਂ ਕਹੋ ਨਾ ਵੀ ਬੰਦਾ ਕਹੇ ਸਿਮ ਕਾਰਡ ਚਾਹੀਦਾ ਨਹੀਂ, ਉਹ ਤੋਂ ਬਗੈਰ ਮੈਂ ਸਿੱਧਾ ਆਪਣੇ ਐਂਟੀਨਾ ਲਾ ਲੂੰ ਛੱਤ ਤੇ
ਤੇ ਮੈਂ ਉਹਦੇ ਨਾਲ ਫੋਨ ਚਲਾ ਲਵਾਂ। ਦੀ ਜਿਹੜੀ ਗਾਈਡਲਾਈਨ ਆ ਉਹਦੇ ਚ ਲਿਖਿਆ ਕਿ ਐਡਮਿਨਿਸਟ੍ਰੇਟਿਵ ਫੀਸ ਨਹੀਂ ਚਾਰਜ ਕਰ ਸਕਦੇ ਤੁਸੀਂ।
ਸੋ ਇਹ ਸ਼ਬਦਾਂ ਦਾ ਖੇਡ ਆ।
ਸੋ ਇਹ ਪ੍ਰੋਡਕਟ ਦੇ ਰਹੇ ਆ ਨਾ, ਇਹ ਸਿਮ ਕਾਰਡ ਦੇ ਰਹੇ ਆ। ਸੋ ਇਹਨਾਂ ਦੀ ਮੈਂ ਨਹੀਂ, ਆਈ ਐਮ ਨਾਟ ਪਲੇਇੰਗ ਦੇਅਰ ਐਡਵੋਕੇਟ ਆਫ ਡਿਸਪਲੇ,
ਉਹਨਾਂ ਦਾ ਤਰਕ ਕੀ ਆ,
ਉਹਨਾਂ ਦੀ ਦਲੀਲ ਹੈ।
ਹਾਂ, ਉਹਦੀ ਦਲੀਲ ਕੀ ਆ ਯਾਰ, ਫੋਕੀ ਲੱਗਦੀ ਦਲੀਲ ਮੈਨੂੰ ਤਾਂ।
ਬਿਲਕੁਲ ਫੋਕੀ ਦਲੀਲ ਹੈ। ਸੋ ਇਸੇ ਕਰਕੇ CRTC ਨੇ ਇਹਨਾਂ ਨੂੰ ਪਹਿਲਾਂ ਚਿੱਠੀਆਂ ਭੇਜੀਆਂ ਸੀ, ਫਿਰ ਸ਼ੁੱਕਰਵਾਰ ਦੁਬਾਰਾ ਚਿੱਠੀ ਭੇਜੀ ਹੈ ਵੀ ਕੱਲ 17 ਤਰੀਕ ਹੈ, 17 ਜੂਨ, 17 ਜੂਨ ਤੋਂ ਪਹਿਲਾਂ ਸਾਨੂੰ ਤੁਸੀਂ ਦੱਸੋ ਕਿ ਤੁਸੀਂ ਇਹ ਜਿਹੜੀ ਫੀਸ ਹੈ ਹਟਾਉਣੀ ਹੈ ਕਿ ਨਹੀਂ ਹਟਾਉਣੀ। ਜੇ ਨਹੀਂ ਹਟਾਓਗੇ ਤੁਹਾਡੇ ਖਿਲਾਫ ਰੈਗੂਲੇਟਰੀ ਐਕਸ਼ਨ ਵੀ ਲਿਆ ਜਾ ਸਕਦਾ ਹੈ।
ਕੁਝ ਨਹੀਂ ਹੋਣਾ,
ਚਿੱਠੀ ਦੇ ਵਿੱਚ ਧਮਕੀ ਦਿੱਤੀ ਹੈ।
ਕੁਝ ਨਹੀਂ ਹੋਣਾ, ਕੁਝ ਨਹੀਂ ਹੋਣਾ, ਬਸ
ਉਹਨਾਂ ਨੂੰ ਵੀ ਪਤਾ
ਕੁਛ ਨਹੀਂ ਹੋਣਾ। ਚਲੋ ਠੀਕ ਆ ਜੀ,
ਸਾਰੇ ਰਾਜੀ ਰਹਿਣ।
ਅੱਛਾ, ਰੋਜਰਸ ਵਾਲੇ ਕਹਿੰਦੇ ਵੀ ਅਸੀਂ ਨਹੀਂ ਇਹੋ ਜਿਹੀ ਕੋਈ ਫੀਸ ਵਗੈਰਾ ਲੈਂਦੇ।
ਭਾਅ ਜੀ ਯਾਰ, ਤੁਸੀਂ $15 $40 ਵਾਲੀਆਂ ਖਬਰਾਂ ਨਾ ਕਰਿਆ ਕਰੋ।
ਠੀਕ ਆ,
ਤੁਸੀਂ ਕਰਿਆ ਕਰੋ ਕੋਈ $16 billion ਦੀ ਖਬਰ, ਕੋਈ $13 billion ਦੀ ਖਬਰ। ਵਿਜੇ ਜੀ, ਕੰਕਲੂਡ ਆਪਾਂ ਇੱਥੇ ਕਰਦੇ ਹਾਂ, BC ਦਾ ਡੈਫੀਸਿਟ ਕਿੰਨਾ ਵਿਜੇ ਜੀ?
ਸਰਕਾਰ ਕਹਿੰਦੀ 13.3 billion, ਪਰ ਜੇ ਹੁਣ ਆਪਾਂ 226 'ਚ ਆ ਗਏ ਹਾਂ ਤਾਂ ਤੁਸੀਂ ਇਹ ਕਹਿ ਲਓ ਵੀ ਇਹ ਅਸਲ ਦੇ ਵਿੱਚ 15.6 billion ਹੈਗਾ।
ਓਹ, ਤੇ ਵਿਜੇ ਜੀ ਇਹ ਬੈਲੈਂਸ ਕਦੋਂ ਹੋਣਾ?
ਇਹ ਬੈਲੈਂਸ ਕਦੇ ਨਹੀਂ ਹੋਣਾ,
ਕਦੇ ਵੀ ਨਹੀਂ
ਬੈਲੈਂਸ ਕਦੇ ਨਹੀਂ ਹੋਣਾ, ਕਦੇ ਵੀ ਨਹੀਂ। ਇਹ ਗੱਲ ਸਹੀ ਆ।
ਥੈਂਕ ਯੂ ਵਿਜੇ ਜੀ।
ਨਾ ਇਹ ਬੈਲੈਂਸ ਹੁੰਦਾ, ਨਾ ਫੈਡਰਲ ਬਜਟ ਬੈਲੈਂਸ ਹੁੰਦਾ।
ਓਹੋ, ਫਿਰ ਵਿਜੇ ਜੀ ਕੀ ਬਣੂ ਆਪਣਾ?
ਕੁਝ ਨਹੀਂ ਬਣੂਗਾ, ਕਰਜ਼ੇ ਦੀਆਂ ਪੰਡਾਂ ਭਾਰੀਆਂ ਨੇ।
ਜਿਹੜੀ ਫਿਸਕਲ ਜਿਹੜਾ ਡੈਫੀਸਿਟ,
ਸਰਕਾਰ ਇਹ ਕਹਿੰਦੀ
ਬਹੁਤ ਵਧੀਆ ਵਿਜੇ,
ਸਰਕਾਰ ਕੀ ਕਹਿੰਦੀ ਆ? ਸਰਕਾਰ ਦਾ ਕਹਿਣਾ ਕਿ ਅਸੀਂ ਦੇਖੋ ਟੋਲ ਨਹੀਂ ਲਾਉਣਾ ਬ੍ਰਿਜ 'ਤੇ, ਇਸ ਕਰਕੇ ਬ੍ਰਿਜ ਕੈਂਸਲ ਕੀਤਾ ਨਾ ਉਦੋਂ, ਕਿ ਟੋਲ ਵਾਲਾ ਬ੍ਰਿਜ ਲੋਕਾਂ ਦੇ ਸਿਰ 'ਤੇ ਐਵੇਂ ਫਾਲਤੂ ਖਰਚਾ ਪਊਗਾ, ਅਸੀਂ ਮੁਫ਼ਤ ਵਾਲੀ ਕ੍ਰੋਸਿੰਗ ਬਣਾ ਕੇ ਦੇਵਾਂਗੇ। ਮੁਫ਼ਤ ਵਾਲੀ ਕ੍ਰੋਸਿੰਗ ਬਣੀ ਕੋਈ ਨਹੀਂ।
ਭੇਜਣੇ ਤਾਂ ਵਿਜੇ ਜੀ $1000 ਦੇ ਚੈੱਕ ਵੀ ਸੀਗੇ,
ਭੇਜਣੇ ਤਾਂ ਉਹ ਵੀ ਸੀ, ਪਰ ਹੁਣ ਹੋਣਾ ਕੀ ਆ, ਜਿਹੜਾ ਉਦੋਂ ਕੰਮ ਸ਼ਾਇਦ 2.5-3 billion dollars 'ਚ ਹੋ ਜਾਂਦਾ, ਜੇ ਹੁਣ ਉਹ ਨਵੀਂ ਕ੍ਰੋਸਿੰਗ ਸੱਚੀ 10 billion ਦੀ ਬਣਦੀ ਆ, ਜਿਹੜੇ ਉਹ ਐਕਸਟਰਾ ਪੈਸੇ ਨੇ ਉਹ ਸਰਕਾਰੀ ਕਰਜ਼ੇ 'ਚ ਐਡ ਹੋਣਗੇ, ਸਰਕਾਰੀ ਕਰਜ਼ੇ 'ਤੇ ਵਿਆਜ ਦੇਣਾ ਪੈਣਾ, ਅਤੇ ਉਹ ਵਿਆਜ ਵਾਸਤੇ ਉਹਦੀ ਭਰਪਾਈ ਲਈ ਜਾਂ ਸਰਕਾਰ ਸਰਵਿਸਿਜ਼ ਘੱਟ ਕਰੂ ਜਾਂ ਟੈਕਸ ਵਧਾਊ, ਉਹਦੀ ਗਾਜ਼ ਫਿਰ ਆਮ ਲੋਕਾਂ 'ਤੇ ਡਿੱਗਣੀ ਹੈ। ਸੋ ਜਿੱਦਾਂ ਮਰਜ਼ੀ ਕਰ ਲਓ, ਭਾਵੇਂ ਟੋਲ ਦੇ ਲਓ ਜਾਂ ਫਿਰ ਭਾਵੇਂ ਟੈਕਸ ਦੇ ਲਓ, ਉਹ ਤੋਂ ਬਚਾ ਨਹੀਂ ਆ।
ਹਕੀਕਤ ਹੁਣ ਇਹ ਵੀ ਹੈ ਕਿ ਕਰਜ਼ਾ ਮਿਲਣਾ ਵੀ ਬੰਦ ਹੋ ਗਿਆ।
ਹਾਂ,
ਕ੍ਰੈਡਿਟ ਰੇਟਿੰਗ ਸਾਡੀ ਘੱਟ ਗਈ ਹੈ, ਡੈਫੀਸਿਟ ਦੇ ਇਜ਼ ਨੋ ਪੈਰ ਟੂ ਬੈਲੈਂਸ, ਇਸੇ ਕਰਕੇ ਪ੍ਰੋਜੈਕਟ ਜਿਹੜੇ ਰੀਪੇਸ ਕਰਨੇ ਪੈ ਰਹੇ ਨੇ, ਕਿ ਹੋਰ ਜੇ ਕਰਜ਼ਾ ਹੁਣ ਤੁਸੀਂ ਵੱਧ ਵਿਆਜ ਦਰ 'ਤੇ ਚੁੱਕੋਗੇ ਵੀ ਤਾਂ ਉਹਦੀ ਭਰਪਾਈ ਤਾਂ ਹੋਣੀ ਨਹੀਂ,
ਫਿਰ
ਅਤੇ ਫਿਰ ਤਾਂ ਨੰਬਰ ਸਾਡੇ ਕਿੱਥੇ ਹੀ ਜਾਣਗੇ। ਸੋ ਇਸੇ ਕਰਕੇ ਪ੍ਰੋਜੈਕਟ ਰੀਪੇਸ ਹੋ ਰਹੇ ਨੇ, ਇੱਧਰ ਦੇ ਪ੍ਰੋਜੈਕਟ ਦੇ ਪੈਸੇ ਕੱਢ ਕੇ ਦੂਜੇ ਪ੍ਰੋਜੈਕਟ ਲਗਾ ਦਿਉ, ਅਤੇ ਜਿਹੜਾ ਪ੍ਰੋਜੈਕਟ 'ਚੋਂ ਪੈਸੇ ਕੱਢੇ ਸੀ ਉਹਨੂੰ ਕਹਿ ਦਿਉ ਅਸੀਂ ਰੀਪੇਸ ਕੀਤਾ ਹੈ, ਮਤਲਬ ਉਹਨੂੰ ਅਸੀਂ ਇਨਡੈਫੀਨੇਟਲੀ ਪੋਸਟਪੋਨ ਕਰਦੇ।
ਅਤੇ ਜਿਹੜਾ ਪ੍ਰੋਜੈਕਟ ਅਸੀਂ ਹੁਣ ਕੰਸਿਡਰ ਕਰ ਰਹੇ ਹਾਂ ਉਹ ਪ੍ਰੋਜੈਕਟ ਆ ਜਿਹੜਾ 1958 ਦੇ ਵਿੱਚ ਪ੍ਰਪੋਜ਼ ਹੋਇਆ ਸੀ। ਆਈ ਥਿੰਕ ਦਿਸ ਇਜ਼ ਵੇਅਰ ਪੀਪਲ ਰੀਅਲੀ ਨੀਡ ਟੂ ਥਿੰਕ ਕਿ ਸਾਡੀ ਜਿਹੜੀ ਪੋਲੀਟਿਕਸ ਦਾ ਪੱਧਰ ਆ ਉਹ ਕਿੱਥੇ ਸੀ ਅਤੇ ਕਿੱਥੇ ਆ ਗਿਆ। ਪਰਫੈਕਟ ਨਹੀਂ ਮੈਂ ਕਹਿੰਦਾ ਕਿਸੇ ਵੀ ਐਰਾ ਦੀ ਪੋਲੀਟਿਕਸ ਸੀਗੀ, ਪਰ ਐਟਲੀਸਟ ਵਾਸੂ ਜੀ ਉਦੋਂ ਇਹ ਗੱਲਾਂ ਤਾਂ ਹੋ ਰਹੀਆਂ ਸੀ। ਜੇ ਤੁਸੀਂ 2026 ਦੇ ਵਿੱਚ ਵੀ ਉਹ ਪ੍ਰੋਜੈਕਟ ਰੀਹੈਸ਼ ਕਰ ਰਹੇ ਹੋ ਜਿਹੜਾ 1958 'ਚ ਪ੍ਰਪੋਜ਼ ਹੋਇਆ ਸੀ, ਮੈਨ ਦੈਟ ਵਾਜ਼ ਵਟ 60 almost 70 years ਅਗੋ।
ਵਿਜੇ ਜੀ, ਚਲੋ ਤੁਸੀਂ 18 ਸਾਲ ਪਿੱਛੇ ਨਾ ਵੀ ਜਾਓ, ਇਹ ਜੇ ਪ੍ਰੋਜੈਕਟ ਅਸੀਂ ਸਕ੍ਰੈਪ, ਕੁਛ ਨਹੀਂ ਸੀ ਕਰਨਾ, ਬਸ ਸਕ੍ਰੈਪ ਨਾ ਕਰਦੇ ਜਿਹੜਾ ਪ੍ਰੋਜੈਕਟ ਆਲਰੇਡੀ ਚੱਲ ਰਿਹਾ ਸੀ, ਤੇ ਇਹ 2022 ਨੂੰ ਬ੍ਰਿਜ ਬਣਿਆ ਹੋਣਾ ਸੀ।
ਸਹੀ ਗੱਲ ਆ,
ਹੁਣ 2026 ਦੀ ਜੂਨ ਆ, ਜੂਨ ਵੀ ਅੱਧੀ ਲੰਘ ਗਈ।
ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ, ਸ਼ਾਮੀ ਤੁਹਾਨੂੰ ਸੁਣ